हार्मन रेडियो
मिट्टी ते एक पंजाब वसाइए इस जज्बे ते जज्बात ना मैं सुखप्रीत तुहानू सब नु सद्दा दिनी आ हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताजा तरीन खबरां ते नाल ही करांगे सफर उना यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां बुधवार दी सवेर हरमन रेडियो तुहाडा सब दा साथ ते प्रोग्राम लहरा हफ्ते दा विचकारला दिन जी हां बुधवार कुछ खास हुंदा मेरे लई क्यों लो जी क्यों वाली की गल है क्योंकि जी दिन दी शुरुआत हुंदी है तुहाडे सारिआं दे नाल हफ्ता दर हफ्ता महीना दर महीना ते साल दर साल गुजरदे जा रहे ने ते अपने पिछे छड़दे जा रहे ने यादा दियां पैड़ां ते बुधवार दियां लहरां नूं असीं इस तेज रफ्तार जिंदगी च थोड़ी देर रुक के मार दी झात पिछले मुकाए ते हंडाए पैंडे वल ते तकदियां मिलके उन्हां पैड़ां नूं जो कुछ धुंधलियां हो गईयां ने ते कुछ अजे भी जिउंदियां त्यों दिखाई दिंदियां ने सो चलो जी यादा दे नाल शुरुआत करदे आं अज दे प्रोग्राम दी ते सब तों पहलां याद करदे आं उस परमात्मा नूं उस अकाल पुरख नूं अज दी ए सवेर ए दिन सब लई खुशियां खेड़े हौसले ते बुलंदियां लेके आवे सारी लुकाई विच उस सच्चे पिता नूं देख ते महसूस कर सकीए चढ़दी कला दे विच रहिए ते सरबत दा भला मंगिए सो जी करदे आं अज दे दिन दी शुरुआत यानी 19 मई 2021 दी शुरुआत सो प्रोग्राम लहरां दे विच तुहाडा सारिआं दा स्वागत है जी मैं तुहाडे सारिआं दी अपनी सुखप्रीत एडिलेड स्टूडियो तो हाजिर हाँ प्रोग्राम लहरां दे नाल सो लहरां तुहाडे सारिआं दे साथ नाल ही लगदियां हुंदियां मुमकिन हुंदियां सो आओ लहरां लाउने और लहरां तो पहलां एक दूजे दा हाल चाल पुछ लईए पहलां मैं बिलकुल ठीक हां जी 9/9 बहुत वधिया हफ्ता रिहा मेरा तुसीं सुनाओ की हाल चाल है उम्मीद ते अरदास करदी हां कि सब राजी खुशी होवोगे तुसीं अपने अपने घर परिवार दे विच और जिंदगी नूं जीव रहे होंगे माण रहे होंगे नजारे लै रहे होंगे सो आओ इस चढ़दी कला दे नाल पहला सब तो पहला गुरफते सांझी करदे आं और ਗੁਰਫਤਿਹ ਸਾਂਝੀ ਕਰਦੇ ਹਮੇਸ਼ਾ ਅਸੀਂ ਚਿਹਰੇ ਤੇ ਲਿਆ ਕੇ ਇੱਕ ਵੱਡੀ ਸਾਰੀ ਸਮਾਈਲ ਤੇ ਆਓ ਸ਼ੁਕਰਾਨੇ ਕਰੀਏ ਪਰਮਾਤਮਾ ਵੱਲੋਂ ਵਖੀਆਂ ਸਾਰੀਆਂ ਨਿਆਮਤਾਂ ਦੀਆਂ ਤੇ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਗੁਰਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਤੁਹਾਡੇ ਨਾਲ ਕੋਈ 2 ਘੰਟੇ ਦਾ ਸਾਥ ਰਹਿਣਾ ਮੇਰਾ ਅੱਜ ਪ੍ਰੋਗਰਾਮ ਦੇ ਦੌਰਾਨ, ਔਰ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਯਾਦਾਂ ਸਾਂਝੀਆਂ ਕਰਨੀਆਂ ਤੁਹਾਡੇ ਨਾਲ, ਔਰ ਹਮੇਸ਼ਾ ਦੀ ਤਰ੍ਹਾਂ ਕੁਝ ਆਪ ਬੀਤੀਆਂ, ਕੁਝ ਜਗ ਬੀਤੀਆਂ, ਕੁਝ ਖਬਰਾਂ ਜੋ ਤੁਹਾਡੇ ਕੋਲ ਹੁਣ ਤੁਸੀਂ ਮੇਰੇ ਨਾਲ ਸਾਂਝੀਆਂ ਕਰ ਸਕਦੇ ਹੋ, ਤੇ ਮੇਰੇ ਕੋਲ ਤੋਂ ਯਾਦਾਂ ਦੇ ਸਿਵਾਏ ਕੁਝ ਹੁੰਦਾ ਹੀ ਨਹੀਂ, ਮੈਂ ਤੇ ਆਪਣੀਆਂ ਯਾਦਾਂ ਹੀ ਸਾਂਝੀਆਂ ਕਰਨੀਆਂ। ਸੋ ਰਲ ਮਿਲ ਕੇ ਆਓ ਲਾਉਂਦੇ ਹਾਂ ਲਹਿਰਾਂ ਲਹਿਰਾਂ ਦੇ ਪ੍ਰੋਗਰਾਮ ਦੇ ਵਿੱਚ। ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਮੇਰੇ ਨਾਲ ਨੇ, ਸੋ ਉਹਨਾਂ ਦਾ ਵੀ ਇੱਕ ਵਾਰੀ ਥੈਂਕਸ, ਉਹ ਸਵੇਰੇ ਸਵੇਰੇ ਉੱਠ ਕੇ ਇੰਨੀ ਪ੍ਰੋਗਰਾਮ ਦਾ ਸੰਚਾਲਨ ਕਰਦੇ ਆ ਮੇਰੇ ਨਾਲ, ਮੇਰੀ ਆਵਾਜ਼ ਤੇ ਤੁਹਾਡੇ ਵਿਚਾਰ ਮੇਰੇ ਤੱਕ ਪਹੁੰਚ ਪਾਉਂਦੇ ਨੇ। ਸੋ ਸਮੇਂ ਦੀ ਗੱਲ ਕਰਾਂ ਤੇ ਇਸ ਵੇਲੇ 7:36 ਹੋ ਚੁੱਕੇ ਨੇ ਐਡੀਲੇਡ ਦੀਆਂ ਘੜੀਆਂ ਤੇ, ਸਿਡਨੀ ਸਮੇਂ ਮੁਤਾਬਿਕ ਇਸ ਵੇਲੇ 8:06 ਹੋ ਚੁੱਕੇ ਨੇ। ਸੋ ਗੱਲ ਕਰੀਏ ਪੰਜਾਬ ਦੀ ਤੇ ਉੱਥੇ ਹਜੇ ਤੱਕ ਤੜਕਸਾਰ ਹੈ, ਤੇ ਉਸ ਤੋਂ ਪਰੇ ਯੂਰਪ ਤੇ ਪੱਛਮੀ ਦੇਸ਼ ਜਿਹੜੇ ਆ ਉਹ ਇਸ ਵੇਲੇ ਮੰਗਲਵਾਰ ਦੀ ਦੁਪਹਿਰ ਤੇ ਸ਼ਾਮ ਜਿਹੜੀ ਆ ਉਹਨੂੰ ਮਾਣ ਰਹੇ ਹੋਣੇ ਆ। ਸੋ ਦੁਨੀਆਂ ਦੇ ਜਿਸ ਕਿਸੇ ਕੋਨੇ ਚੋਂ ਵੀ ਤੁਸੀਂ ਇਸ ਵੇਲੇ ਪ੍ਰੋਗਰਾਮ ਨਾਲ ਜੁੜੇ ਹੋ, ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੀ ਆ। ਔਰ ਬੇਸ਼ੱਕ ਅਸੀਂ ਵੱਖਰੇ ਵੱਖਰੇ ਥਾਵਾਂ ਤੇ ਬੈਠੇ ਹੋਏ ਆ, ਕੋਈ ਇਸ ਵੇਲੇ ਗਰਮੀ ਹੰਡਾ ਰਿਹਾ ਤੇ ਕੋਈ ਸਰਦੀਆਂ ਚ ਠੁਰ ਠੁਰ ਕਰ ਰਿਹਾ, ਕਿਤੇ ਮੀਂਹ ਪੈ ਰਿਹਾ ਹੋਣਾ, ਕਿਤੇ ਤਾਰੇ ਚੜੇ ਹੋਣੇ ਆ ਤੇ ਕਿਤੇ ਹਜੇ ਸੂਰਜ ਚੜ ਰਿਹਾ ਤੇ ਕਿਤੇ ਸੂਰਜ ਢਲ ਰਿਹਾ। ਅਮੇਜ਼ਿੰਗ ਹੈ ਨਾ, ਦੇਖੋ ਬਈ ਇੱਕ ਹੀ ਧਰਤੀ ਹੈ ਔਰ ਵੱਖਰੇ ਵੱਖਰੇ ਰੰਗ ਹੈ ਨਾ। ਔਰ ਚਲੋ ਜੀ, ਸਮਾਂ ਜਿਹੜਾ ਵੀ ਹੋਵੇ, ਰੁੱਤ ਜਿਹੜੀ ਵੀ ਹੋਵੇ, ਹਰਮਨ ਰੇਡੀਓ ਸਾਡਾ ਸਾਰਿਆਂ ਦਾ ਸਾਂਝਾ ਹੈ। ਸੋ ਇੱਕ ਸਾਂਝਾ ਜਿਹਾ ਪਲੇਟਫਾਰਮ ਜਿੱਥੇ ਅਸੀਂ ਆਪਣੇ ਦਿਲ ਦੀਆਂ ਗੱਲਾਂ ਕਰ ਲੈਂਦੇ ਹਾਂ। ਰੇਡੀਓ ਨੀ ਜੀ, ਇਹ ਤਾਂ ਸਾਡਾ ਪਰਿਵਾਰ ਹੈ। ਸੋ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਚ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਵਾਂ ਕਿ ਬਿਲਕੁਲ ਪਰਿਵਾਰ ਹੀ ਹੈ ਇਹ ਹਰਮਨ ਰੇਡੀਓ ਸਾਡਾ, ਔਰ ਇੱਥੇ ਅਸੀਂ ਉਸੇ ਇੰਟੈਂਸ਼ਨ ਨਾਲ ਜੁੜਦੇ ਹਾਂ, ਉਦਾਂ ਹੀ ਬੈਠ ਕੇ ਗੱਲਾਂ ਬਾਤਾਂ ਕਰਦੇ ਹਾਂ, ਵਿਚਾਰ ਚਰਚਾ ਕਰਦੇ ਹਾਂ, ਦੁੱਖ ਸੁੱਖ ਸਾਂਝੇ ਕਰਦੇ ਹਾਂ, ਜਿੱਦਾਂ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਕਰੀਦੇ ਸੀ, ਵੱਡੇ ਪਰਿਵਾਰ ਹੁੰਦੇ ਸੀ ਜਦੋਂ ਸਾਡੇ ਪੰਜਾਬ ਦੇ ਵਿੱਚ। ਸੋ ਪੰਜਾਬ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਯਾਦਾਂ ਮੈਂ ਤੁਹਾਡੇ ਨਾਲ ਅੱਜ ਵੀ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰਨੀਆਂ। ਪਰ ਸ਼ੁਰੂਆਤ ਦੇ ਵਿੱਚ ਆਓ ਸੁਣਦੇ ਹਾਂ ਇੱਕ ਧਾਰਮਿਕ ਗੀਤ, ਔਰ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਜੀ।
ਇੱਕ ਤੇਰਾ ਸਹਾਰਾ, ਇੱਕ ਤੇਰਾ ਸਹਾਰਾ, ਇੱਕ ਤੇਰਾ ਸਹਾਰਾ ਮਿਲ ਜੇ ਦਾਤਾ, ਦੁਨੀਆ ਦੀ ਪਰਵਾਹ ਨੀ ਕਰਦਾ। ਜੇ ਤੇਰੀ ਇੱਕ ਰਹਿਮਤ ਹੋ ਜਾਏ, ਜੇ ਤੇਰੀ ਇੱਕ ਰਹਿਮਤ ਹੋ ਜਾਏ, ਤੇਰਾ ਸਹਾਰਾ ਮਿਲ ਜਾਏਗਾ, ਦੁਨੀਆ ਦੀ ਪਰਵਾਹ ਨੀ ਕਰਦਾ। ਇੱਕ ਤੇਰਾ ਸਹਾਰਾ ਮਿਲ ਜਾਏਗਾ, ਦੁਨੀਆ ਦੀ ਪਰਵਾਹ ਨੀ ਕਰਦਾ। ਕਰਾਂ ਸ਼ੁਕਰਾਨਾ ਦਾਤਾ, ਮੈਂ ਤੇਰੇ ਉਪਕਾਰਾਂ ਦਾ, ਮੈਂ ਤੇਰੇ ਉਪਕਾਰਾਂ ਦਾ, ਮੈਂ ਤੇਰੇ ਉਪਕਾਰਾਂ ਦਾ। ਔਖੇ ਵੇਲੇ ਸਾਥ ਨਿਭਾਵੇਂ, ਰੂਪ ਬਣਾ ਕੇ ਯਾਰਾਂ ਦਾ, ਰੂਪ ਬਣਾ ਕੇ ਯਾਰਾਂ ਦਾ, ਰੂਪ ਬਣਾ ਕੇ ਯਾਰਾਂ ਦਾ। ਸੁੱਖਾਂ ਵੇਲੇ ਸਾਰੀ ਦੁਨੀਆ, ਸੁੱਖਾਂ ਵੇਲੇ ਸਾਰੀ ਦੁਨੀਆ, ਦੁੱਖਾਂ ਵਿੱਚ ਕੋਈ ਬਾਣੀ ਫੜਦਾ। ਇੱਕ ਤੇਰਾ ਸਹਾਰਾ ਮਿਲ ਜਾਏਗਾ, ਦੁਨੀਆ ਦੀ ਪਰਵਾਹ ਨੀ ਕਰਦਾ। ਇੱਕ ਤੇਰਾ ਸਹਾਰਾ ਮਿਲ ਜਾਏਗਾ, ਦੁਨੀਆ ਦੀ ਪਰਵਾਹ ਨੀ ਕਰਦਾ।
ਨਿਗਾਹ ਮਿਹਰ ਦੀ ਦਾਤਾ ਮੈਂ ਮੂੰਹ ਰੱਖਿਆ ਨੀ ਜਾਣੇ ਤੇ
ਮੈਂ ਮੂੰਹ ਰੱਖਿਆ ਨੀ ਜਾਣੇ ਤੇ ਮੈਂ ਮੂੰਹ ਰੱਖਿਆ ਨੀ ਜਾਣੇ ਤੇ
ਚੰਗਾ ਮਾੜਾ ਸਮਾਂ ਗੁਜ਼ਾਰਾ ਸਤਿਗੁਰ ਤੇਰੇ ਪਾਣੇ ਤੇ
ਸਤਿਗੁਰ ਤੇਰੇ ਪਾਣੇ ਤੇ ਸਤਿਗੁਰ ਤੇਰੇ ਪਾਣੇ ਤੇ
ਰੁੱਖੀ ਮਿਸੀ ਦੇਵੀ ਦਾਤਾ ਰੁੱਖੀ ਮਿਸੀ ਦੇਵੀ ਦਾਤਾ ਟੁੱਟੇ ਨਾ ਹੀ ਬਨ ਸਬਰ ਦਾ
ਇੱਕ ਤੇਰਾ ਸਹਾਰਾ ਮਿਲ ਜਾਏ ਦਾ ਦੁਨੀਆ ਦੀ ਪਰਵਾਹ ਨੀ ਕਰਦਾ ਇੱਕ ਤੇਰਾ ਸਹਾਰਾ ਮਿਲ ਜਾਏ ਦਾਤਾ ਦੁਨੀਆ ਦੀ ਪਰਵਾਹ ਨੀ ਕਰਦਾ
ਗੀਤਾਂ ਵਿੱਚ ਇੱਕ ਤੇਰਾ ਵਾਸੇ
ਇੱਕ ਤੇਰਾ ਵਾਸੇ ਇੱਕ ਤੇਰਾ ਵਾਸੇ
ਗੈਰੀ ਦੇ ਬੋਲਾਂ ਤੇਰੇ ਪਿਆਰ ਦੀ ਮਿਠਾਸੇ
ਪਿਆਰ ਦੀ ਮਿਠਾਸੇ ਪਿਆਰ ਦੀ ਮਿਠਾਸੇ ਇੱਕ ਤੇਰਾ ਸਹਾਰਾ ਮਿਲ ਜਾਏ ਦਾਤਾ ਦੁਨੀਆ ਦੀ ਪਰਵਾਹ ਨੀ ਕਰਦਾ ਦੁਨੀਆ ਦੀ ਪਰਵਾਹ ਨੀ ਕਰਦਾ
ਲਓ ਜੀ ਗੈਰੀ ਸੰਧੂ ਦੀ ਆਵਾਜ਼ ਦੇ ਵਿੱਚ ਧਾਰਮਿਕ ਗੀਤ ਸੁਣ ਕੇ ਹਟਿਆ ਸੀ ਸੋ ਚਲੋ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਪ੍ਰੋਗਰਾਮ ਅੱਗੇ ਤੋਰਨ ਦੇ ਲਈ ਮੈਨੂੰ ਤੁਹਾਡੇ ਸਾਰਿਆਂ ਦੇ ਸਾਥ ਦੀ ਬੜੀ ਜ਼ਰੂਰਤ ਹੁੰਦੀ ਹੈ ਯਾਦਾਂ ਬਹੁਤ ਸਾਰੀਆਂ ਹੁੰਦੀਆਂ ਕਈ ਵਾਰੀ ਮੇਰੇ ਲਈ ਵੀ ਚੂਜ਼ ਕਰਨਾ ਔਖਾ ਹੋ ਜਾਂਦਾ ਕਈ ਵਾਰੀ ਅਸੀਂ ਬਹੁਤ ਸਾਰੀਆਂ ਯਾਦਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਆਲਰੇਡੀ ਯਾਦ ਕਰ ਵੀ ਚੁੱਕੀ ਆ ਤੁਹਾਡੇ ਨਾਲ ਸਾਂਝੀਆਂ ਕਰ ਵੀ ਚੁੱਕੀ ਆ ਪਰ ਫੇਰ ਵੀ ਪਤਾ ਨੀ ਉਹੀ ਚੀਜ਼ਾਂ ਬਾਰ ਬਾਰ ਗੱਲ ਕਰਨੀ ਮੈਨੂੰ ਤੇ ਚੰਗੀਆਂ ਲੱਗਦੀਆਂ ਔਰ ਤੁਸੀਂ ਵੀ ਮੈਨੂੰ ਦੱਸ ਸਕਦੇ ਆ ਕਿ ਕਿਹੜੀਆਂ ਯਾਦਾਂ ਜਿਨ੍ਹਾਂ ਤੇ ਅਜੇ ਤੱਕ ਅਸੀਂ ਗੱਲ ਨਹੀਂ ਕੀਤੀ ਆ ਤੁਸੀਂ ਕਰਨਾ ਚਾਹੁੰਦੇ ਆ ਮੈਨੂੰ ਦੱਸ ਦਿਆ ਕਰੋ ਉਹਦੇ ਉੱਤੇ ਫਿਰ ਕੋਈ ਨਾ ਕੋਈ ਲੜੀ ਜਿਹੜੀ ਅਸੀਂ ਤੋਰ ਸਕਦੇ ਆ ਅੱਗੇ ਸੋ ਬਿਲਕੁਲ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਰਿਆਂ ਨੇ ਜਿਹੜੀ ਸਾਂਝ ਬਣਾਉਣੀ ਆ ਔਰ ਬਿਲਕੁਲ ਤੁਹਾਨੂੰ ਪਤਾ ਹੈ ਜੀ ਹੁਣ ਤੇ request@harmanradio.com ਬਿਲਕੁਲ ਜੀ ਇਹੋ ਹੀ ਪਤਾ ਹੈ ਸੇਮ ਇਹਦੇ ਤੇ ਤੁਸੀਂ ਈਮੇਲ ਕਰ ਸਕਦੇ ਹੋ ਮੈਨੂੰ ਤੇ request@harmanradio ਤੇ ਟੈਲੀਗ੍ਰਾਮ ਰਾਹੀਂ ਆਪਣੇ ਸੁਨੇਹੇ ਪਹੁੰਚਾ ਸਕਦੇ ਹੋ ਇਸ ਤੋਂ ਇਲਾਵਾ ਕਾਲ ਕਰ ਸਕਦੇ ਹੋ 02-85-99-28-11 ਦੇ ਉੱਤੇ ਸੋ ਨਰਿੰਦਰ ਠੌਰ ਹੁਣਾਂ ਦਾ ਮੈਸੇਜ ਆ ਚੁੱਕਾ ਮੈਨੂੰ ਸਭ ਤੋਂ ਪਹਿਲਾਂ ਸੋ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੀਰ ਨੂੰ ਤੇ ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ ਤੇ ਸਰਦੀਪ ਭਾਜੀ ਤੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਔਰ ਚਲੋ ਕਰਦੇ ਆ ਪ੍ਰੋਗਰਾਮ ਸ਼ੁਰੂ ਪਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੇਖ ਲਈਏ ਭਈ ਕੀ ਹਾਲ ਚਾਲ ਹੈਗਾ ਅੱਜ ਆਸਟ੍ਰੇਲੀਆ ਦੇ ਵਿੱਚ ਕੀ ਮੌਸਮ ਦਿਖ ਰਿਹਾ ਜੇ ਮੈਂ ਆਪਣੇ ਐਡੀਲੇਡ ਦੀ ਗੱਲ ਕਰਾਂ ਤੇ ਸਵੇਰੇ ਸਵੇਰੇ ਸਭ ਤੋਂ ਪਹਿਲਾਂ ਕੰਮ ਇਹੀ ਹੁੰਦਾ ਭਈ ਉਹ ਖਿੜਕੀਆਂ ਦੇ ਅੱਗੇ ਜਿਹੜੇ ਪਰਦੇ ਲਾ ਕੇ ਬਾਹਰ ਦੇਖਣਾ ਭਈ ਕਿੱਦਾਂ ਦਾ ਮੌਸਮ ਆ ਹੈਨਾ ਸੋ ਅੱਜ ਦਾ ਮੌਸਮ ਜਿਹੜਾ ਆ ਬੜੀ ਸੋਹਣੀ ਸਵੇਰ ਹੈ ਔਰ ਅੱਜ ਦਾ ਜਿਹੜਾ ਮੌਸਮ ਆ ਉਹਦੇ ਵਿੱਚ ਇਹ ਆ ਭਈ ਬੱਦਲ ਛਾਏ ਹੋਏ ਆ ਪੂਰੇ ਪਰ ਵਿੱਚੋਂ ਹਲਕਾ ਜਿਹਾ ਕਿਤੇ ਉਹ ਚੜਦਾ ਸੂਰਜ ਜਿਹੜਾ ਉਹ ਵੀ ਮੈਨੂੰ ਦਿਸ ਰਿਹਾ ਸੀਗਾ ਹਲਕੀ ਹਲਕੀ ਜਿਹੜੀ ਉਹ ਸੁਨਹਿਰੀ ਜਿਹੀ ਰੋਸ਼ਨੀ ਹੁੰਦੀ ਆ ਉਹ ਵੀ ਸਾਹਮਣੇ ਦਰਖਤਾਂ ਤੇ ਪੈ ਰਹੀ ਸੀ ਹਲਕੀ ਹਲਕੀ ਹਵਾ ਚੱਲ ਰਹੀ ਹੈ ਠੰਡਕ ਹੈ ਹਵਾ ਦੇ ਵਿੱਚ ਬਹੁਤ ਸੋਹਣੀ ਸਵੇਰ ਔਰ ਅੱਜ ਜੇ ਐਡੀਲੇਡ ਦੀ ਗੱਲ ਕਰਾਂ ਤੇ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਤੱਕ ਜਾਣਾ ਹੈ ਨਾਲ ਜਿਹੜੀ ਬੱਦਲਵਾਈ ਹੈ ਹਲਕੀ ਉਹ ਐਡੀਲੇਡ ਤੇ ਬਣੀ ਰਹਿਣੀ ਹੈ ਤੇ ਮੈਲਬਨ ਦੀ ਗੱਲ ਕਰੀਏ ਤੇ ਮੈਲਬਨ ਦੇ ਵਿੱਚ ਮੌਸਮ ਬਿਲਕੁਲ ਸਾਫ ਨਜ਼ਰ ਆ ਰਿਹਾ ਹੈ ਅੱਜ ਤੇ ਵੱਧ ਤੋਂ ਵੱਧ ਤਾਪਮਾਨ ਜਿਹੜਾ ਉਹ 18 ਡਿਗਰੀ ਤੱਕ ਜਾਣਾ ਹੈ ਸਿਡਨੀ ਦੇ ਵਿੱਚ ਵੀ ਮੌਸਮ ਬਿਲਕੁਲ ਸਾਫ ਨਜ਼ਰ ਆ ਰਿਹਾ ਹੈ ਤੇ ਨਾਲ ਦੀ ਨਾਲ ਤਾਪਮਾਨ ਵੱਧ ਤੋਂ ਵੱਧ 19 ਡਿਗਰੀ ਰਹੇਗਾ ਅੱਜ ਤੇ ਬ੍ਰਿਸਬੇਨ ਦੇ ਵਿੱਚ ਹਲਕੇ ਬੱਦਲਵਾਈ ਦੇ ਨਾਲ ਅੱਜ ਤਾਪਮਾਨ 22 ਡਿਗਰੀ ਤੱਕ ਜਾਏਗਾ ਪਰਥ ਦੇ ਵਿਚ ਮੌਸਮ ਸਾਫ ਤੇ ਤਾਪਮਾਨ ਵੱਧ ਤੋਂ ਵੱਧ 23 ਡਿਗਰੀ ਤੱਕ ਤੇ ਜੇ ਮੈਂ ਗੱਲ ਕਰਾਂ ਪੰਜਾਬ ਦੀ ਤੇ ਪੰਜਾਬ ਦੇ ਵਿਚ ਗਰਮੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਹੋਈਆਂ ਅੱਜ ਪਰ ਬੱਦਲਵਾਈ ਜਿਹੜੀ ਪੰਜਾਬ ਦੇ ਵਿਚ ਹਲਕੀ ਨਜ਼ਰ ਆ ਰਹੀ ਹੈ। ਸੋ ਇਹ ਤਾਂ ਸੀ ਜੀ ਬਾਹਰਲੇ ਮੌਸਮ ਦੀ ਹਾਲ ਚਾਲ, ਹੁਣ ਇੱਕ ਵਾਰੀ ਨਜ਼ਰ ਮਾਰੀਏ ਆਪਣੇ ਅੰਦਰ ਦੇ ਕੀ ਹਾਲਾਤ ਚੱਲ ਰਹੇ ਆ। ਅਸੀਂ ਬਾਹਰਲੇ ਮੌਸਮ ਦੀ ਅਕਸਰ ਗੱਲ ਕਰਦੇ ਆ ਕਿ ਗਰਮੀ ਹੁੰਦੀ ਆ, ਮੀਂਹ ਪੈਂਦਾ ਆ, ਬੱਦਲ ਛਾਏ ਹੁੰਦੇ ਆ। ਮੈਨੂੰ ਲੱਗਦਾ ਸਵੇਰੇ ਸਵੇਰੇ ਨਾਲ ਦੀ ਨਾਲ ਸਾਨੂੰ ਆਪਣੇ ਅੰਦਰ ਦੇ ਮੌਸਮ ਨੂੰ ਵੀ ਥੋੜੀ ਜਿਹੀ ਨਜ਼ਰ ਮਾਰਨੀ ਚਾਹੀਦੀ ਆ ਕਿ ਸਾਡੇ ਅੰਦਰ ਕਿਹੋ ਜਿਹਾ ਮੌਸਮ ਹੈ ਅੱਜ, ਕੀ ਅਸੀਂ ਠੰਡਕ ਮਹਿਸੂਸ ਕਰ ਰਹੇ ਆ ਜਾਂ ਸਾਡੇ ਅੰਦਰ ਗਰਮੀ ਚੜੀ ਪਈ ਹੈ ਕਿਸੇ ਗੱਲ ਨੂੰ ਲੈ ਕੇ, ਹੈ ਨਾ। ਆਪਣੇ ਵਿਚਾਰਾਂ ਤੇ ਜਿਹੜੀ ਨਜ਼ਰ ਆ ਉਹ ਜ਼ਰੂਰ ਰੱਖਿਆ ਕਰੀਏ, ਉਹਨਾਂ ਨੂੰ ਸ਼ਾਂਤ ਰੱਖਿਆ ਕਰੀਏ, ਠੰਡੇ ਰੱਖਿਆ ਕਰੀਏ। ਜੇ ਕੋਈ ਚੀਜ਼ਾਂ ਆਉਂਦੀਆਂ ਵੀ ਆ ਮਨ ਆ ਤੇ ਮਨ ਦੇ ਨਾਲ ਵਿਚਾਰ ਜਿਹੜੇ ਆ ਉਹ ਵੀ ਬੜੇ ਜੁੜੇ ਹੋਏ ਆ, ਔਰ ਬਿਲਕੁਲ ਇਨਸਾਨ ਆ, ਇਨਸਾਨੀ ਫਿਤਰਤ ਆ, ਚੰਗੇ ਮਾੜੇ ਹਰ ਤਰ੍ਹਾਂ ਦੇ ਵਿਚਾਰ ਦਿਲ ਵਿਚ ਆਉਂਦੇ ਆ, ਪਰ ਆਪਣੀ ਮੈਨੂੰ ਲੱਗਦਾ ਹੁੰਦਾ ਭਾਈ ਬੁੱਧੀ ਦਾ ਇਸਤੇਮਾਲ ਜਿਹੜਾ ਕਰਦੇ ਹੋਏ ਉਹਨਾਂ ਤੇ ਨਜ਼ਰ ਰੱਖਣੀ ਬੜੀ ਜ਼ਰੂਰੀ ਆ, ਭਾਈ ਚੱਲ ਕੀ ਰਿਹਾ ਸਾਡੇ ਮਨ ਦੇ ਵਿਚ, ਕਿਹੋ ਜਿਹਾ ਮੌਸਮ ਆ ਇਹਦੇ ਇੱਥੇ ਅੱਜ ਕੱਲ ਚੱਲ ਰਿਹਾ, ਉਹਨੂੰ ਲੈ ਕੇ ਜ਼ਰੂਰ ਆਪਣੇ ਵਿਚਾਰਾਂ ਤੇ ਜਿਹੜੀ ਨਜ਼ਰ ਰੱਖਣੀ ਚਾਹੀਦੀ ਹੈ ਸਾਨੂੰ। ਔਰ ਜਦੋਂ ਆਪਣੇ ਵਸ ਚ ਨਾ ਰਹੇ ਤੇ ਫਿਰ ਅਰਦਾਸ ਜਿਹੜੀ ਬਣਦੀ ਹੁੰਦੀ ਹੈ ਕਿ ਪਰਮਾਤਮਾ ਮੈਂ ਆਪਣੇ ਵਿਚਾਰਾਂ ਦੇ ਉੱਤੇ ਠੱਲ ਨਹੀਂ ਪਾ ਰਿਹਾ, ਇਹਦੇ ਲਈ ਮੇਰੀ ਤੁਸੀਂ ਸਹਾਇਤਾ ਕਰੋ, ਔਰ ਉਹ ਅਰਦਾਸ ਜ਼ਰੂਰ ਕਬੂਲ ਹੁੰਦੀ ਹੈ। ਸੋ ਲਓ ਜੀ ਮੈਸੇਜਿਸ, ਮੈਨੂੰ ਸੁਖਵਿੰਦਰ ਸੋਨ ਹੋਣਾ ਦਾ ਵੀ ਆ ਗਿਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਮੇਸ਼ਾ ਦੀ ਤਰ੍ਹਾਂ, ਔਰ ਬਹੁਤ ਬਹੁਤ ਸ਼ੁਕਰੀਆ ਸੋਨ ਸਾਹਿਬ, ਕੀ ਹਾਲ ਚਾਲ ਹੈ ਤੁਹਾਡਾ। ਤੇ ਗੁਰਬੀਰ ਸਿੰਘ ਹੁਣਾਂ ਨੇ ਵੀ ਕੁਇਨਜ਼ਲੈਂਡ ਤੋਂ ਹਾਜ਼ਰੀ ਲਵਾ ਦਿੱਤੀ ਹੈ, ਕਹਿੰਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਲਿਸਨਿੰਗ ਵਿਦ ਡਰਾਈਵਿੰਗ। ਬਿਲਕੁਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ। ਤੇ ਅਰਸ਼ ਮੱਲੀ ਵੀ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਤਸਮਾਨੀਆ ਦਾ ਵੀ ਮੌਸਮ ਦੱਸ ਦਿਆ ਕਰੋ, ਇਹ ਵੀ ਆਸਟ੍ਰੇਲੀਆ ਚ ਹੀ ਪੈਂਦਾ, ਉਹ ਮੈਂ ਜਾਣ ਕੇ ਨੀ ਦੱਸਦੀ ਅਰਸ਼, ਵੀ ਤੂੰ ਆ ਕੇ ਦੱਸਿਆ ਕਰੇ ਸਾਨੂੰ, ਵੀ ਅਰਸ਼ ਦੱਸਿਆ ਕਰੇ ਵੀ ਕਿਹੋ ਜਿਹਾ ਮੌਸਮ ਹੈ ਤਸਮਾਨੀਆ ਚ। ਇਸ ਬਹਾਨੇ ਹਾਜ਼ਰੀ ਤਾਂ ਲਵਾਇਆ ਕਰੋਗੇ ਨਾ ਤੁਸੀਂ, ਹੈ ਨਾ ਦਈ, ਪਰ ਮੈਂ ਇਹ ਜ਼ਰੂਰ ਧਿਆਨ ਚ ਰੱਖੂਗੀ ਗੱਲ, ਅਗਲੀ ਵਾਰ ਤੋਂ ਮੈਂ ਜ਼ਰੂਰ ਤਸਮਾਨੀਆ ਦਾ ਜਿਹੜਾ ਮੌਸਮ ਹੈ ਨਾ ਉਹਦੇ ਤੇ ਵੀ ਜ਼ਰੂਰ ਗੱਲ ਕਰਿਆ ਕਰੂੰਗੀ, ਇਹ ਮੇਰਾ ਵਾਅਦਾ। ਤੇ ਉਸ ਤੋਂ ਬਾਅਦ ਹਰੀਸ਼ ਅਰੋੜਾ ਹੁਣੀ ਵੀ ਆ ਗਏ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਸੁਖਪ੍ਰੀਤ ਭੈਣ, ਸਤਿ ਸ੍ਰੀ ਅਕਾਲ ਸਰਬਜੀਤ ਭਾਅ ਜੀ ਤੇ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ। ਹਾਜ਼ਰੀ ਜੀ ਬਿਲਕੁਲ ਜੀ, ਲੱਗ ਗਈ ਹਾਜ਼ਰੀ, ਮੈਂ ਲੱਗਿਆ ਹੋਇਆ ਰਜਿਸਟਰ ਲਗਾਈ ਜਾਂਦੀ ਆ, ਕਹਿੰਦੇ ਇੱਕ ਸੌਂਗ ਲਗਾ ਦਿਓ, ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ। ਵਾਹ ਜੀ ਵਾਹ, ਬਹੁਤ ਸੋਹਣਾ ਗੀਤ ਜ਼ਰੂਰ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ। ਸੋ ਲਓ ਜੀ, ਤੁਹਾਡੇ ਸਾਰਿਆਂ ਦੀ ਆਮਦ ਹੋ ਚੁੱਕੀ ਆ, ਔਰ ਜਿਹੜੇ ਪ੍ਰੋਗਰਾਮ ਸੁਣਦੇ ਹੁੰਦੇ ਜੇ ਤੁਸੀਂ ਕਰ ਸਕਦੇ ਹੁੰਦੇ ਆ ਤਾਂ ਮੈਸੇਜ ਜ਼ਰੂਰ ਕਰਿਆ ਕਰੋ ਇੱਕ, ਔਰ ਆਪਣੇ ਜਿਹੜੇ ਵਿਚਾਰ ਹੈ ਉਹ ਜ਼ਰੂਰ ਸਾਂਝੇ ਕਰਿਆ ਕਰੋ। ਜਿੱਦਾਂ ਤੁਸੀਂ ਡਰਾਈਵਿੰਗ ਵਗੈਰਾ ਕਰਦੇ ਆ ਤਾਂ ਮੈਂ ਸਮਝ ਸਕਦੀ ਹਾਂ ਬੜਾ ਔਖਾ ਹੋ ਜਾਂਦਾ ਉਹਦੇ ਵਿੱਚ, ਪਰ ਜਿੰਨਾ ਕੁ ਹੋ ਸਕੇ ਜ਼ਰੂਰ ਹੁੰਗਾਰਾ ਭਰਦੇ ਰਿਹਾ ਕਰੋ, ਗੱਲ ਕਰਨ ਦਾ ਸਵਾਦ ਤਾਂ ਹੀ ਆਉਂਦਾ ਹੈ ਨਾ। ਸੋ ਪ੍ਰੋਗਰਾਮ ਦੇ ਵਿੱਚ ਅੱਜ ਯਾਦਾਂ, ਬੜੀਆਂ ਪਿਆਰੀਆਂ ਯਾਦਾਂ, ਯਾਦਾਂ ਤਾਂ ਸਹੀ ਗੱਲ ਆ, ਏਦਾਂ ਲੱਗਦਾ ਹੁੰਦਾ ਵੀ ਕਿਹਨੂੰ ਹੱਥ ਪਾਈਏ ਤੇ ਕਿਹਨੂੰ ਛੱਡੀਏ, ਪਰ ਮੈਨੂੰ ਲੱਗਦਾ ਅਸੀਂ ਕਾਲਜ ਦੀਆਂ ਯਾਦਾਂ ਨਹੀਂ ਸਾਂਝੀਆਂ ਕੀਤੀਆਂ, ਜਾਂ ਕੀਤੀਆਂ ਵੀ ਹੋਣਗੀਆਂ ਤਾਂ ਮੈਨੂੰ ਲੱਗਦਾ ਬਹੁਤ ਦੇਰ ਹੋ ਗਈ ਆ। ਅਸੀਂ ਸਕੂਲ ਦੀਆਂ ਯਾਦਾਂ ਤੇ ਕਾਫੀ ਯਾਦ ਕਰਦੇ ਰਹੀਦਾ ਆ, ਸਾਡੇ ਪ੍ਰਾਇਮਰੀ ਸਕੂਲ ਦੀਆਂ ਹੁੰਦੀਆਂ ਜਾਂ ਹਾਈ ਸਕੂਲ ਦੀਆਂ, ਉਹ ਯਾਦਾਂ ਅਸੀਂ ਕਰਦੇ ਰਹਿੰਦੇ ਹਾਂ, ਅੱਜ ਕਿਉਂ ਨਾ ਕਾਲਜ ਤੇ ਯੂਨੀਵਰਸਿਟੀ ਨੂੰ ਹੱਥ ਪਾਈਏ, ਕੀ ਕਹਿੰਦੇ ਹੋ? ਆ ਗਈ ਨਾ ਸਮਾਈਲ ਸਾਰਿਆਂ ਦੇ ਚਿਹਰੇ ਤੇ, ਅਰਸ਼ ਮੱਲੀ ਤਾਂ ਜ਼ਰੂਰ ਹੱਸ ਪਿਆ ਹੋਣਾ ਕਿਉਂਕਿ ਮਸਤੀਆਂ ਹੀ ਇੰਨੀਆਂ ਕੀਤੀਆਂ ਕਾਲਜ ਦੇ ਵਿੱਚ ਅਸੀਂ, ਹੈ ਨਾ। ਸੋ ਚਲੋ ਅੱਜ ਤੁਹਾਡੇ ਸਾਰਿਆਂ ਦੀਆਂ ਉਹ ਮਸਤੀਆਂ, ਉਹ ਸ਼ਰਾਰਤਾਂ, ਉਹ ਜਿਹੜੀ ਅਸੀਂ ਐਜੂਕੇਸ਼ਨ ਲਈ ਆ, ਸਿਰਫ ਐਜੂਕੇਸ਼ਨ ਹੀ ਨਹੀਂ ਲਈ, ਉਸ ਤੋਂ ਇਲਾਵਾ ਜਿਹੜੀਆਂ ਮੱਤਾਂ ਅਸੀਂ ਲਈਆਂ, ਜੋ ਸਾਨੂੰ ਸਿੱਖਿਆ ਮਿਲੀ ਆ ਉੱਥੇ ਜਾ ਕੇ, ਔਰ ਕਈਆਂ ਨੂੰ ਹੋਰ ਵੀ ਬਹੁਤ ਕੁਛ ਮਿਲਿਆ ਜੀ, ਉਹ ਤੁਹਾਡੀ ਮਰਜ਼ੀ ਹੈ ਤੁਸੀਂ ਮੈਨੂੰ ਦੱਸਣਾ ਜਾਂ ਨਹੀਂ ਦੱਸਣਾ, ਪਰ ਚਲੋ ਅੱਜ ਗੱਲ ਕਰਾਂਗੇ ਅਸੀਂ ਕਾਲਜ ਦੇ ਦਿਨਾਂ ਦੀ, ਠੀਕ ਹੈ? ਤਿਆਰ ਹੋ ਸਾਰੇ ਮੇਰੇ ਨਾਲ, ਤੇ ਚਲੋ ਪਹਿਲਾਂ ਇੱਕ ਗੀਤ ਸੁਣਦੇ ਆ ਤੇ ਫੇਰ ਸ਼ੁਰੂ ਕਰਦੇ ਆ ਆਪਣੇ ਯਾਦਾਂ ਦਾ ਕਾਫਲਾ। ਉਮੀਦ ਹੈ ਤੁਸੀਂ ਸਾਰੇ ਮੇਰੇ ਨਾਲ ਹੋ ਔਰ ਆਪਣੀਆਂ ਯਾਦਾਂ ਮੇਰੇ ਨਾਲ ਜ਼ਰੂਰ ਸਾਂਝੀਆਂ ਕਰੋਗੇ, ਠੀਕ ਹੈ? ਸੋ ਚਲੋ ਮੈਂ ਇਸ ਗੀਤ ਤੋਂ ਬਾਅਦ ਕਰਦੀ ਹਾਂ ਸ਼ੁਰੂ ਆਪਣੀਆਂ ਕਾਲਜ ਦੀਆਂ ਯਾਦਾਂ ਤੁਹਾਡੇ ਸਾਰਿਆਂ ਨਾਲ।
ਪਿੱਛੋਂ ਵਾਰ ਖੰਡੇ ਨਾਲ ਉਹ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਦਾ ਪਿੱਛੋਂ ਵਾਰ ਖੰਡੇ ਨਾਲ ਚਾਰ ਹੀ ਤਰੀਕੇ ਆਣਾ ਬੰਦਾ ਕਰੇ ਕੰਮ ਸਾ ਸਦਾ ਸ਼ੌਕ ਨਾਲ ਪਿਆਰ ਨਾਲ ਲਾਲ ਚੂਜਾ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਰਜ਼ਾ ਵਿੱਚ ਰਹਿ ਕੇ ਕਿੱਦਾਂ ਮਨ ਹੁੰਦਾ ਭਾਣਾ ਸਿੱਖ ਦਾਦੇ ਦੀਆਂ ਦਿੱਤੀਆਂ ਦਾ ਸ਼ੁਕਰ ਮਨਾਣਾ ਸਿੱਖ ਰਜ਼ਾ ਵਿੱਚ ਰਹਿ ਕੇ ਕਿੱਦਾਂ ਮਨ ਹੁੰਦਾ ਭਾਣਾ ਸਿੱਖ ਦਾਦੇ ਦੀਆਂ ਦਿੱਤੀਆਂ ਦਾ ਸ਼ੁਕਰ ਮਨਾਣਾ ਸਿੱਖ ਉਹ ਵੀ ਤਾਂ ਗੁਜ਼ਾਰਾ ਦੇਖ ਕਰਦੇ ਵਿਦੇਸ਼ਾਂ ਵਿੱਚ ਸਭ ਜੀ ਵੀ ਕੱਟਦੇ ਜੋ ਕੌਲੀਆਂ ਦੇ ਕੰਢੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸ਼ੌਕ ਨਾਲ ਪਿਆਰ ਨਾਲ ਲਾਲ ਚੂਜਾ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਛੱਲੀਆਂ ਖਰੀਦ ਕੀ ਖਬਰ ਹੋਊ ਮੇਰਿਆਂ ਕਿਸਾਨਾਂ ਜਿੰਨਾ ਕੀ ਦੇਖੋ ਖਬਰ ਹੋਊ ਸੜਕਾਂ ਤੋਂ ਛੱਲੀਆਂ ਖਰੀਦ ਕੀ ਖਬਰ ਹੋਊ ਮੇਰਿਆਂ ਕਿਸਾਨਾਂ ਜਿੰਨਾ ਕੀ ਦੇਖੋ ਖਬਰ ਹੋਊ ਰੱਤੀ ਰੱਤੀ ਮੱਕੀ ਨੂੰ ਜਵਾਨ ਹੁੰਦੀ ਵੇਖਦਾ ਏ ਜਦੋਂ ਕਾਮਾ ਧੁੱਪੇ ਗੁੱਡੇ ਖੇਤ ਰੰਬੇ ਝੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲ ਚੂਜਾ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਸਾਰਿਆਂ ਨੂੰ ਕਰੀ ਦਾ ਮਜ਼ਾਕ ਨਹੀਂ ਉਹ ਭੋਲਿਆਂ ਵਿਚਾਰਿਆਂ ਨੂੰ ਇੱਕ ਅੱਧਾ ਗੁਣ ਦਿੱਤਾ ਰੱਬ ਜੀ ਨੇ ਸਾਰਿਆਂ ਨੂੰ ਕਰੀ ਦਾ ਮਜ਼ਾਕ ਨਹੀਂ ਉਹ ਭੋਲਿਆਂ ਵਿਚਾਰਿਆਂ ਨੂੰ ਘੋੜਾ ਏ ਤਾਂ ਤੇਜ਼ ਰਫ਼ਤਾਰ ਤੇ ਹੀ ਮਾਣ ਕਰੀ ਭਾਰ ਖਿੱਚਣੇ ਚ ਤਾਂ ਮੁਕਾਬਲਾ ਨੀ ਸੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲ ਚੂਜਾ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਸ਼ਾਮੀ ਘੁੱਟ ਲਾਈ ਲੈਂਦੇ ਨਸ਼ਾ ਜੇ ਨੀ ਹੁੰਦਾ ਚੱਲੋ ਸਿਰ ਤਾਂ ਘੁਮਾਈ ਲੈਂਦੇ ਉਹ ਤੁਸੀਂ ਜੋ ਵੀ ਆਖੋ ਇਹੋ ਸ਼ਾਮੀ ਘੁੱਟ ਲਾਈ ਲੈਂਦੇ ਨਸ਼ਾ ਜੇ ਨੀ ਹੁੰਦਾ ਚੱਲੋ ਸਿਰ ਤਾਂ ਘੁਮਾਈ ਲੈਂਦੇ ਪੀਣ ਵਾਲੇ ਪੀਣ ਦਾ ਜੁਗਾੜ ਤਾਂ ਬਣਾਈ ਲੈਂਦੇ ਅੰਡੇ ਨਾਲ ਗੰਡੇ ਨਾਲ ਖਾਰੇ ਨਾਲ ਠੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲ ਚੂਜਾ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਸੁਣ ਸਰਤਾਜ ਲਹੂ ਵੇਖ ਕੇ ਵੀ ਗਾਉਣਾ ਪੈਂਦਾ ਪੱਥਰਾਂ ਦੇ ਵਰਗਾ ਫੇ ਜਿਗਰਾ ਬਣਾਉਣਾ ਪੈਂਦਾ ਸੁਣ ਸਰਤਾਜ ਲਹੂ ਵੇਖ ਕੇ ਵੀ ਗਾਉਣਾ ਪੈਂਦਾ ਉਹਨਾਂ ਨੇ ਕੀ ਪੁੱਜਣਾ ਏ ਮੰਜ਼ਿਲਾਂ ਤੇ ਦੱਸੋ ਭਲਾ ਜਿਹੜੇ ਰਾਹ ਛੱਡ ਬਹਿ ਗਏ ਪੈਰੀ ਚੁੱਪੇ ਕੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲ ਚੂਜਾ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕ ਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ
ਵੱਖਰਾ ਦਿਨ
ਵੱਖਰੀ ਆਵਾਜ਼
ਵੱਖਰੀ ਆਵਾਜ਼
ਵੱਖਰੀ ਗਿਰਾਂ
ਵੱਖਰੀ ਗਿਰਾਂ ਲਹਿਰਾਂ
ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਲਹਿਰਾਂ
ਲੋ ਜੀ ਹਰੀਸ਼ ਅਰੋੜਾ ਹੁਣਾਂ ਦੀ ਫਰਮਾਇਸ਼ ਤੇ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਸੁਣ ਕੇ ਹਟੇ ਹਾਂ ਔਰ ਉਸ ਤੋਂ ਬਾਅਦ ਗੱਲ ਅਸੀਂ ਅੱਗੇ ਤੋਰਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ। ਉਸ ਤੋਂ ਪਹਿਲਾਂ ਮੈਂ ਇੱਕ ਜ਼ਰੂਰੀ ਗੱਲ ਤੁਹਾਡੇ ਸਾਰਿਆਂ ਨਾਲ ਕਰਨਾ ਚਾਹੁੰਦੀ ਹਾਂ। ਜੋ ਮੰਦਭਾਗਾ ਹਾਦਸਾ ਕੱਲ੍ਹ ਵਾਪਰਿਆ ਸਿਡਨੀ ਦੇ ਵਿੱਚ ਵੈਨ ਵੁੱਡ ਜਿਹੜਾ ਗੁਰਦੁਆਰਾ ਉਹਦੇ ਲਾਗੇ ਸਕੂਲ ਦੇ ਵਿੱਚ, ਉਹਨੂੰ ਲੈ ਕੇ ਇਸ ਵੇਲੇ ਕਾਫੀ ਤਰੱਕੀ ਚਾਹੀ ਹੋਈ ਹੈ, ਨਾ ਸਿਰਫ ਆਸਟ੍ਰੇਲੀਆ ਦੇ ਵਿੱਚ ਬਲਕਿ ਆਸਟ੍ਰੇਲੀਆ ਤੋਂ ਬਾਹਰ ਰਹਿੰਦੇ ਸਿੱਖ ਭਾਈਚਾਰੇ ਦੇ ਵਿੱਚ ਵੀ। ਪਰ ਉਹਦੇ ਰਿਗਾਰਡਿੰਗ ਮੈਂ ਇੱਕ ਗੱਲ ਹੀ ਕਹੂੰਗੀ ਕਿ ਥੋੜਾ ਜਿਹਾ ਸ਼ਾਂਤੀ ਦੇ ਨਾਲ, ਸਬਰ ਦੇ ਨਾਲ ਇਹ ਮੌਕਾ ਸੰਭਾਲੀਏ। ਸੋਸ਼ਲ ਮੀਡੀਆ ਤੇ ਅਸੀਂ ਆਪ ਹੀ ਖਲਾਰਾ ਪਾ ਲੈਂਦੇ ਹਾਂ ਗੱਲਾਂ ਕਰ ਕਰਕੇ, ਔਰ ਉਹਦੇ ਤੋਂ ਥੋੜਾ ਜਿਹਾ ਪਰਹੇਜ਼ ਕਰੀਏ। ਇਸ ਵੇਲੇ ਜਿਹੜੇ ਸਾਡੇ ਕਮਿਊਨਿਟੀ ਦੇ ਅੱਗੇ ਮੋਹਤਬਾਰ ਬੰਦੇ ਹੈਗੇ ਆ, ਉਹ ਇਹਦੇ ਲਈ ਕਰ ਰਹੇ ਆ, ਕਦਮ ਚੁੱਕ ਰਹੇ ਆ, ਔਰ ਜਿਹੜੀਆਂ ਮੀਟਿੰਗਸ ਆ ਉਹ ਵੀ ਮਿਨਿਸਟਰਸ ਵਗੈਰਾ ਨਾਲ ਹੋ ਰਹੀਆਂ। ਇਹਦੇ ਰਿਗਾਰਡਿੰਗ ਮੇਰੀ ਅਮਨਦੀਪ ਸਿੱਧੂ ਭਾਜੀ ਨਾਲ ਵੀ ਗੱਲ ਹੋਈ ਔਰ ਉਹਨਾਂ ਨੇ ਵੀ ਮੇਰੇ ਰਾਹੀਂ ਇਹੀ ਸੁਨੇਹਾ ਭੇਜਿਆ ਸਾਰਿਆਂ ਦੇ ਲਈ ਕਿ ਇਸ ਵੇਲੇ ਸ਼ਾਂਤੀ ਬਣਾ ਕੇ ਰੱਖੀਏ ਔਰ ਕੋਈ ਸੋਸ਼ਲ ਮੀਡੀਆ ਤੇ ਇਹੋ ਜਿਹੀਆਂ ਪੋਸਟਾਂ ਬਾਰ ਬਾਰ ਸ਼ੇਅਰ ਕਰਨ ਦੀ ਕੋਈ ਲੋੜ ਨਹੀਂ ਹੈਗੀ। ਔਰ ਇਹਦੇ ਰਿਗਾਰਡਿੰਗ ਮਿਨਿਸਟਰਸ ਦੇ ਨਾਲ ਵੀ ਗੱਲਬਾਤ, ਜਿਹੜੀ ਭਾਜੀ ਦੀ ਵੀ ਮੀਟਿੰਗ ਹੈਗੀ ਆ ਉਹਦੇ ਵਿੱਚੋਂ, ਸੋ ਜਲਦੀ ਹੀ ਜਿਹੜੀ ਆ ਸਾਰਾ ਮਾਮਲਾ ਜਿਹੜਾ ਆ ਉਹ ਸਾਹਮਣੇ ਆ ਜਾਊਗਾ। ਪਰ ਇਸ ਮੋਮੈਂਟ ਤੇ ਮੈਨੂੰ ਲੱਗਦਾ ਪਈ ਸ਼ਾਂਤੀ ਬਣਾ ਕੇ ਰੱਖੀਏ। ਕਈ ਵਾਰ ਹੁੰਦਾ ਕੋਈ ਗੱਲ ਹੁੰਦੀ ਆ ਪਰ ਅਸੀਂ ਉਹਨੂੰ ਬਾਰ ਬਾਰ ਉਹਦੀ ਗੱਲ ਕਰ ਕਰਕੇ ਕਹਿੰਦੇ ਹੁੰਦੇ ਨਾ ਵੀ ਸਾਡੇ ਬਾਤ ਦਾ ਬਤੰਗੜ ਅਸੀਂ ਆਪ ਹੀ ਬਣਾ ਲੈਂਦੇ ਹਾਂ। ਪੰਜਾਬੀ ਚ ਜੇ ਅਸੀਂ ਮੁਹਾਵਰੇ ਖਾਣਾ ਦੇਖੀਏ ਤੇ ਸਾਡੇ ਬਜ਼ੁਰਗਾਂ ਨੇ ਕਿਆ ਕਮਾਲ ਦੀਆਂ ਚੀਜ਼ਾਂ ਲਿਖੀਆਂ ਆ। ਸਹੀ ਗੱਲ ਆ, ਉਹ ਬਤੰਗੜ ਨਾ ਬਣਾਈਏ, ਆਰਾਮ ਨਾਲ ਰਹੀਏ। ਸੋ ਬਾਕੀ ਮੈਂ ਤੇ ਜੀ ਬਹੁਤੀ ਗੱਲ ਕਰਦੀ ਵੀ ਨੀ ਹੁੰਦੀ ਕੁਛ ਖਾਸ ਕਹਿ ਲਵਾਂ। ਸਾਡੀਆਂ ਆਪ ਬੀਤੀਆਂ ਆਪ ਹੰਡਾਈਆਂ ਜਿਹੜੀਆਂ ਚੀਜ਼ਾਂ ਉਹਨਾਂ ਦੀ ਜ਼ਿਆਦਾ ਗੱਲ ਹੁੰਦੀ ਹੈ, ਦੁਨੀਆਂ ਦੀ ਗੱਲ ਮੈਂ ਘੱਟ ਹੀ ਕਰਦੀ ਹੁੰਦੀ ਹਾਂ ਕਿਉਂਕਿ ਮੈਨੂੰ ਲੱਗਦਾ ਕਿ ਉਹਦੇ ਲਈ ਬਹੁਤ ਕੁਛ ਹੈ। ਅਸੀਂ ਹਰ ਥਾਂ ਤੇ ਜਿੱਥੇ ਵੀ ਚਾਹੇ ਸੋਸ਼ਲ ਮੀਡੀਆ ਖੋਲ ਲਈਏ, ਯੂਟਿਊਬ ਖੋਲ ਲਈਏ ਜਾਂ ਕੋਈ ਵੀ ਰੇਡੀਓ ਟੀਵੀ ਜਦੋਂ ਵੀ ਆਨ ਕਰ ਲਈਏ ਤੇ ਉਹੀ ਗੱਲਾਂ, ਉਹੀ ਮਸਲੇ, ਉਹੀ ਝਗੜੇ, ਉਹੀ ਬਿਮਾਰੀਆਂ, ਸਾਰਾ ਕੁਛ ਸਾਹਮਣੇ ਆਉਂਦਾ। ਸੋ ਬਾਰ ਬਾਰ ਮੈਨੂੰ ਲੱਗਦਾ ਹੁੰਦਾ ਵੀ ਮੇਰਾ ਤਾਂ ਇੰਨਾ ਕੁ ਕੰਮ ਹੈ ਕਿ ਤੁਹਾਨੂੰ ਜਿੰਨਾ ਕੁ ਟਾਈਮ ਮੇਰੇ ਹਿੱਸੇ ਆਉਂਦਾ ਹਰਮਨ ਰੇਡੀਓ ਤੇ ਉਹਦੇ ਵਿੱਚ ਕਿਤੇ ਤੁਹਾਨੂੰ ਯਾਦਾਂ ਦੇ ਵਿੱਚ ਵਾਪਸ ਲੈ ਜਾਵਾਂ, ਕਿਉਂਕਿ ਯਾਦਾਂ ਚੋਂ ਬੜਾ ਕੁਝ ਸਿੱਖ ਕੇ ਵੀ ਲਿਆਉਂਦੇ ਆ ਔਰ ਨਾਲ ਦੀ ਨਾਲ ਦਿਲ ਵੀ ਹਲਕਾ ਹੋ ਜਾਂਦਾ ਹੈ ਨਾ। ਸੋ ਮੈਂ ਤੇ ਆਪਣਾ ਦਿਲ ਹਲਕਾ ਕਰਨ ਨਹੀਂ ਆਉਂਦੀ ਹਾਂ ਤੁਹਾਡੇ ਸਾਰਿਆਂ ਦੇ ਨਾਲ, ਤੇ ਉਮੀਦ ਹੈ ਕਿ ਤੁਸੀਂ ਵੀ ਆਪਣੀਆਂ ਗੱਲਾਂ ਬਾਤਾਂ ਕਰਕੇ ਕੁਝ ਹਲਕੇ ਜ਼ਰੂਰ ਹੋ ਜਾਂਦੇ ਹੋਵੋਗੇ। ਔਰ ਇਹਦੇ ਨਾਲ ਨਾਲ ਆਪਣੇ ਬੀਤੇ ਦਿਨ ਜਿਹੜੇ ਹੁੰਦੇ ਆ ਉਹ ਇੱਕ ਵਾਰੀ ਮੈਂ ਵੀ ਯਾਦ ਕਰ ਲੈਂਦੀ ਹਾਂ ਤੇ ਤੁਹਾਨੂੰ ਵੀ ਕਰਵਾ ਜਾਂਦੀ ਹਾਂ। ਸੋ ਅਰਸ਼ ਮੱਲੀ ਹੁਣਾਂ ਨੇ ਮੈਨੂੰ ਬੜੀ ਸੋਹਣੀ ਫੋਟੋ ਭੇਜੀ ਹੈ, ਮੈਨੂੰ ਪਤਾ ਸੀ ਵੀ ਇਹ ਅਰਸ਼ ਮੱਲੀ ਤੇ ਨਰਿੰਦਰ ਰਾਠੌਰ ਹੁਣਾਂ ਦੀ ਅੱਜ ਗੱਲਬਾਤ ਇੱਦਾਂ ਹੀ ਚੱਲਣੀ ਆ ਮੇਰੇ ਥਰੂ, ਹੈ ਨਾ। ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਤੇ ਕਹਿੰਦੇ ਇਹਨਾਂ ਨੇ ਮੈਨੂੰ ਨਾ ਇੱਕ ਤਸਵੀਰ ਭੇਜੀ ਆ, ਉਹਦੇ ਵਿੱਚ ਦੋ ਆਮੋ ਸਾਹਮਣੇ ਗੇਟ ਆ ਤੇ ਦੋਨੇ ਗੇਟ ਖੁੱਲੇ ਹੋਏ ਆ ਤੇ ਉਹ ਗੇਟ ਦੇ ਪਰਲੇ ਪਾਸੇ ਇੱਕ ਮੁੰਡਾ ਜਿਹੜਾ ਉਹ ਝਾੜੂ ਨਾਲ ਵਿਹੜਾ ਸੁੰਭਰ ਰਿਹਾ ਤੇ ਇਹ ਦੂਸਰਾ ਜਿਹੜਾ ਗੇਟ ਖੁੱਲਾ ਉਹਦੇ ਵਿੱਚ ਇੱਧਰ ਕੁੜੀ ਗੇਟ ਜਿਹੜਾ ਉਹ ਬੋਕਰ ਮਾਰ ਰਹੀ ਆ ਤੇ ਵਿੱਚ ਦੀ ਇੱਕ ਰਸਤਾ ਜਾਂਦਾ ਤੇ ਦੋਨਾਂ ਗੇਟਾਂ ਦੇ ਆਮੋ ਸਾਹਮਣੇ ਝਾੜੂ ਲੈ ਕੇ ਖੜੇ ਹੋਏ ਦੋਨੇ, ਯਾਨੀ ਝਾੜੂ ਮਾਰਨ ਦੇ ਬਹਾਨੇ ਹੈ ਨਾ ਆਪਣੀਆਂ ਫੀਲਿੰਗਾਂ ਲਈ ਜਾਂਦੇ ਆ। ਸੋ ਇਹਨਾਂ ਨੇ ਕਿਹਾ ਵੀ ਨਰਿੰਦਰ ਰਾਠੌਰ ਦੀ ਕਾਲਜ ਦੇ ਟਾਈਮ ਦੀ ਪਿਕਚਰ ਹੈ ਜੀ, ਕਹਿੰਦੇ ਬਹੁਤ ਮਿਹਨਤੀ ਬੰਦਾ ਸੀਗਾ ਮੇਰਾ ਭਰਾ। ਠੀਕ ਆ ਠੀਕ ਆ, ਕੋਈ ਨੀ, ਮਿਹਨਤ ਸਾਰਿਆਂ ਨੇ ਜ਼ੋਰ ਲਾਈਆਂ ਹੁੰਦੀਆਂ ਸੀਗੀਆਂ ਉਦੋਂ ਤੇ, ਡਿਗਰੀਆਂ ਤੁਹਾਡੇ ਕੋਲ ਆ ਹੁਣ, ਉਹੀ ਉਦੋਂ ਦੀਆਂ ਮਿਹਨਤਾਂ ਕੀਤੀਆਂ ਤੇ ਡਿਗਰੀਆਂ ਅੱਜ ਹੱਥਾਂ ਚ ਲਈ ਫਿਰਦੇ ਆ ਨਾ ਸਾਰੇ। ਸੋ ਚਲੋ, ਕਾਲਜ ਦੀ ਜਿਹੜੀ ਜ਼ਿੰਦਗੀ ਹੁੰਦੀ ਆ ਸੱਚੀ, ਇਹਦਾ ਸ਼ੌਕ ਹੀ ਬੜਾ ਹੁੰਦਾ, ਇਹਦਾ ਚਾਅ ਹੀ ਬੜਾ ਹੁੰਦਾ। ਮੈਨੂੰ ਲੱਗਦਾ ਜਦੋਂ ਸਕੂਲ ਚ ਪੜ੍ਹੀਦਾ ਹੁੰਦਾ ਸੀਗਾ ਨਾ ਉਦੋਂ ਤੋਂ ਇਹ ਹੁੰਦਾ ਸੀ ਵੀ ਹਾਏ ਕਾਲਜ ਵੀ ਜਾਵਾਂਗੇ। ਕਾਲਜ ਜਾਣ ਦਾ ਇੱਕ ਏਡਾ ਚਾਅ ਹੁੰਦਾ ਸੀ ਵੀ ਜਿੱਦਾਂ ਪਤਾ ਨੀ ਕੀ ਚੀਜ਼ ਹੁੰਦੀ ਆ ਵੀ ਅਸੀਂ ਵੀ ਕਾਲਜ ਜਾਵਾਂਗੇ, ਔਰ ਇਹ ਕਲਾਸਾਂ ਗਿਣਦੇ ਰਹੀਦਾ ਸੀ ਵੀ ਅੱਛਾ ਹਾਂ ਇੰਨੀਆਂ ਕਲਾਸਾਂ ਰਹਿ ਗਈਆਂ ਫਿਰ ਅਸੀਂ ਵੀ ਕਾਲਜ ਜਾਵਾਂਗੇ, ਅਸੀਂ ਵੀ ਕਾਲਜ ਜਾਵਾਂਗੇ। ਸੋ ਉਹ ਜਿਹੜਾ ਚਾਅ ਹੁੰਦਾ ਸੀ ਔਰ ਕਈ ਵਾਰੀ ਤੇ 10th ਤੋਂ ਬਾਅਦ ਵੀ ਸਾਡੇ ਟਾਈਮ ਦੇ ਵਿੱਚ ਜਿਹੜੇ ਕਾਲਜ ਚ ਚਲੇ ਜਾਂਦੇ ਹੁੰਦੇ ਸੀਗੇ, ਪਰ ਜ਼ਿਆਦਾਤਰ ਬੱਚੇ ਹਾਇਰ ਸੈਕੰਡਰੀ ਸਕੂਲ ਹੁੰਦੇ ਸੀਗੇ ਆਲੇ ਦੁਆਲੇ, ਸੋ ਜ਼ਿਆਦਾਤਰ ਪਲੱਸ ਟੂ ਕਰਨ ਤੋਂ ਬਾਅਦ ਹੀ ਜਿਹੜੀ ਆ ਗ੍ਰੈਜੂਏਸ਼ਨ ਦੇ ਵਿੱਚ ਐਂਟਰੀ ਹੁੰਦੀ ਹੁੰਦੀ ਸੀਗੀ। ਸੋ ਉਹ ਦਿਨ ਸਾਰਿਆਂ ਨੂੰ ਯਾਦ ਹੋਣਾ ਜਿੱਦਣ ਪਹਿਲੇ ਦਿਨ ਤੁਸੀਂ ਆਪਣੀ ਦਾਖਲਾ ਫੀਸ ਜਿਹੜੀ ਆ ਉਹ ਜਮਾਂ ਕਰਵਾਉਣ ਗਏ ਹੋਣੇ ਆ, ਦਾਖਲਾ ਫੀਸ ਹੈ ਨਾ, ਜਦੋਂ ਆਪਣਾ ਐਡਮਿਸ਼ਨ ਲੈਣ ਗਏ ਹੋਣੇ ਆ ਉੱਥੇ, ਔਰ ਉਹ ਲਾਈਨ ਦੇ ਵਿੱਚ ਲਾ ਕੇ ਜਦੋਂ ਤੁਸੀਂ ਫੀਸ ਜਮਾਂ ਕਰਵਾਈ ਹੋਣੀ ਆ, ਕਿਨੂੰ ਕਿਨੂੰ ਯਾਦ ਹੈ ਉਹ ਦਿਨ। ਉਹ ਲੰਬੀ ਲਾਈਨ ਵੀ ਉਦਣ ਐ ਲੱਗਦੀ ਸੀ ਵੀ ਇਹਦਾ ਵੀ ਨਜ਼ਾਰਾ ਵੱਖਰਾ, ਪੇ ਕਾਲਜ ਦੇ ਕੈਂਪਸ ਚ ਖੜੇ ਆ ਔਰ ਆਲਾ ਦੁਆਲਾ ਦੇਖ ਕੇ ਲੱਗਦਾ ਸੀ ਵੀ ਬਸ ਹੁਣ ਆ 3 ਸਾਲ ਤਾਂ ਜਿੱਦਾਂ ਸਾਡਾ ਰਾਜ ਹੀ ਚੱਲਣਾ ਹੁੰਦਾ ਇਸ ਕਾਲਜ ਦੇ ਵਿੱਚ, ਉਹ ਕਾਲਜ ਕੋਈ ਵੀ ਹੋ ਸਕਦਾ। ਮੈਂ ਯਾਦ ਕਰਾਂ ਤੇ ਮੇਰਾ ਪਹਿਲਾ ਕਾਲਜ ਸੀ ਜੀ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਕਾਲਜ ਟਾਂਡਾ ਉਡਮੁੜ, ਔਰ ਉੱਥੇ ਗ੍ਰੈਜੂਏਸ਼ਨ ਕੀਤੀ ਆ ਮੈਂ। ਔਰ ਪਹਿਲਾ ਕਾਲਜ ਹਰ ਕਿਸੇ ਨੂੰ ਯਾਦ ਰਹਿੰਦਾ, ਸਾਨੂੰ ਕਾਲਜ ਆਪਣੀ ਬੀਤੀ ਜ਼ਿੰਦਗੀ ਦਾ ਕੁਛ ਵੀ ਨਹੀਂ ਭੁੱਲਦਾ, ਕਾਲਜ ਤੇ ਕੀ ਭੁੱਲਣੇ ਆ, ਕਾਲਜ ਤੋਂ ਬਾਅਦ ਭਾਵੇਂ ਯੂਨੀਵਰਸਿਟੀਆਂ ਆਈਆਂ ਉਹ ਸਾਰਿਆਂ ਦੀਆਂ ਗੱਲਾਂ ਅੱਜ ਅਸੀਂ ਕਰਨੀਆਂ। ਔਰ ਉਸ ਤੋਂ ਬਾਅਦ ਸਿਰਫ ਅਸੀਂ ਉੱਥੇ ਦਾਖਲਾ ਹੀ ਨਹੀਂ ਦਿੰਦੇ, ਇੱਕ ਪੜ੍ਹਾਈ ਕਰਨ ਦੇ ਲਈ ਉੱਥੇ ਨਾਲ ਦੀ ਨਾਲ ਦਾਖਲਾ ਲੈਂਦੇ ਅਸੀਂ ਆਪਣੇ ਸੁਪਨੇ ਬੁਣਨ ਦੇ ਲਈ, ਆਉਣ ਵਾਲੀ ਜ਼ਿੰਦਗੀ ਦੇ ਵਿੱਚ ਜੋ ਕੁਛ ਸੋਚਿਆ ਹੁੰਦਾ ਏਦਾਂ ਲੱਗਦਾ ਭਈ ਬਸ ਆਹ ਬਣ ਜਾਣਾ ਆ, ਆਹ ਕਰ ਲੈਣਾ ਆ। ਮੈਨੂੰ ਮਿਊਜ਼ਿਕ ਦਾ ਬੜਾ ਸ਼ੌਂਕ ਹੁੰਦਾ ਸੀ ਔਰ ਮੈਨੂੰ ਯਾਦ ਆ ਕਿ ਬਹੁਤ ਤਕਰਾਰ ਤੋਂ ਬਾਅਦ ਮੈਂ ਆਪਣੇ ਘਰਦਿਆਂ ਦੇ ਨਾਲ ਬੜੀ ਜੰਗ ਹੋਈ ਮੇਰੀ ਆਪਣੇ ਡੈਡੀ ਦੇ ਨਾਲ, ਔਰ ਫਿਰ ਜਾ ਕੇ ਮੈਨੂੰ ਕਿਤੇ ਮਿਊਜ਼ਿਕ ਮੈਂ ਲੈ ਸਕੀ, ਕਿਉਂਕਿ ਡੈਡੀ ਬਿਲਕੁਲ ਨਹੀਂ ਮੰਨਦੇ ਸੀ ਵੀ ਨਹੀਂ ਤਾਂ ਮਿਊਜ਼ਿਕ ਕੀ ਪੜ੍ਹਨਾ ਤੂੰ, ਮਿਊਜ਼ਿਕ ਪੜ੍ਹਨ ਵਾਲੀ ਚੀਜ਼ ਆ ਸਾਡੇ ਫੈਮਿਲੀ ਚ ਕਿਸੇ ਨੇ ਕੀਤਾ ਨਹੀਂ ਅੱਜ ਸੀਗਾ। ਸੋ ਇੱਕ ਤਾਂ ਮੇਰੇ ਲਈ ਉਹ ਜਿੱਤ ਸੀ ਵੀ ਹਾਂ ਮੈਂ ਮਿਊਜ਼ਿਕ ਪੜ੍ਹੂੰਗੀ ਹੁਣ, ਮੈਂ ਜੋ ਮੈਨੂੰ ਬਚਪਨ ਤੋਂ ਜਿਸ ਚੀਜ਼ ਦਾ ਸ਼ੌਂਕ ਸੀਗਾ, ਪਰ ਉਸ ਤੋਂ ਇਲਾਵਾ ਉਪਰੋਂ ਕਾਲਜ ਹੈ ਨਾ। ਅੱਛਾ ਇੱਕ ਹੋਰ ਬੜੀ ਵੱਡੀ ਗੱਲ ਹੁੰਦੀ ਸੀ, ਏਦਾਂ ਲੱਗਦਾ ਹੁੰਦਾ ਸੀ ਵੀ ਹਾਏ ਏਡੇ ਵੱਡੇ ਬਸਤੇ ਤੋਂ ਨਿਜਾਤ ਮਿਲੂਗੀ, ਏਡੇ ਭਾਰੇ ਭਾਰੇ ਬਸਤੇ ਚੱਕ ਕੇ ਜਾਈਦਾ ਹੁੰਦਾ ਸੀ, ਤੇ ਜਦੋਂ ਕਾਲਜ ਵਾਲੇ ਦੋ ਕੁ ਕਿਤਾਬਾਂ ਚੱਕ ਕੇ ਐ ਨਾਲ ਲਾ ਕੇ ਜਾਂਦੇ ਹੁੰਦੇ ਸੀ ਤਾਂ ਐ ਲੱਗਦਾ ਹੁੰਦਾ ਸੀ ਵਾਹ ਯਾਰ ਕਿਆ ਜ਼ਿੰਦਗੀ ਆ, ਦੋ ਕੁ ਕਿਤਾਬਾਂ ਚੁੱਕੀਆਂ ਤੇ ਤੁਰ ਪੋ ਕਾਲਜ ਨੂੰ। ਔਰ ਦੂਸਰੀ ਗੱਲ ਇਹ ਹੁੰਦੀ ਸੀ ਭਾਈ ਯੂਨੀਫਾਰਮ ਤੋਂ ਜਿਹੜਾ ਛੁਟਕਾਰਾ ਮਿਲਦਾ ਹੁੰਦਾ ਸੀਗਾ, ਹਾਂ ਸਕੂਲਾਂ ਚ ਯੂਨੀਫਾਰਮ ਪਾ ਕੇ ਅੱਕੇ ਪਏ ਹੁੰਦੇ ਸੀਗੇ ਤੇ ਐ ਹੁੰਦਾ ਸੀਗਾ ਭਾਈ ਹਾਏ ਨਵਾਂ ਕਾਲਜ ਤੇ ਨਵੇਂ ਨਵੇਂ ਕੱਪੜੇ, ਹਾਏ 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 ਕੀ ਕੀ ਯਾਦ ਆਇਆ। ਸੋ ਤੁਸੀਂ ਮੈਨੂੰ ਦੱਸੋ ਪਹਿਲਾਂ ਕਾਲਜ ਕਿਹੜਾ ਸੀਗਾ ਤੁਹਾਡਾ, ਤੇ ਉਹ ਯਾਦ ਜੇ ਤੁਹਾਨੂੰ ਆਈ ਹੋਵੇ ਜਦੋਂ ਜਿਹੜੇ ਨਵੇਂ ਨਵੇਂ ਜਦੋਂ ਐਡਮਿਸ਼ਨ ਲਏ ਸੀਗੇ ਉੱਥੇ ਕਿਹੋ ਜਿਹੇ ਹਾਲਾਤ ਸੀ ਉਦੋਂ ਤੁਹਾਡੇ, ਕਿਹੋ ਜਿਹੇ ਦਿਲਾਂ ਚ ਅਰਮਾਨ ਸੀ ਤੇ ਕਿਹੜੇ ਸਬਜੈਕਟ ਸੀ ਤੁਹਾਡੇ। ਮੇਰੇ ਸਬਜੈਕਟ ਸੀਗੇ ਜੀ ਚਲੋ ਇੰਗਲਿਸ਼ ਪੰਜਾਬੀ ਤੇ ਹੁੰਦੀ ਸੀ, ਇਸ ਤੋਂ ਇਲਾਵਾ ਮੇਰੇ ਕੋਲ ਸੀ ਇਕਨੋਮਿਕਸ ਪੰਜਾਬੀ ਲਿਟਰੇਚਰ ਤੇ ਮਿਊਜ਼ਿਕ। ਤੁਹਾਡੇ ਕੋਲ ਕੀ ਸੀ ਤੁਸੀਂ ਮੈਨੂੰ ਜ਼ਰੂਰ ਦੱਸੋ। ਨਾਲ ਸੁਣਦੇ ਆ ਗੀਤ ਤੇ ਨਾਲ ਅੱਜ ਗੱਲਾਂ ਬਾਤਾਂ ਕਾਲਜ ਦੀਆਂ ਯੂਨੀਵਰਸਿਟੀ ਦੀਆਂ, ਤੇ ਨਾਲ ਜੇ ਟਾਈਮ ਲੱਗਾ ਤੇ ਬਿਲਕੁਲ ਗੱਲਾਂ ਛੇੜਾਂਗੇ ਕੁਝ ਹੋਸਟਲ ਦੀਆਂ ਵੀ। ਹਾਏ ਹਾਏ ਅੱਜ ਦਾ ਪ੍ਰੋਗਰਾਮ ਤੇ ਫੇਵਰੇਟ ਹੋਣ ਵਾਲਾ ਮੇਰੇ। ਸੋ ਚਲੋ ਸੁਣਦੇ ਆ ਗੀਤ ਤੇ ਉਸ ਤੋਂ ਬਾਅਦ ਗੱਲਾਂ ਅੱਗੇ ਤੋਰਦੇ ਆ ਜੀ।
ਜੋ ਦਿਨ ਕਾਲਜ ਵਿੱਚ ਗੁਜ਼ਾਰੇ ਮੁੜ ਕੇ ਲੱਭਣੇ ਨਹੀਂ ਦੁਬਾਰੇ, ਜੋ ਦਿਨ ਕਾਲਜ ਵਿੱਚ ਗੁਜ਼ਾਰੇ ਮੁੜ ਕੇ ਲੱਭਣੇ ਨਹੀਂ ਦੁਬਾਰੇ, ਸੋਹਣੇ ਯਾਰ ਅੱਖਾਂ ਦੇ ਤਾਰੇ, ਸੋਹਣੇ ਯਾਰ ਅੱਖਾਂ ਦੇ ਤਾਰੇ ਮਨ ਭੁਲਾਉਣੇ ਔਖੇ ਨੇ, ਦੀਵਾਰ ਹੁਣ ਜਦ ਲੱਗੀਆਂ ਪੈਣ ਜਦਾਈਆਂ ਘੜੀਆਂ ਸੱਜਣਾ ਨਾਲ ਬਤਾਈਆਂ ਮੈਥੋਂ ਜਾਣੀਆਂ ਨਹੀਂ ਭੁਲਾਈਆਂ ਮੈਥੋਂ ਜਾਣੀਆਂ ਨਹੀਂ ਭੁਲਾਈਆਂ ਫਿਰ ਦਿਲ ਲਾਉਣੇ ਔਖੇ ਨੇ ਜੋ ਦਿਨ ਕਾਲਜ ਵਿੱਚ ਗੁਜ਼ਾਰੇ ਮੋੜ ਲਿਆਉਣੇ ਔਖੇ ਨੇ ਜੋ ਦਿਨ ਕਾਲਜ ਵਿੱਚ ਗੁਜ਼ਾਰੇ ਮੋੜ ਲਿਆਉਣੇ
ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਲਓ ਜੀ, ਜੋ ਦਿਨ ਕਾਲਜ ਵਿੱਚ ਗੁਜ਼ਾਰੇ ਮੁੜ ਕੇ ਆਉਣੇ ਔਖੇ ਨੇ। ਬਿਲਕੁਲ ਜੀ, ਉਹ ਦਿਨ ਮੁੜ ਕੇ ਆਉਣੇ ਔਖੇ ਆ, ਪਰ ਕੋਈ ਗੱਲ ਨੀ, ਅਸੀਂ ਉਹਨਾਂ ਦਿਨਾਂ ਨੂੰ ਯਾਦ ਕਰ ਕਰਕੇ ਫਿਰ ਮੋੜ ਕੇ ਲੈ ਆਉਣਾ ਹੈ ਨਾ। ਜਦੋਂ ਇੱਕ ਦੂਜੇ ਨਾਲ ਅਸੀਂ ਸਾਰੇ ਬੈਠ ਕੇ ਗੱਲਾਂ ਬਾਤਾਂ ਕਰਦੇ ਹੁੰਦੇ ਆ, ਆਪਣੀਆਂ ਯਾਦਾਂ ਯਾਦ ਕਰਦੇ ਹੁੰਦੇ ਆ, ਤੇ ਏਦਾਂ ਹੀ ਲੱਗਦਾ ਹੁੰਦਾ ਵੀ ਉਹ ਦਿਨ ਵਾਪਸ ਆ ਗਏ, ਮੁੜੇ ਆਏ, ਔਰ ਅਸੀਂ ਉਹਨਾਂ ਨੂੰ ਜੀ ਰਹੇ ਹਾਂ, ਉਹਨਾਂ ਨੂੰ ਫਿਰ ਤੋਂ ਹੰਡਾ ਰਹੇ ਹਾਂ, ਮਾਣ ਰਹੇ ਹਾਂ। ਇਹ ਵੱਖਰੀ ਗੱਲ ਆ ਵੀ ਜਦੋਂ ਮੈਂ 2 ਘੰਟੇ ਬਾਅਦ ਪ੍ਰੋਗਰਾਮ ਕਰਕੇ ਹਟਦੀ ਹਾਂ ਤੇ ਫਿਰ ਉੱਥੇ ਦੀ ਉੱਥੇ ਹੀ ਖੜੀ ਹੁੰਦੀ ਹਾਂ, ਪਰ ਕੋਈ ਗੱਲ ਨੀ ਜੀ, ਹਫਤੇ ਚ 2 ਘੰਟੇ ਸਹੀ ਤੁਹਾਡੇ ਸਾਰਿਆਂ ਦੇ ਨਾਲ ਮੈਂ ਮੁੜ ਕੇ ਉਹ ਦਿਨ ਦੁਬਾਰਾ ਜੀਂਦੇ ਤਾਂ ਕਰ ਲੈਂਦੀ ਹਾਂ ਨਾ, ਇੰਨਾ ਹੀ ਬਹੁਤ ਆ ਮੇਰੇ ਲਈ। ਸੋ ਕਾਲਜ ਦੇ ਦਿਨ ਜਿੱਦਾਂ ਮੈਂ ਦੱਸਿਆ ਵੀ ਪਹਿਲਾਂ ਤੇ ਇਹ ਚੂਜ਼ ਕਰਨਾ ਬੜਾ ਔਖਾ ਹੁੰਦਾ, ਪਲੱਸ ਟੂ ਤੋਂ ਬਾਅਦ ਜਾਂ 10th ਤੋਂ ਬਾਅਦ ਕਹਿ ਲਓ ਵੀ ਕਿਹੜੇ ਸਬਜੈਕਟਸ ਲੈਣੇ ਆ। ਇਹ ਮੈਨੂੰ ਲੱਗਦਾ ਹੁੰਦਾ ਵੀ ਜ਼ਿੰਦਗੀ ਦਾ ਸਭ ਤੋਂ ਹਾਰਡ ਟਾਈਮ ਹੁੰਦਾ ਆ, ਜਦੋਂ ਅਸੀਂ ਇੱਕ ਡਿਸੀਜਨ ਲੈਣਾ ਹੁੰਦਾ ਕਿ ਕੀ ਕਰਨਾ ਆ ਅਸੀਂ ਆਪਣੀ ਜ਼ਿੰਦਗੀ ਨੂੰ, ਕਿਉਂਕਿ ਤੁਹਾਡੀ ਜ਼ਿੰਦਗੀ ਦਾ ਦਾਰੋ ਮਦਾਰ ਬਹੁਤ ਹੱਦ ਤੱਕ ਉਸ ਡਿਸੀਜਨ ਤੇ ਖੜਾ ਹੁੰਦਾ ਕਿ ਅੱਗੇ ਹੁਣ ਲਾਈਫ ਕਿੱਦਾਂ ਦੀ ਹੋਊਗੀ, ਕਿਉਂਕਿ ਕਰੀਅਰ ਜਿਹੜਾ ਉਹਦੇ ਤੇ ਡਿਪੈਂਡ ਕਰਦਾ ਹੁੰਦਾ ਤੁਹਾਡਾ, ਜਿੱਦਾਂ ਦੇ ਸਬਜੈਕਟ ਤੁਸੀਂ ਚੂਜ਼ ਕਰਨੇ ਹੁੰਦੇ ਆ, ਹੈਨਾ। ਬੜਾ ਔਖਾ ਹੁੰਦਾ ਉਹ ਟਾਈਮ, ਪਰ ਚਲੋ ਜੀ, ਇਹਦੇ ਵਿੱਚ ਕਈ ਸਿਆਣਿਆਂ ਦੀਆਂ ਸਲਾਹਾਂ ਵੀ ਬੜੀਆਂ ਹੁੰਦੀਆਂ, ਘਰ ਦੇ ਵੀ ਕਿਸੇ ਨੂੰ ਪੁੱਛਣਗੇ ਜਾਂ ਆਪਣੀਆਂ ਸਲਾਹਾਂ ਦੇਣਗੇ, ਆਪਣੇ ਐਕਸਪੀਰੀਅੰਸਿਸ ਤੁਹਾਡੇ ਨਾਲ ਸ਼ੇਅਰ ਕਰਨਗੇ। ਕਈ ਵਾਰੀ ਅਸੀਂ ਉਹਨਾਂ ਦੀ ਮੰਨ ਲਈ ਦੀ ਆ ਤੇ ਕਈ ਵਾਰੀ ਮੇਰੇ ਵਾਂਗੂ ਫਿਰ ਅਸੀਂ ਆਪਣੀ ਮਨਾ ਵੀ ਲਈਦੀ ਆ, ਪਰ ਗੱਲ ਇਹ ਹੁੰਦੀ ਆ ਜਿਹੜਾ ਵੀ ਡਿਸੀਜਨ ਲਓ ਉੱਤੇ ਖੜੇ ਰਹੋ ਔਰ ਅੜ ਜਾਓ ਔਰ ਉਹਨੂੰ ਪੂਰਾ ਜ਼ਰੂਰ ਕਰੋ। ਸੋ ਉਹੀ 10th ਤੋਂ ਬਾਅਦ ਤੇ ਜਾਂ ਫਿਰ JET ਦੇ ਉਦੋਂ ਟੈਸਟ ਹੁੰਦੇ ਹੁੰਦੇ ਸੀ, ਜੇ ਕਿਸੇ ਨੇ ਡਿਪਲੋਮਾ ਵਗੈਰਾ ਕਰਨਾ ਹੁੰਦਾ ਸੀ ਤਾਂ ਉਹ ਡਿਪਲੋਮਾ ਸ਼ੁਰੂ ਹੋ ਜਾਂਦੇ ਹੁੰਦੇ ਸੀਗੇ, ਉਹਦੇ ਐਂਟਰੈਂਸ ਐਗਜ਼ਾਮ ਹੁੰਦੇ ਹੁੰਦੇ ਸੀ ਤੇ ਉਹ ਉਸ ਪਾਸੇ ਨਿਕਲ ਜਾਂਦੇ ਹੁੰਦੇ ਸੀ ਡਿਪਲੋਮਾ ਵਗੈਰਾ ਕਰਨ ਦੇ ਲਈ, ਜਾਂ ਫਿਰ +2 ਤੋਂ ਬਾਅਦ ਜਿਹੜੀਆਂ ਡਿਗਰੀ ਸ਼ੁਰੂ ਹੁੰਦੀਆਂ ਸੀ ਜਾਂ ਉਹਦੇ ਲਈ ਜੇ ਕਿਸੇ ਨੇ ਮੈਡੀਕਲ ਚ ਜਾਣਾ ਜਾਂ ਕਿਸੇ ਨੇ ਇੰਜੀਨੀਅਰਿੰਗ ਚ ਜਾਣਾ, ਬੜਾ ਹੀ ਇੱਕ ਜ਼ਬਰਦਸਤ ਕਹਿ ਲਓ ਭਈ ਮੁਕਾਬਲਾ ਹੀ ਹੁੰਦਾ ਸੀ ਉਹ, ਭਈ ਇੰਨਾ ਕੰਪੀਟੀਸ਼ਨ ਹੁੰਦਾ ਸੀਗਾ ਭਈ ਪੁੱਛੋ ਨਾ, ਔਰ ਉਪਰੋਂ ਘਰਦਿਆਂ ਦੇ ਜਿਹੜੇ ਪ੍ਰੈਸ਼ਰ ਹੁੰਦੇ ਸੀ। ਪਰ ਐਨੀਵੇ, ਜਦੋਂ ਵੀ ਅਸੀਂ ਆਪਣਾ ਉਹ ਡਿਸੀਜਨ ਲੈ ਲੈਂਦੇ ਹਾਂ ਜੀ, ਉਸ ਟਾਈਮ ਤੇ ਲੱਗਦਾ ਹੁੰਦਾ ਵੀ ਬੜਾ ਔਖਾ, ਪਰ ਅੱਜ ਪਿੱਛੇ ਮੁੜ ਕੇ ਦੇਖੀਏ ਤਾਂ ਲੱਗਦਾ ਵੀ ਨਹੀਂ ਏਡੀ ਕੋਈ ਔਖੀ ਗੱਲ ਨੀ। ਸੋ ਇਸੇ ਕਰਕੇ ਯਾਦਾਂ ਚ ਮੈਂ ਬਾਰ ਬਾਰ ਜਾਣੀ ਹੁੰਦੀ ਹਾਂ ਕਿ ਉਸ ਟਾਈਮ ਤੇ ਸਾਨੂੰ ਕਈ ਚੀਜ਼ਾਂ ਜਿਹੜੀਆਂ ਔਖੀਆਂ ਲੱਗਦੀਆਂ ਹੁੰਦੀਆਂ ਸੀ, ਅੱਜ ਉਹਨਾਂ ਵੱਲ ਨਜ਼ਰ ਮਾਰੀਏ ਤਾਂ ਉਹ ਕੁਛ ਵੀ ਨੀ ਲੱਗਦੀਆਂ। ਇਸੇ ਕਰਕੇ ਜ਼ਿੰਦਗੀ ਬੜੀ ਸੌਖੀ ਹੈ, ਇਹਨੂੰ ਅਸੀਂ ਆਪ ਹੀ ਔਖੀ ਬਣਾ ਲੈਂਦੇ ਹਾਂ, ਈਜ਼ੀ ਰਿਹਾ ਕਰੀਏ, ਹੈ ਨਾ, ਉਹ ਜ਼ਿਆਦਾ ਜ਼ਰੂਰੀ ਹੁੰਦਾ। ਤੇ ਅੱਛਾ ਕਾਲਜ ਦੇ ਵਿੱਚ ਕੋਈ ਵੀ ਕਾਲਜ ਹੋਵੇ ਚਾਹੇ ਪ੍ਰੋਫੈਸ਼ਨਲ ਕਾਲਜਿਸ ਹੁੰਦੇ ਸੀ ਇੰਜੀਨੀਅਰਿੰਗ ਦੇ ਜਾਂ ਮੈਡੀਕਲ ਦੇ ਜਾਂ ਫਿਰ ਜੇ ਤੁਸੀਂ ਆਮ ਗ੍ਰੈਜੂਏਸ਼ਨ ਕਰਨੀ ਹੁੰਦੀ ਸੀ ਬੀ ਏ ਵਿੱਚ ਜਾਂ ਬੀ ਐਸ ਸੀ ਜਾਂ ਬੀ ਕੌਮ ਜਿੰਨੇ ਜੋ ਕਰਨਾ ਹੁੰਦਾ ਸੀ ਉਹਦੇ ਚ ਐਡਮਿਸ਼ਨ ਹੋ ਜਾਂਦੇ ਹੁੰਦੇ ਸੀ ਤੇ ਜ਼ਿੰਦਗੀ ਇਕਦਮ ਬਦਲ ਜਾਂਦੀ ਹੁੰਦੀ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਕੂਲ ਲਾਈਫ ਤੋਂ ਕਾਲਜ ਲਾਈਫ ਬੜੀ ਡਿਫਰੈਂਟ ਹੁੰਦੀ ਸੀਗੀ ਅੱਛਾ ਇਹ ਇੱਕ ਗੱਲ ਹੋਰ ਪਈ ਜਦੋਂ ਕਾਲਜ ਜਾਣਾ ਹੁੰਦਾ ਸੀ ਉਹਦੇ ਘਰਦਿਆਂ ਦੇ ਪਿੱਛੇ ਵੀ ਪੈਂਦਾ ਹੁੰਦਾ ਸੀ ਵੀ ਹੁਣ ਕੱਪੜੇ ਸਵਾ ਕੇ ਦਓ ਹੁਣ ਤੇ ਅਸੀਂ ਇੰਨੇ ਸਾਲ ਯੂਨੀਫਾਰਮ ਤੇ ਕੱਟਿਆ ਵੀ ਹੁਣ ਤਾਂ ਕੱਪੜੇ ਸਵਾਉਣੇ ਆ ਬਾਕੀ ਕੁੜੀਆਂ ਨੂੰ ਤਾਂ ਕੱਪੜਿਆਂ ਦਾ ਚਾਅ ਸ਼ੁਰੂ ਤੋਂ ਹੀ ਰਹਿੰਦਾ ਮੈਂ ਆਪਣੀ ਗੱਲ ਕਰਦੀ ਹਾਂ ਸਹੀ ਗੱਲ ਆ ਇਹ ਹੁੰਦਾ ਸੀ ਵੀ ਸੂਟ ਸਵਾ ਲਈਏ ਬਸ ਹੁਣ ਤੇ ਕਾਲਜ ਜਾਣਾ ਆ ਔਰ ਇਹਦੇ ਚ ਕੋਈ ਸ਼ੱਕ ਨਹੀਂ ਹੁੰਦੀ ਉਹ ਇੱਕ ਰੀਝਾਂ ਜਿਹੀਆਂ ਵੀ ਹੁੰਦੀਆਂ ਵੀ ਹਾਂ ਤਿਆਰ ਹੋਣਾ ਆ ਵਧੀਆ ਲੱਗਣਾ ਆ ਕਾਲਜ ਜਾਣਾ ਆ ਔਰ ਉਸ ਤੋਂ ਬਾਅਦ ਕਾਲਜ ਦੀ ਜਿਹੜੀ ਇੱਕ ਹੋਰ ਗੱਲ ਮੇਰੀਆਂ ਯਾਦਾਂ ਚ ਜੁੜੀ ਹੋਈ ਆ ਉਹ ਬੱਸਿਸ ਦੇ ਨਾਲ ਜੁੜੀ ਹੋਈ ਆ ਹਾਏ ਉਹ ਬੱਸਾਂ ਦੇ ਜਿਹੜੇ ਪਾਸ ਹੁੰਦੇ ਸੀਗੇ ਉਹ ਬੜਾ ਔਖਾ ਕਰਦੇ ਹੁੰਦੇ ਸੀਗੇ ਪਹਿਲਾਂ ਕਹਿੰਦੇ ਹੁੰਦੇ ਨਾ ਵੀ ਸਾਰੀ ਚੀਜ਼ ਬੜੀ ਵਧੀਆ ਲੱਗਦੀ ਜਿੰਨੀ ਕੁ ਦੇਰ ਤੱਕ ਹਨੀਮੂਨ ਪੀਰੀਅਡ ਹੁੰਦਾ ਕਿਸੇ ਵੀ ਚੀਜ਼ ਦਾ ਬਹੁਤ ਵਧੀਆ ਹੁੰਦਾ ਪਰ ਹੌਲੀ ਹੌਲੀ ਫਿਰ ਜਿਹੜੀਆਂ ਚੀਜ਼ਾਂ ਸਾਹਮਣੇ ਆਉਣ ਲੱਗ ਜਾਂਦੀਆਂ ਪਹਿਲਾਂ ਤੇ ਐਂ ਲੱਗਦਾ ਹੁੰਦਾ ਸੀ ਵੀ ਵਾਹ ਅਸੀਂ ਵੀ ਚਾਰ ਕਿਤਾਬਾਂ ਚੱਕ ਕੇ ਕਾਲਜ ਜਾਇਆ ਕਰਨਾ ਵੱਖੋ ਵੱਖਰੇ ਪੀਰੀਅਡ ਲੱਗਿਆ ਕਰਨੇ ਕਦੀ ਇੱਧਰ ਤੇ ਕਦੀ ਉੱਧਰ ਦਿਲ ਕਰਦਾ ਬੰਕ ਮਾਰ ਲੋ ਦਿਲ ਕਰਦਿਆ ਪੜ ਲੋ ਹਨਾ ਉਹ ਸਕੂਲ ਵਾਲਾ ਡੰਡਾ ਨੀ ਸਿਰ ਤੇ ਹੋਣਾ ਪਰ ਹੌਲੀ ਹੌਲੀ ਉਹ ਚੀਜ਼ਾਂ ਫਿਰ ਤੁਹਾਨੂੰ ਜਿਹੜੀ ਸੱਚਾਈ ਪਤਾ ਲੱਗਣ ਲੱਗ ਜਾਂਦੀ ਹੈ ਉਹ ਪੜ੍ਹਾਈ ਵੀ ਔਖੀ ਹੋ ਜਾਂਦੀ ਅੱਗੇ ਨਾਲੋਂ ਉਹਦੇ ਉਹ ਜ਼ੋਰ ਵੀ ਇੱਕ ਪੈ ਜਾਂਦਾ ਉਪਰੋ ਬੇਸ਼ੱਕ ਸਾਡੇ ਟਾਈਮ ਦੇ ਵਿੱਚ ਪੇਰੈਂਟਸ ਦਾ ਵੀ ਡੰਡਾ ਹੁੰਦਾ ਸੀਗਾ ਵੀ ਹਾਂ ਜੇ ਹੁਣ ਆਪਣੀ ਮਰਜ਼ੀ ਨਾਲ ਚੀਟ ਕੀਤਾ ਤੇ ਇੰਨੇ ਨੰਬਰ ਹੋਣੇ ਚਾਹੀਦੇ ਆ ਯੇ ਉਹ ਸਾਰੀਆਂ ਚੀਜ਼ਾਂ ਕਾਊਂਟ ਕਰਦੀਆਂ ਹੁੰਦੀਆਂ ਸੀਗੀਆਂ ਅੱਛਾ ਬੱਸਾਂ ਦੀ ਗੱਲ ਕਰ ਰਹੀ ਸੀ ਤੇ ਬੱਸਾਂ ਬਹੁਤ ਤੰਗ ਕਰਦੀਆਂ ਹੁੰਦੀਆਂ ਸੀ ਸਾਡੇ ਪਿੰਡ ਤੋਂ ਸਾਡਾ ਜਿਹੜਾ ਕਾਲਜ ਹੁੰਦਾ ਸੀ ਕੋਈ 8 ਕਿਲੋਮੀਟਰ ਤੇ ਹੁੰਦਾ ਸੀਗਾ ਤੇ ਹਾਏ ਬੱਸਾਂ ਨੇ ਨਹੀਂ ਰੁਕਣਾ ਸਾਰੇ ਇੰਨੀ ਭੀੜ ਹੁੰਦੀ ਸੀਗੀ ਭਈ ਸਵੇਰ ਨੂੰ ਵੀ ਜਾਣ ਵੇਲੇ ਵੀ ਤੇ ਬੱਸਾਂ ਨੇ ਜਾਂ ਤਾਂ ਰੁਕਣਾ ਨੀ ਜੇ ਰੁਕਣਾ ਵੀ ਤਾਂ ਉਹ ਕਿੰਨੀ ਅੱਗੇ ਜਾ ਕੇ ਰੁਕਣਾ ਪ੍ਰਾਈਵੇਟ ਬੱਸਿਸ ਜ਼ਿਆਦਾ ਚੱਲਦੀਆਂ ਹੁੰਦੀਆਂ ਸੀ ਉੱਥੇ ਤੇ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਚੜਾਉਣਾ ਨੀ ਤੇ ਕਈ ਵਾਰੀ ਫਿਰ ਲੜਾਈ ਵੀ ਹੁੰਦੀ ਸੀ ਜੇ ਚੜ ਜਾਣਾ ਤੇ ਅਸੀਂ ਕਹਿਣਾ ਅਸੀਂ ਤੇ ਪਾਸ ਚਲਾਉਣਾ ਉਹਨਾਂ ਨੇ ਕਹਿਣਾ ਵੀ ਪਾਸ ਤੇ ਚੱਲਣਾ ਨੀ ਤੁਸੀਂ ਟਿਕਟ ਲਓ ਇਹ ਵਾਲੀਆਂ ਜਿਹੜੀਆਂ ਉੱਤੇ ਖਾਣੀਆਂ ਹੀ ਕਹੂੰਗੀ ਮੈਂ ਸਾਡੇ ਸਾਰਿਆਂ ਨਾਲ ਬਹੁਤਿਆਂ ਨਾਲ ਹੋਈਆਂ ਹੋਣੀਆਂ ਜਿਹੜੇ ਵੀ ਬੱਸਿਸ ਦੇ ਵਿੱਚ ਸਫ਼ਰ ਕਰਦੇ ਰਹੇ ਆਪਣੇ ਕਾਲਜ ਡੇਜ਼ ਦੇ ਦੌਰਾਨ ਹਨਾ ਔਰ ਫਿਰ ਉਹ ਤਿੱਖੀਆਂ ਧੁੱਪਾਂ ਦੇ ਵਿੱਚ ਚਾਹੇ ਬੱਸਾਂ ਦੀ ਵੇਟ ਕਰਨੀ ਹੋਵੇ ਚਾਹੇ ਮੀਂਹ ਪੈਂਦਿਆਂ ਦੇ ਵਿੱਚ ਹੋਵੇ ਚਾਹੇ ਠੁਰ ਠੁਰ ਕਰਦੀਆਂ ਠੰਡਾਂ ਦੇ ਵਿੱਚ ਹੋਵੇ ਉਹ ਚੀਜ਼ ਉਦੋਂ ਹੀ ਔਖੀ ਲੱਗਦੀ ਹੁੰਦੀ ਹੈ ਹਨਾ ਹੁਣ ਦੇਖੋ ਇੰਨੀ ਦੇਰ ਬਾਅਦ ਅਸੀਂ ਉਹ ਚੀਜ਼ਾਂ ਨੂੰ ਯਾਦ ਕਰ ਰਹੇ ਤੇ ਸਾਨੂੰ ਉਹ ਵੀ ਚੰਗੀਆਂ ਲੱਗਦੀਆਂ ਵੀ ਹਾਈ ਭਿੱਜਦੇ ਕਾਲਜ ਜਾਣਾ ਜਾਂ ਗਰਮੀ ਦੇ ਵਿੱਚ ਵੀ ਖੜੇ ਆ ਸੋ ਟਾਈਮ ਦੇ ਨਾਲ ਅਸੀਂ ਸਾਰੇ ਬਦਲ ਜਾਂਦੇ ਹਾਂ ਹਨਾ ਤੇ ਜਗਤਾਰ ਭਾਜੀ ਹੁਣਾਂ ਨੇ ਮੈਸੇਜ ਕੀਤਾ ਪਹਿਲਾਂ ਮੈਂ ਉਹਨਾਂ ਦਾ ਮੈਸੇਜ ਲੈਣੀ ਆ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਆਪਣੇ ਅੰਦਾਜ਼ ਚ ਸ਼ੁਭ ਸਵੇਰ ਕਹੀ ਆ ਬਹੁਤ ਸੋਹਣੀਆਂ ਬਿਲਡਿੰਗ ਹਾਂਗਕਾਂਗ ਦੀਆਂ ਪਿੱਛੇ ਪਹਾੜ ਔਰ ਪਹਾੜਾਂ ਦੇ ਉੱਤੇ ਬੱਦਲ ਅੱਗੇ ਇਹਨਾਂ ਨੇ ਮੈਸੇਜ ਲਿਖਿਆ ਕਿ ਆਪਣੀ ਗਲਤੀ ਤੇ ਆਪਣੇ ਬੱਚਿਆਂ ਬਾਰੇ ਪਤਾ ਹਮੇਸ਼ਾ ਦੂਸਰਿਆਂ ਤੋਂ ਹੀ ਲੱਗਦਾ ਹੈ ਸੋ ਹਮੇਸ਼ਾ ਦੂਸਰਿਆਂ ਨੂੰ ਸੁਣਨ ਦੀ ਤਾਕਤ ਬਣਾਈ ਰੱਖੋ ਬਹੁਤ ਸੋਹਣਾ ਵਿਚਾਰ ਭਾਜੀ ਬਿਲਕੁਲ ਸਹੀ ਗੱਲ ਹੈ ਅਸੀਂ ਆਪਣੀਆਂ ਚੰਗੀਆਂ ਗੱਲਾਂ ਤੇ ਬੜੀ ਵਧੀਆ ਤਰੀਕੇ ਨਾਲ ਸੁਣਦੇ ਨੇ ਚਾਹੇ ਉਹ ਆਪਣਾ ਬਾਰੇ ਹੋਵੇ ਚਾਹੇ ਸਾਡੇ ਬੱਚਿਆਂ ਬਾਰੇ ਹੋਵੇ ਪਰ ਗੱਲ ਉਦੋਂ ਹੁੰਦੀ ਹੈ ਜਦੋਂ ਕੋਈ ਸਾਨੂੰ ਥੋੜਾ ਜਿਹਾ ਗਲਤ ਕਹਿ ਦਿੰਦਾ ਨਾ ਤੇ ਫਿਰ ਸਾਨੂੰ ਔਖਾ ਲੱਗਦਾ ਵੀ ਸਾਡੇ ਬਾਰੇ ਵੀ ਕਿੱਦਾਂ ਕਹਿ ਦਿੱਤਾ ਤੇ ਸਾਡੇ ਬੱਚਿਆਂ ਬਾਰੇ ਵੀ ਕਿੱਦਾਂ ਗਲਤ ਕਹਿ ਦਿੱਤਾ ਅੱਛਾ ਚਲੋ ਭਾਜੀ ਦਾ ਥੈਂਕਸ ਇਹਨਾਂ ਨੇ ਸਭ ਤੋਂ ਪਹਿਲਾਂ ਆਪਣੀ ਯਾਦ ਮੇਰੇ ਨਾਲ ਸਾਂਝੀ ਕੀਤੀ ਹੈ ਕਹਿੰਦੇ ਮੇਰਾ ਪਹਿਲਾ ਕਾਲਜ ਗੌਰਮੈਂਟ ਕਾਲਜ ਆਫ ਆਰਟ ਸੈਕਟਰ 10 ਚੰਡੀਗੜ੍ਹ ਸੀ ਪਹਿਲੀ ਫੇਰੀ ਚੰਡੀਗੜ੍ਹ ਦੀ ਪ੍ਰੋਸਪੈਕਟ ਖਰੀਦਣ ਦੀ ਸੀ 17 ਵਾਲੀ ਬੱਸ ਸਟੈਂਡ ਤੋਂ ਤੁਰ ਕੇ ਜਾ ਕੇ ਨੀਲਮ ਸਿਨੇਮਾ ਦੇ ਪਿੱਛੋਂ 21 ਨੰਬਰ ਬੱਸ ਫੜ ਕੇ ਕੰਡਕਟਰ ਦੀ ਮਦਦ ਨਾਲ ਉੱਥੇ ਪਹੁੰਚਿਆ ਸੀ ਆਉਣ ਜਾਣ ਦਾ ਕਿਰਾਇਆ 22 ਰੁਪਏ ਖਰਚ ਕੇ 5 ਰੁਪਏ ਦਾ ਪ੍ਰੋਸਪੈਕਟ ਲੈ ਕੇ ਰਾਤੀ ਘਰ ਪਰਤਿਆ ਸੀ ਪਿੰਡ ਆ ਕੇ ਦੋਸਤ ਚੰਡੀਗੜ੍ਹ ਬਾਰੇ ਪੁੱਛਦੇ ਰਹੇ ਉਦੋਂ ਤੱਕ ਚੰਡੀਗੜ੍ਹ ਬਾਰੇ ਕਿਤਾਬਾਂ ਚ ਹੀ ਪੜਿਆ ਸੀ ਵਾਹ ਭਾਜੀ ਸਹੀ ਗੱਲ ਹੈ ਉਹ ਜਿਹੜਾ ਪ੍ਰੋਸਪੈਕਟ ਹੁੰਦਾ ਸੀਗਾ ਗੱਲ ਤੇ ਉੱਥੋਂ ਉਸ ਪ੍ਰੋਸਪੈਕਟ ਤੋਂ ਸ਼ੁਰੂ ਹੁੰਦੀ ਸੀ ਪਹਿਲਾਂ ਉਹ ਲੈ ਕੇ ਆਈਦਾ ਹੁੰਦਾ ਸੀਗਾ ਬਿਲਕੁਲ ਵੱਖਰੇ ਵੱਖਰੇ ਕਾਲਜਾਂ ਦਾ ਕਿੱਥੇ ਜਾਣਾ ਕੀ ਨਹੀਂ ਕਰਨਾ ਕੀ ਕਰਨਾ ਉਹਦੇ ਤੋਂ ਫੇਰ ਉਹ ਇੱਕ ਪ੍ਰੋਸਪੈਕਟ ਤੇ ਦਿਲ ਰੁਕਦਾ ਹੁੰਦਾ ਸੀ ਤੇ ਫੇਰ ਉਸ ਕਾਲਜ ਜਾਣਾ ਬਿਲਕੁਲ ਸੋ ਚੰਡੀਗੜ੍ਹ ਤੇ ਤੁਸੀਂ ਜਲਦੀ ਪਹੁੰਚ ਗਏ ਫੇ ਹੈ ਤੁਸੀਂ ਆਪਣੀ ਮੈਨੂੰ ਲੱਗਦਾ ਵੀ ਬੀ ਏ ਵੀ ਉੱਥੇ ਹੀ ਕੀਤੀ ਚੰਡੀਗੜ੍ਹ ਦੇ ਵਿੱਚ ਚਲੋ ਚੰਡੀਗੜ੍ਹ ਤੇ ਵੀ ਆਉਂਦੀ ਹਾਂ ਚੰਡੀਗੜ੍ਹ ਨਾਲ ਵੀ ਮੇਰਾ ਬੜਾ ਗਹਿਰਾ ਨਾਤਾ ਹੈ ਚੰਡੀਗੜ੍ਹ ਦੀ ਯੂਨੀਵਰਸਿਟੀ ਤੱਕ ਮੈਂ ਪਹੁੰਚਦੀ ਹਾਂ ਬਾਅਦ ਵਿੱਚ ਪਹਿਲਾਂ ਮੈਂ ਗੱਲ ਕਰ ਲਾਂ ਆਪਣੇ ਕਾਲਜ ਦੀ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਉਹ ਕਾਲਜ ਦੀਆਂ ਮਸਤੀਆਂ ਬਾਰੇ ਵੀ ਸਾਡੇ ਨਾਲ ਜ਼ਰੂਰ ਗੱਲ ਕਰਨੀ ਉਹ ਕਾਲਜ ਵਿੱਚ ਕੀਤੀਆਂ ਪੜ੍ਹਾਈਆਂ ਬਾਰੇ ਵੀ ਗੱਲ ਕਰਨੀ ਔਰ ਕਾਲਜ ਦੇ ਵਿੱਚ ਕੋਈ ਇਹੋ ਜਿਹੇ ਖਾਸ ਸ਼ਖਸ ਜਿਹੜੇ ਤੁਹਾਡੇ ਦੋਸਤ ਬਣੇ ਉਹਨਾਂ ਬਾਰੇ ਵੀ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਗੱਲ ਕਰ ਸਕਦੇ ਹਾਂ। ਠੀਕ ਹੈ, ਸੋ ਪ੍ਰੋਗਰਾਮ ਤੁਹਾਡਾ ਆਪਣਾ ਜੀ। ਸੋ ਚਲੋ ਪ੍ਰੋਗਰਾਮ ਵਿੱਚ ਇੱਕ ਗੀਤ ਸੁਣਦੇ ਹਾਂ ਔਰ ਗੀਤ ਤੋਂ ਬਾਅਦ ਗੱਲ ਕਰਦੇ ਹਾਂ ਉਹਨਾਂ ਯਾਰ ਬੇਲੀਆਂ ਦੀ ਜੋ ਉਹਨਾਂ ਕਾਲਜਿਸ ਦੇ ਵਿੱਚ ਬਣੇ ਸਾਡੇ ਜੀ।
ਭਾਵੇਂ ਬਾਲ ਹੋ ਗਏ ਕੁਝ ਪਲਾਂ ਦੀਆਂ ਯਾਦਾਂ ਕਈ ਸਾਲ ਹੋ ਗਏ ਕਾਲਿਆਂ ਤੋਂ ਚਿੱਟੇ ਭਾਵੇਂ ਬਾਲ ਹੋ ਗਏ ਕੁਝ ਪਲਾਂ ਦੀਆਂ ਯਾਦਾਂ ਕਈ ਸਾਲ ਹੋ ਗਏ ਆਉਂਦੀ ਜਾਂਦੀ ਯਾਦ ਵਿੱਚ ਗੇਟ ਕਾਲਜ ਦਾ ਖੁੱਲਦਾ ਮਿੰਨੀ ਬੱਸ ਵਾਲਾ ਸਫ਼ਰ ਨਹੀਂ ਉਹ ਖੁੱਲਦਾ ਮਿੰਨੀ ਬੱਸ ਵਾਲਾ ਮਿੰਨੀ ਬੱਸ ਵਾਲਾ ਉਹ ਸਫ਼ਰ ਨਹੀਂ ਉਹ ਖੁੱਲਦਾ ਮਿੰਨੀ ਬੱਸ ਵਾਲਾ ਉਹ ਸਫ਼ਰ ਨਹੀਂ ਉਹ ਖੁੱਲਦਾ ਕਿੰਨੇ ਵਜੇ ਆਉਣੀ ਹੁੰਦਾ ਇੱਕੋ ਹੀ ਸਵਾਲ ਹੁੰਦਾ ਇੱਕੋ ਹੀ ਸਵਾਲ ਰੇਡ ਪੈ ਜੇ ਨਾ ਹੰਡਾਰੇ ਉਹ ਰਹਿੰਦਾ ਸੀ ਪੁਲਿਸ ਦਾ ਮਿੰਨੀ ਬੱਸ ਵਾਲਾ ਉਹ ਸਫ਼ਰ ਨਹੀਂ ਉਹ ਭੁੱਲਦਾ ਮਿੰਨੀ ਬੱਸ ਵਾਲਾ ਮਿੰਨੀ ਬੱਸ ਵਾਲਾ ਉਹ ਸਫ਼ਰ ਨਹੀਂ ਉਹ ਭੁੱਲਦਾ ਮਿੰਨੀ ਬੱਸ ਵਾਲਾ ਉਹ ਸਫ਼ਰ ਨਹੀਂ ਉਹ ਭੁੱਲਦਾ ਰੱਖਣਾ ਖਿਆਲੇ ਉਹਨੇ ਕਿਹੜੀ ਟਾਕੀ ਚੜਨਾ ਬੱਸ ਭਰੀ ਖਾਲੀ ਉਹਦੇ ਨਾਲ ਪੈਣਾ ਖੜਨਾ ਨਾਲ ਪੈਣਾ ਖੜਨਾ ਨਾ ਪਤਾ ਨੀ ਸੀ ਉਹਦਾ ਨਾਂ ਦਿੱਤਾ ਤਾਂ ਉਹ ਫੁੱਲਦਾ ਮਿੰਨੀ ਬੱਸ ਵਾਲਾ ਉਹ ਸਫ਼ਰ ਨਹੀਂ ਉਹ ਫੁੱਲਦਾ ਮਿੰਨੀ ਬੱਸ ਵਾਲਾ ਮਿੰਨੀ ਬੱਸ ਵਾਲਾ ਉਹ ਸਫ਼ਰ ਨਹੀਂ ਉਹ ਭੁੱਲਦਾ ਮਿੰਨੀ ਬੱਸ ਵਾਲਾ ਉਹ ਸਫ਼ਰ ਨਹੀਂ ਉਹ ਭੁੱਲਦਾ ਕੁਝ ਜ਼ਿੰਦਗੀ ਚ ਖਾਸ ਨੀ ਪੜਨ ਬਹਾਨੇ ਕੀਤੀ ਮੌਜ ਅਤੇ ਆਸ਼ਕੀ ਉਹ ਯਾਰ ਜਾਦਾ ਕੱਢ ਕੁਝ ਜ਼ਿੰਦਗੀ ਚ ਖਾਸ ਨੀ ਉਹ ਜ਼ਿੰਦਗੀ ਚ ਖਾਸ ਨੀ ਵਿਕ ਕੇ ਵੀ ਮਲਕੀ ਤੇ ਦੱਸ ਕੀਏ ਉਹਦੇ ਮੁੱਲ ਦਾ ਮਿੰਨੀ ਬੱਸ ਵਾਲਾ ਉਹ ਸਫ਼ਰ ਨਹੀਂ ਉਹ ਭੁੱਲਦਾ ਮਿੰਨੀ ਬੱਸ ਵਾਲਾ ਮਿੰਨੀ ਬੱਸ ਵਾਲਾ ਉਹ ਸਫ਼ਰ ਨਹੀਂ ਉਹ ਭੁੱਲਦਾ ਮਿੰਨੀ ਬੱਸ ਵਾਲਾ ਉਹ ਸਫ਼ਰ ਨਹੀਂ ਉਹ ਭੁੱਲਦਾ
ਜੀ। ਜੱਗੀ ਸਿੱਧੂ ਦੀ ਆਵਾਜ਼ ਦੇ ਵਿੱਚ ਕਾਲਜ ਵਰਸਸ ਮਿੰਨੀ ਬੱਸ। ਲਓ ਜੀ, ਜੋ ਮੈਂ ਕਹਿਣਾ ਸੀਗਾ ਉਹ ਜੱਗੀ ਭਾਜੀ ਕਹਿ ਗਏ ਸਾਰਾ ਕੁਝ ਪਹਿਲਾਂ ਹੀ, ਹਨਾ, ਤੇ ਤੁਹਾਨੂੰ ਯਾਦ ਵੀ ਬਹੁਤ ਕੁਝ ਕਰਵਾ ਗਏ ਹੋਣੇ ਆ। ਸੋ ਮਿੰਨੀ ਬੱਸ ਜਿਹੜੀ ਚੱਲਦੀ ਹੁੰਦੀ ਸੀਗੀ, ਸਹੀ ਗੱਲ ਆ, ਉਹ ਮਿੰਨੀ ਬੱਸ ਤੇ ਉਸ ਮਿੰਨੀ ਬੱਸ ਦੇ ਵਿੱਚ ਕਿਸੇ ਦੇ ਆਉਣ ਦੀ ਇੰਤਜ਼ਾਰ। ਕਿੰਨੂ ਕਿੰਨੂ ਸੀ ਦੱਸੋ ਦੱਸੋ। ਸੋ ਬਿਲਕੁਲ ਉਸ ਉਮਰ ਦੇ ਵਿਚ ਕਾਲਜ ਦੇ ਨਾਲ ਨਾਲ ਬੜੀਆਂ ਹੋਰ ਚੀਜ਼ਾਂ ਵੀ ਜਿਹੜੀਆਂ ਨਾਲ ਸਧਰਾਂ ਹੁੰਦੀਆਂ ਉਹ ਵੀ ਪਣਪਦੀਆਂ ਰਹਿੰਦੀਆਂ ਹੈ ਨਾ, ਸਹੀ ਗੱਲ ਆ। ਸੋ ਅੱਛਾ ਇੱਕ ਕਾਲਜ ਦੇ ਵਿਚ ਨਾ ਇਹ ਗੱਲ ਹੁੰਦੀ ਸੀਗੀ, ਚਲੋ ਮੈਂ ਜੇ ਕਿਸੇ ਨੇ ਪ੍ਰਪੋਜ਼ ਕਰਨਾ ਹੁੰਦਾ ਸੀਗਾ ਕਿਸੇ ਨੂੰ ਤੇ ਪ੍ਰਪੋਜ਼ ਜਿਹੜਾ ਹੁੰਦਾ ਸੀਗਾ ਨਾ ਉਹ ਏਦਾਂ ਹੁੰਦਾ ਸੀ ਭੀ ਉਹ ਮੁੰਡਾ ਵਿਚਾਰਾ ਆਪ ਨੀ ਕਰਦਾ ਹੁੰਦਾ ਸੀ, ਉਸ ਟਾਈਮ ਤੇ ਇੰਨੀ ਉਹ ਨੀ ਹੁੰਦੀ ਸੀ, ਡਰ ਬਹੁਤ ਹੁੰਦਾ ਸੀ ਇੱਕ ਆਲੇ ਦੁਆਲੇ ਦਾ ਜਾਂ ਆਪ ਵੀ ਏਡਾ ਨੀ ਹੌਸਲਾ ਹੁੰਦਾ ਸੀ। ਤੇ ਉਹ ਮੁੰਡੇ ਦੇ ਦੋਸਤ ਨੇ ਪ੍ਰਪੋਜ਼ ਕਰਵਾਉਣਾ ਆਪਣੀ ਕੁੜੀ ਦੀ ਜਿਹੜੀ ਸਹੇਲੀ ਹੁੰਦੀ ਸੀਗੀ ਉਹਨੂੰ ਕਹਿਣਾ ਭੀ ਹਾਂ ਯਾਨੀ ਸਿੱਧੇ ਵੀ ਆਪਸ ਚ ਦੀ ਗੱਲ ਹੁੰਦੀ ਸੀਗੀ, ਉਹ ਮੁੰਡੇ ਦਾ ਜਿਹੜਾ ਉਹਨੇ ਆਪਣੇ ਦੋਸਤ ਨੂੰ ਕਹਿਣਾ ਤੇ ਉਹ ਦੋਸਤ ਨੇ ਉਹਦੀ ਫਿਰ ਸਹੇਲੀ ਨੂੰ ਕਹਿਣਾ ਤੇ ਫੇਰ ਵਿਚਾਰਿਆਂ ਦੀ ਕਿਤੇ ਗੱਲਬਾਤ ਹੋ ਪਾਉਣੀ ਜੇ ਕਿਸੇ ਦੀ ਹੁੰਦੀ ਵੀ ਹੁੰਦੀ ਸੀਗੀ। ਇੰਨੇ ਝਾਕੇ ਹੁੰਦੇ ਸੀਗੇ, ਇੰਨਾ ਡਰ ਹੁੰਦਾ ਸੀਗਾ, ਅੱਜ ਕੱਲ ਵਾਲਾ ਹਾਲ ਨੀ ਸੀਗਾ। ਸੋ ਬਿਲਕੁਲ ਪਿਆਰ ਮੁਹੱਬਤ ਦੀਆਂ ਜਿਹੜੀਆਂ ਚੀਜ਼ਾਂ ਵੀ ਆ ਜੇ ਮੈਂ ਗੱਲ ਕਰਾਂ ਤੇ ਉਹ ਵੀ ਬਹੁਤ ਬਦਲ ਗਈਆਂ, ਬਹੁਤ ਜ਼ਿਆਦਾ ਬਦਲ ਗਈਆਂ। ਉਹ ਇਹ ਜਿਹੜੀਆਂ ਝਾਕੇ ਹੁੰਦੇ ਸੀਗੇ ਜੇ ਕਹਿ ਲਓ ਅੱਜ ਮੈਂ ਵੀ ਪ੍ਰੋਗਰਾਮ ਚ ਗੱਲ ਕਰਦੀ ਹਾਂ ਵੀ ਕੁਛ ਝੱਕ ਕੇ ਕਹਿੰਦੀ ਹਾਂ, ਉਹ ਝਾਕਾ ਹੁੰਦਾ ਸੀ ਸਾਡੇ ਅੰਦਰ, ਪਰ ਹੁਣ ਉਹ ਚੀਜ਼ ਨੀ ਰਹੀ, ਹੁਣ ਇਹ ਚੀਜ਼ਾਂ ਖੁੱਲਣ ਖੁੱਲੀਆਂ ਆ। ਪਰ ਚਲੋ ਜੀ ਸਮੇਂ ਦਾ ਆਪਣਾ ਆਪਣਾ ਤਕਾਜ਼ਾ ਆ। ਇਹ ਬੱਚੇ ਜੋ ਅੱਜ ਕਾਲਜਿਸ ਵਿਚ ਪੜ੍ਹ ਰਹੇ ਆ ਇਹਨਾਂ ਨੇ ਆਉਂਦੇ ਹੋਰ 20 ਸਾਲਾਂ ਨੂੰ ਇਹਨਾਂ ਨੂੰ ਯਾਦ ਕਰਿਆ ਕਰਨਾ ਤੇ ਉਹਨਾਂ ਨੂੰ ਲੱਗਣਾ ਵੀ ਸਾਡਾ ਸਮਾਂ ਬੜਾ ਵਧੀਆ ਹੁੰਦਾ ਸੀ, ਹੁਣ ਤੇ ਬਸ ਪੱਠਾ ਹੀ ਬੈਠ ਗਿਆ ਹੈ ਨਾ। ਔਰ ਇਹੀ ਗੱਲਾਂ ਅਸੀਂ ਸੁਣਦੇ ਹੁੰਦੇ ਸੀ ਜਦੋਂ ਅਸੀਂ ਕਾਲਜਿਸ ਦੇ ਵਿਚ ਹੁੰਦੇ ਸੀ ਤੇ ਸਾਡੀ ਦਾਦੀ ਕਹਿੰਦੀ ਹੁੰਦੀ ਸੀ ਵੀ ਹਾਏ ਹਾਏ ਕੀ ਅੱਗ ਲੱਗ ਗਈ, ਜਮਾਨੇ ਨੂੰ ਆਖਰ ਹੀ ਆਈ ਪਈ ਹੈ, ਕੀ ਹੋ ਗਿਆ। ਸੋ ਇਹ ਜਦੋਂ ਅਸੀਂ ਆਪਣਾ ਵੇਲਾ ਹੰਡਾ ਜਾਂਦੇ ਹਾਂ ਤੇ ਸਾਨੂੰ ਪਿਛਲਾ ਇੱਦਾਂ ਹੀ ਲੱਗਦਾ ਹੁੰਦਾ ਹੈ। ਸੋ ਇਹੋ ਜਿਹੀ ਗੱਲ ਨੀ, ਹੁਣ ਵੀ ਵਧੀਆ ਆ। ਬਾਕੀ ਆਪਣੇ ਘਰ ਦਾ, ਆਪਣੇ ਜਿੱਥੇ ਤੁਸੀਂ ਪੜ੍ਹਦੇ ਆ, ਜਿੱਥੇ ਤੁਸੀਂ ਰਹਿੰਦੇ ਆ, ਉਹ ਸਾਰੀਆਂ ਚੀਜ਼ਾਂ ਦਾ ਬੜਾ ਅਸਰ ਹੁੰਦਾ ਤੁਹਾਡੇ ਤੇ, ਔਰ ਸਭ ਤੋਂ ਜ਼ਿਆਦਾ ਅਸਰ ਹੁੰਦਾ ਤੁਹਾਡੇ ਦੋਸਤਾਂ ਦਾ, ਤੁਹਾਡੀ ਕੰਪਨੀ ਦਾ ਤੁਹਾਡੇ ਤੇ ਬਹੁਤ ਜ਼ਿਆਦਾ ਅਸਰ ਕਰਦਾ। ਕੰਪਨੀ ਬਹੁਤ ਮੈਟਰ ਕਰਦੀ ਹੈ ਤੁਹਾਡੀ ਪਰਸਨੈਲਿਟੀ ਦੇ ਵਿੱਚ, ਤੁਹਾਡੇ ਰਹਿਣ ਸਹਿਣ ਦੇ ਵਿੱਚ, ਤੁਹਾਡੇ ਚਾਲ ਚੱਲਣ ਦੇ ਵਿੱਚ ਬੜਾ ਹੱਥ ਹੁੰਦਾ ਹੈ ਨਾ, ਉਹ ਚਾਹੇ ਕਾਲਜ ਲਾਈਫ ਦੀ ਹੋਵੇ ਤੇ ਚਾਹੇ ਹੁਣ ਦੀ ਹੋਵੇ। ਅੱਛਾ ਜੀ ਚਲੋ ਕਾਲਜ ਦੀਆਂ ਗੱਲਾਂ ਦੇ ਵਿੱਚ ਮੈਨੂੰ ਜਿਹੜੀ ਸਭ ਤੋਂ ਇੱਕ ਮੇਨ ਚੀਜ਼ ਯਾਦ ਹੈ ਸਾਡੇ ਕਾਲਜ ਦੀ, ਜੇ ਮੈਨੂੰ ਬਹੁਤ ਜ਼ਿਆਦਾ ਯਾਦ ਨਹੀਂ ਹੈਗਾ ਆਪਣੇ ਗ੍ਰੈਜੂਏਸ਼ਨ ਟਾਈਮ ਜਿਹੜਾ ਸੀਗਾ ਉਹਦੇ ਵਿੱਚ, ਬੱਚਿਆਂ ਵਾਂਗੂ ਹੀ ਲੱਗਦਾ ਸੀਗਾ ਵੀ ਕੱਢ ਦਿੱਤਾ ਕੁਛ, ਏਡੀ ਗੱਲ ਨੀ। ਬਸ ਹਾਂ ਬੱਸਾਂ ਦੇ ਧੱਕੇ ਯਾਦ ਆ ਤੇ ਉੱਥੇ ਮੈਂ ਮਿਊਜ਼ਿਕ ਵੀ ਜਿੰਨਾ ਕੁ ਕੀਤਾ ਉਹ ਵੀ ਕਾਲਜਿਸ ਦੇ ਵਿੱਚ, ਜੇ ਮੈਂ ਗੱਲ ਕਰਾਂ ਤੇ ਇੰਨਾ ਮਿਆਰ ਤੱਕ ਨਹੀਂ ਜਾਂਦੀ ਸਟੱਡੀ, ਜੇ ਮੈਂ ਖਾਸ ਕਰ ਗੱਲ ਕਰਾਂ ਮੈਂ ਮਿਊਜ਼ਿਕ ਦੀ ਤਾਂ, ਉਹ ਬਾਅਦ ਵਿੱਚ ਜਦੋਂ ਮੈਂ ਪੋਸਟ ਗ੍ਰੈਜੂਏਸ਼ਨ ਕੀਤੀ ਆ ਉਸ ਤੋਂ ਬਾਅਦ ਐਮਫਿਲ ਕੀਤੀ ਉਦੋਂ ਹੀ ਕੁਛ ਸਿੱਖਣ ਨੂੰ ਮਿਲਿਆ, ਉਹ ਤਾਂ ਐਵੇਂ ਬਸ ਹਾਂ ਇਹ ਆ ਵੀ ਚਲੋ ਕਰ ਗਏ। ਅੱਛਾ ਸਾਡੇ ਕਾਲਜ ਇੱਕ ਸੋਨੂ ਕੁਲਚਿਆਂ ਵਾਲਾ ਹੁੰਦਾ ਸੀਗਾ, ਹਾਏ ਉਹ ਯਾਦ ਆ ਵੀ ਉਹਦੇ ਕੁਲਚੇ ਕਿੰਨੇ ਸਵਾਦ ਹੁੰਦੇ ਸੀ, ਉਹ ਸਵਾਦ ਮੈਨੂੰ ਅੱਜ ਤੱਕ ਨਹੀਂ ਭੁੱਲਿਆ, ਮੈਂ ਸ਼ਾਇਦ ਪ੍ਰੋਗਰਾਮ ਚ ਪਹਿਲਾਂ ਵੀ ਉਹਦਾ ਜ਼ਿਕਰ ਕੀਤਾ ਹੋਵੇ। ਔਰ ਹਰ ਕਾਲਜ ਦੇ ਵਿੱਚ ਕੁਛ ਨਾ ਕੁਛ ਇਹੋ ਜਿਹਾ ਹੁੰਦਾ ਸੀ, ਉਸ ਕਾਲਜ ਦੀ ਕੰਟੀਨ ਚ ਤਾਂ ਮੈਂ ਕਦੀ ਨਹੀਂ ਗਈ ਸੀਗੀ, ਇੱਕ ਵਾਰੀ ਵੀ ਨਹੀਂ ਗਈ ਮੈਂ 3 ਸਾਲਾਂ ਦੇ ਵਿੱਚ, ਪਰ ਹਾਂ ਉਹ ਕੁਲਚੇ ਬਹੁਤ ਖਾਧੇ ਸੀਗੇ। ਔਰ ਹਾਏ ਉਹ ਮਿਰਚਾਂ ਪਵਾ ਪਵਾ ਕੇ ਸੋਨੂੰ ਦੇ ਕੁਲਚੇ ਜਿਹੜੇ ਖਾਈਦੇ ਹੁੰਦੇ ਸੀ, ਖਾਈਦੇ ਵੀ ਹੁੰਦੇ ਸੀ ਤੇ ਘਰ ਵੀ ਲੈ ਕੇ ਜਾਈਦੇ ਹੁੰਦੇ ਸੀ। ਸੋ ਇਹੋ ਜਿਹਾ ਕੁਛ ਸਵਾਦ ਵੀ ਜ਼ਰੂਰ ਹੁੰਦਾ ਤੁਹਾਡੇ ਕਾਲਜਿਸ ਵਿੱਚ ਵੀ ਹੋਊਗੀ, ਜਾਂ ਕੰਟੀਨ ਚ ਕੋਈ ਇਹੋ ਜਿਹੀ ਚੀਜ਼ ਹੋਊਗੀ, ਜਾਂ ਫਿਰ ਬਾਹਰ ਕੋਈ ਰੇਹੜੀ ਹੋਊਗੀ ਜਿਹੜੀ ਤੁਹਾਨੂੰ ਬਹੁਤ ਪਸੰਦ ਹੁੰਦੀ ਸੀ। ਸੋ ਕੁਲਚੇ ਜਿਹੜੇ ਉਹ ਮੈਨੂੰ ਬੜੇ ਪਸੰਦ ਸੀ, ਮੈਨੂੰ ਸੀ ਅੱਜ ਗੱਲ ਕਰੂੰਗੀ ਪ੍ਰੋਗਰਾਮ ਦੇ ਵਿੱਚ ਤੇ ਉਹਨੂੰ ਯਾਦ ਕਰਨਾ ਨਹੀਂ ਭੁੱਲਣਾ, ਉਹਦੇ ਕੁਲਚਿਆਂ ਨੂੰ ਯਾਦ ਕਰਨਾ ਨਹੀਂ ਭੁੱਲ ਸਕਦੀ। ਸੋ ਏਦਾਂ ਹੀ ਜਿਹੜੀ ਗ੍ਰੈਜੂਏਸ਼ਨ ਆ, ਚਲੋ ਉਹ ਤੇ ਹੋ ਗਈ, ਤੁਹਾਡੇ ਕੋਲ ਵੀ ਜੇ ਆਪਣੀ ਗ੍ਰੈਜੂਏਸ਼ਨ ਟਾਈਮ ਦੀ ਕੋਈ ਇਹੋ ਜਿਹੀ ਯਾਦ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ, ਨਹੀਂ ਤਾਂ ਇਸ ਤੋਂ ਬਾਅਦ ਫਿਰ ਮੈਂ ਚੱਲੂਗੀ ਪੋਸਟ ਗ੍ਰੈਜੂਏਸ਼ਨ ਜਿੱਥੇ ਮੈਂ ਕੀਤੀ ਆ ਆਪਣੀ ਉਹਦੀਆਂ ਗੱਲਾਂ। ਵੈਸੇ ਕੁੜੀਆਂ ਕੋਲ ਜ਼ਿਆਦਾ ਗੱਲਾਂ ਹੁੰਦੀਆਂ ਨੀ ਨਾ ਵਿਚਾਰੀਆਂ, ਜ਼ਿਆਦਾ ਸ਼ਰਾਰਤੀ ਵੀ ਨਹੀਂ ਹੁੰਦੀਆਂ ਉਹਨਾਂ ਨੂੰ, ਬਸ ਮਾੜੀਆਂ ਮੋਟੀਆਂ ਜਿਹੀਆਂ ਗੱਲਾਂ। ਬਟ ਬੋਇਜ਼ ਦੀ ਦੁਨੀਆਂ ਮੈਨੂੰ ਲੱਗਦਾ ਥੋੜੀ ਅਲੱਗ ਹੁੰਦੀ ਹੈ, ਉਹਨਾਂ ਦਾ ਪ੍ਰੈਸ਼ਰ ਵੀ ਥੋੜਾ ਅਲੱਗ ਹੁੰਦਾ। ਕੁੜੀਆਂ ਨੇ ਤਾਂ ਵਿਚਾਰੀਆਂ ਨੇ 4 ਸੂਟ ਸਵਾ ਕੇ ਸਾਰ ਲੈਣਾ, ਮੁੰਡਿਆਂ ਦੀਆਂ ਡਿਮਾਂਡਾਂ ਹੋਰ ਹੁੰਦੀਆਂ ਸੀ ਵੀ ਬੁਲੇਟ ਲੈਣਾ ਆ, ਮੈਂ ਮੋਟਰਸਾਈਕਲ ਲੈਣਾ ਆ, ਹਨਾ ਇਹੋ ਜਿਹੀਆਂ ਚੀਜ਼ਾਂ, ਜਿਹੜੇ ਟਸ਼ਨ ਹੁੰਦੇ ਸੀਗੇ ਉਹ ਜ਼ਿਆਦਾ ਮੁੰਡਿਆਂ ਦੇ ਹੁੰਦੇ ਸੀਗੇ। ਸੋ ਮੈਨੂੰ ਜ਼ਰੂਰ ਦੱਸਿਓ। ਨਰਿੰਦਰ ਠੌਰ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਭਈ ਭੈਣ ਜੀ ਅਸੀਂ ਬੁੱਧਵਾਰ ਨੂੰ ਪਿੰਨੀਆਂ ਬਣਾਈਆਂ ਪਰ ਮੈਨੂੰ ਲੱਗਦਾ ਕੋਈ ਭੁੱਲ ਹੋ ਗਈ, ਕਿਉਂਕਿ ਸਾਡੇ ਵੱਡੇ ਵਡੇਰਿਆਂ ਕੋਈ ਵੀ ਚੀਜ਼ ਬਣਾਉਂਦੇ ਸੀ ਤਾਂ ਉਸ ਨੂੰ ਜੂਠੀ ਨਹੀਂ ਸੀ ਕਰਦੇ, ਤੇ ਸਭ ਤੋਂ ਪਹਿਲਾਂ ਵੱਡੇ ਵਡੇਰਿਆਂ ਦਾ ਕਰਦੇ ਸੀ, ਪਰ ਜਵਾਕਾਂ ਨੇ ਤਾਂ ਨਾਲ ਬਣਦੇ ਵੇਲੇ ਜੂਠੀ ਕਰ ਦਿੱਤੀ ਤੇ ਮੈਨੂੰ ਲੱਗਦਾ ਭੀ ਸਾਰਿਆਂ ਨੂੰ ਜ਼ੁਕਾਮ ਹੋ ਗਿਆ ਇਸੇ ਕਰਕੇ। ਨਹੀਂ ਜੀ ਚਲੋ ਇਹੋ ਜਿਹੀ ਤਾਂ ਕੀ ਗੱਲ ਹੋਣੀ ਆ, ਬੱਚਿਆਂ ਦੀ ਜੂਠ ਕਿਹੜੀ ਜੂਠ ਹੁੰਦੀ ਆ, ਹੁਣ ਜਵਾਕਾਂ ਨੂੰ ਇਹਨਾਂ ਚੀਜ਼ਾਂ ਬਾਰੇ ਕੀ ਦੱਸੀਏ ਹੈ ਨਾ। ਤੇ ਅੱਗੇ ਕਹਿ ਰਹੇ ਕਹਿੰਦੇ ਅੱਜ ਤਾਂ ਫਿਰ ਗੁਰਦਾਸ ਮਾਨ ਦਾ ਗੀਤ ਕੀ ਬਣੂ ਦੁਨੀਆਂ ਦਾ ਤੇ ਦਲਜੀਤ ਨਾਲ, ਹਾਂ ਬਣਦਾ ਨਾ ਇਹ ਤਾਂ ਬਣਦਾ ਭੀ ਕੀ ਬਣੂ ਦੁਨੀਆਂ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ। ਇਹ ਗੱਲਾਂ ਉਦੋਂ ਇਹ ਸਾਡੇ ਡੈਡੀ ਹੁਣਾਂ ਦੇ ਟਾਈਮ ਦਾ ਗੀਤ, ਯਾਨੀ ਉਹ ਉਸ ਟਾਈਮ ਦਾ ਆ ਤੇ ਉਹ ਅੱਜ ਵੀ ਦੇਖ ਲਓ ਉਹ ਗੀਤ ਉਦਾਂ ਦਾ ਉਦਾਂ ਔਰ ਢੁਕਦਾ ਹਰ ਕਿਸੇ ਦੇ ਉੱਤੇ। ਤੇ ਫਿਰ ਦਿਲ ਦਾ ਮਾਮਲਾ ਗੀਤ ਵੀ ਵੈਸੇ ਤਾਂ ਅਸੀਂ ਲਗਾ ਸਕਦੇ ਹਾਂ, ਉਹ ਵੀ ਟੁੱਕਦਾ ਆ। ਸੋ ਚਲੋ ਕਹਿੰਦੇ ਅਸੀਂ ਤਾਂ ਕਾਲਜ ਦੇ ਬਾਹਰ ਖੜ ਜਾਂਦੇ ਸੀ ਕਿਉਂਕਿ ਮਿਸ ਪੂਜਾ ਸਾਡੇ ਨਾਲ ਵਾਲੇ ਕਲਾਸ ਚ ਮਿਊਜ਼ਿਕ ਟੀਚਰ ਸੀ, ਬਸ ਪੂਜਾ ਨੂੰ ਵੇਖਣ ਦੇ ਲਈ। ਅੱਛਾ ਅੱਛਾ ਠੀਕ ਆ, ਤੁਸੀਂ ਮਿਸ ਪੂਜਾ ਨੂੰ ਦੇਖਣ ਬਾਹਰ ਹੀ ਖੜੇ ਹੁੰਦੇ ਸੀ, ਉਹ ਵੀ ਹੈ। ਅੱਛਾ ਉਹ ਨਾਲ ਵਾਲੇ ਸਕੂਲ ਚ ਮਿਊਜ਼ਿਕ ਟੀਚਰ ਸੀ, ਠੀਕ ਆ ਠੀਕ ਆ, ਵਧੀਆ ਵਧੀਆ। ਇਹੋ ਜਿਹੀਆਂ ਚੀਜ਼ਾਂ ਬਹੁਤ ਹੁੰਦੀਆਂ ਸੀਗੀਆਂ। ਗਰਲ ਕਾਲਜਿਸ ਦੇ ਅੱਗੇ ਤਾਂ ਸ਼ਰੇਆਮ ਗੇੜੀ ਰੂਟ ਹੁੰਦਾ ਸੀਗਾ ਔਰ ਬੋਇਜ਼ ਨੇ ਆਉਣਾ ਜਾਣਾ, ਬਸ ਉੱਥੇ ਕੁੜੀਆਂ ਦਾ ਰਸ਼ ਘੱਟ ਹੁੰਦਾ ਸੀ ਤੇ ਮੁੰਡਿਆਂ ਦਾ ਜ਼ਿਆਦਾ ਹੁੰਦਾ ਸੀਗਾ, ਉਹ ਦੌਰ ਸੀਗਾ ਇੱਕ। ਹੁਣ ਪਤਾ ਨੀ ਮੈਨੂੰ ਕੀ ਹਿਸਾਬ ਕਿਤਾਬ ਹੋਊਗਾ ਉੱਥੇ ਕੀ, ਪਰ ਅੱਗੇ ਇਹੋ ਜਿਹੀਆਂ ਚੀਜ਼ਾਂ ਬੜੀਆਂ ਹੁੰਦੀਆਂ ਸੀ ਚੱਲਦੀਆਂ। ਤੇ ਮੈਨੂੰ ਮੈਸੇਜ ਆਇਆ ਜਗਜੀਵਨ ਮਠਾਰੂ ਹੁਣਾਂ ਦੀ ਈਮੇਲ ਆਈ ਆ, ਕਹਿੰਦੇ ਸਾਊਂਡ ਨੀ ਆ ਰਹੀ ਜੀ, ਸਤਿ ਸ਼੍ਰੀ ਅਕਾਲ। ਕਹਿੰਦੇ ਹੋ ਇਹਨਾਂ ਨੇ ਕਿਹਾ ਵੀ ਸਾਊਂਡ ਨੀ ਆ ਰਹੀ, ਸੋ ਕੋਈ ਗੱਲ ਨੀ ਜੀ, ਚੈੱਕ ਕਰ ਲੈਂਦੇ ਜੇ ਨਹੀਂ ਆ ਰਹੀ। ਤੇ ਉਸ ਤੋਂ ਬਾਅਦ ਸੁਣਦੇ ਆ ਮੈਨੂੰ ਲੱਗਦਾ ਇੱਕ ਗੀਤ, ਤੇ ਗੀਤ ਤੋਂ ਬਾਅਦ ਮੈਂ ਚੱਲਦੀ ਆ ਅੱਗੇ ਆਪਣੇ ਕਾਲਜਿਸ ਦੀ ਲਿਸਟ ਵਿੱਚ, ਤੇ ਇਸ ਤੋਂ ਬਾਅਦ ਮੈਂ ਕਿੱਥੇ ਗਈ ਸੀ। ਤੁਸੀਂ ਵੀ ਮੈਨੂੰ ਜ਼ਰੂਰ ਦੱਸਦੇ ਰਹੋ ਭਈ ਕਿਹੜੇ ਕਿਹੜੇ ਕਾਲਜਿਸ ਦੇ ਵਿੱਚ ਪੜ੍ਹੇ ਹੋਏ ਹੋ ਤੇ ਉੱਥੇ ਕਿਹੜੀਆਂ ਕਿਹੜੀਆਂ ਯਾਦਾਂ ਜਿਹੜੀਆਂ ਤੁਹਾਡੀਆਂ ਅਜੇ ਵੀ ਤੱਕ ਕਾਇਮ ਹੈਗੀਆਂ, ਉਹ ਤੁਸੀਂ ਮੈਨੂੰ ਦੱਸ ਸਕਦੇ ਹੋ ਇਸ ਗੀਤ ਤੋਂ ਬਾਅਦ।
तेरा ये मुरीद बस रेहा शर्म आउंदा नी तू तो वेदा निकू बस तेनू हित चाहुंदा नी तेरा ये मुरीद बस रेहा शर्म आउंदा नी साडी तू ही कूड़े प्रेम कहानी तू ही कूड़े प्रेम कहानी
तू दिल दा मेरे मित्रव जट्टी बणदा बणोवे तेरी रानी तू दिल दा मेरे मित्रव जट्टी बणदा बणोवे तेरी रानी
रे बिन दे तू मार जानिए जट नू मखौल कर
तू दिल दा मेरे मित्रव जट्टी बणदा बणोवे तेरी रानी
रे बिन दे तू मार जानिए जट नू मखौल कर दी
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫॉर PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
अपनी बिजनेस की तरक्की ले तुसी भी हरमन रेडियो दी सेवावां हासिल कर सकदे हो हरमन रेडियो ते अपने बिजनेस दी ऐड देने लई जां किसी भी पसंदीदा प्रोग्राम नूं स्पॉन्सर करने लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
ਲੋ ਜੀ ਬ੍ਰੇਕ ਤੋਂ ਬਾਅਦ ਹਾਜ਼ਰ ਨਾ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਦੇ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਆਪਣੇ ਕਾਲਜ ਡੇਜ਼ ਦੀਆਂ ਹਨਾ ਆਪਣੇ ਕਾਲਜ ਨਾਲ ਜੁੜੀਆਂ ਯਾਦਾਂ ਦੀਆਂ ਔਰ ਕਾਲਜ ਡੇਜ਼ ਦੀਆਂ ਜਾਂ ਕਹਿ ਲਓ ਯੂਨੀਵਰਸਿਟੀ ਦੀਆਂ ਔਰ ਹੋਸਟਲ ਦੀਆਂ ਯਾਦਾਂ ਬਹੁਤ ਸਾਰੀਆਂ ਹੁੰਦੀਆਂ ਕਈ ਵਾਰੀ ਹਨਾ ਇੱਕ ਪ੍ਰੋਗਰਾਮ ਦੇ ਵਿੱਚ ਸਮੇਟਣੀਆਂ ਔਖੀਆਂ ਵੀ ਹੋ ਜਾਂਦੀਆਂ ਪਰ ਕੋਸ਼ਿਸ਼ ਕਰਦੀ ਹੁੰਦੀ ਆ ਕਿ ਜਿੰਨੀਆਂ ਕੁ ਮੈਨੂੰ ਯਾਦ ਆਉਣ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੀ ਰਹਾਂ ਔਰ ਇਸ ਤੋਂ ਇਲਾਵਾ ਜੇ ਤੁਹਾਨੂੰ ਕੋਈ ਯਾਦ ਆਵੇ ਤਾਂ ਤੁਸੀਂ ਮੇਰੇ ਨਾਲ ਜ਼ਰੂਰ ਉਹਨਾਂ ਯਾਦਾਂ ਦੀ ਸਾਂਝ ਜਿਹੜੀ ਬਣਾ ਲਿਆ ਕਰੋ ਸੋ ਵਰਸ਼ ਮੱਲੀ ਨੇ ਸਾਂਝ ਬਣਾਉਂਦੇ ਹੋਏ ਮੈਨੂੰ ਕਿਹਾ ਹੈ ਕਿ ਇਹਨਾਂ ਦਾ ਕਾਲਜ ਜਿਹੜਾ ਸੀ ਮਹਿੰਦਰਾ ਕਾਲਜ ਪਟਿਆਲਾ ਸੀ ਸੋ ਇੱਕ ਲਾਈਨ ਮਹਿੰਦਰਾ ਕਾਲਜ ਪਟਿਆਲਾ ਇਹ ਤਿੰਨ ਅੱਖਰਾਂ ਦੇ ਵਿੱਚ ਕਿੰਨੀਆਂ ਕੁ ਯਾਦਾਂ ਬਸੀਆਂ ਹੋਣੀਆਂ ਉਹ ਮਹਿੰਦਰਾ ਕਾਲਜ ਦੇ ਨਾਲ ਉਹਦੀਆਂ ਯਾਦਾਂ ਯਾਨੀ ਇੱਕ ਆਪਣੇ ਆਪ ਚ ਯੁੱਗ ਬੀਤਿਆ ਲੱਗਦਾ ਹੁੰਦਾ ਉਸ ਸਮੇਂ ਦੇ ਵਿੱਚ ਜਿੰਨਾ ਕੁਛ ਅਸੀਂ ਉਸ ਕਾਲਜ ਦੇ ਵਿੱਚ ਪੜ੍ਹਦੇ ਹਾਂ ਜਾਂ ਕਰਦੇ ਹਾਂ ਜੋ ਐਕਸਪੀਰੀਅੰਸ ਹੁੰਦੇ ਆ ਸਾਡੇ ਉਹਦੇ ਨਾਲ ਸਿਰਫ ਸਾਨੂੰ ਇੱਕ ਡਿਗਰੀ ਨਹੀਂ ਮਿਲਦੀ ਸਾਡੀ ਜ਼ਿੰਦਗੀ ਬਣ ਜਾਂਦੀ ਆ ਜ਼ਿੰਦਗੀਆਂ ਬਣਦੀਆਂ ਵੀ ਦੇਖੀਆਂ ਉਹਨਾਂ ਕਾਲਜਸ ਦੇ ਵਿੱਚ ਤੇ ਵੀ ਕੱਢੀਆਂ ਵੀ ਦੇਖੀਆਂ ਸੋ ਉਹ ਟਾਈਮ ਬੜਾ ਪਾਵਰਫੁਲ ਹੁੰਦਾ ਸਾਡੀ ਜ਼ਿੰਦਗੀ ਚ ਉਹਦਾ ਇੰਪੈਕਟ ਬਹੁਤ ਜ਼ਿਆਦਾ ਹੁੰਦਾ ਹੈ ਹਮੇਸ਼ਾ ਅੱਗੇ ਤੱਕ ਸਾਡੀ ਆਉਣ ਵਾਲੀ ਜ਼ਿੰਦਗੀ ਤੱਕ ਉਸ ਟਾਈਮ ਦਾ ਜਿਹੜਾ ਇੰਪੈਕਟ ਆ ਉਹ ਰਹਿੰਦਾ ਆ ਚਲੋ ਜੀ ਮੈਂ ਆਪਣੀ ਗੱਲ ਕਰ ਰਹੀ ਸੀ ਤੇ ਮੈਂ ਆਪਣੀ ਦੱਸਾਂ ਤੇ ਗ੍ਰੈਜੂਏਸ਼ਨ ਕਰਕੇ ਹੁਣ ਲੱਗਦਾ ਨਾ ਭਈ ਦੋ ਗੱਲਾਂ ਚ ਅਸੀਂ ਗੱਲ ਮੁਕਾ ਦਿੰਨੇ ਆ ਪਰ ਉਹ ਕਹਿਣ ਨੂੰ 3 ਸਾਲ ਹੁੰਦੇ ਆ ਜਦੋਂ ਤੁਸੀਂ ਗ੍ਰੈਜੂਏਸ਼ਨ ਵੀ ਕਰਦੇ ਆ ਪਰ ਚਲੋ ਗ੍ਰੈਜੂਏਸ਼ਨ ਤੋਂ ਬਾਅਦ ਫੇਰ ਅੱਗੇ ਜਦੋਂ ਤੁਸੀਂ ਗ੍ਰੈਜੂਏਸ਼ਨ ਕਰ ਲੈਣੇ ਤੇ ਫੇਰ ਇੱਕ ਹੋਰ ਚੀਜ਼ ਆਉਂਦੀ ਆ ਤੇ ਹੁਣ ਅੱਗੇ ਕੀ ਕਰਨਾ ਪਰ ਮੇਰੇ ਲਈ ਉਹ ਵੀ ਕਲੀਅਰ ਸੀ ਤੇ ਮੈਂ ਤੇ ਪੋਸਟ ਗ੍ਰੈਜੂਏਸ਼ਨ ਹੀ ਕਰਨੀ ਆ ਮਿਊਜ਼ਿਕ ਦੇ ਵਿੱਚ ਸੋ ਮੇਰੇ ਲਈ ਸਾਡੇ ਮੇਰੇ ਲਈ ਇਹ ਔਖਾ ਸੀਗਾ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਿਰਫ 2 ਜਗ੍ਹਾ ਹੀ ਪੋਸਟ ਗ੍ਰੈਜੂਏਸ਼ਨ ਸੀ ਮਿਊਜ਼ਿਕ ਦੀ ਜਾਂ ਤਾਂ ਚੰਡੀਗੜ੍ਹ ਸੀਗੀ ਯੂਨੀਵਰਸਿਟੀ ਦੇ ਵਿੱਚ ਜਾਂ ਫਿਰ ਰਾਮਗੜੀਆ ਗਰਲਸ ਕਾਲਜ ਸੀ ਲੁਧਿਆਣੇ ਉੱਥੇ ਸੀ ਸੋ ਇਹ 2 ਜਗ੍ਹਾ 2 ਹੀ ਸੀ ਜਿੱਥੇ ਤੁਸੀਂ ਪੋਸਟ ਗ੍ਰੈਜੂਏਸ਼ਨ ਕਰ ਸਕਦੇ ਸੀ ਮਿਊਜ਼ਿਕ ਵੋਕਲ ਦੇ ਵਿੱਚ ਸੋ ਫਿਰ ਅਸੀਂ ਪਹੁੰਚ ਗਏ ਜੀ ਲੁਧਿਆਣੇ ਤੇ ਲੁਧਿਆਣੇ ਮੈਂ ਆਪਣੇ 2 ਸਾਲ ਲਗਾਏ ਆ ਜਿੱਥੇ ਮੈਂ ਮਿਊਜ਼ਿਕ ਦੀ ਪੋਸਟ ਗ੍ਰੈਜੂਏਸ਼ਨ ਕੀਤੀ ਔਰ ਉੱਥੇ ਦੇ ਟੀਚਰਸ ਜਿਹੜੇ ਆ ਉਹ ਅਜੇ ਤੱਕ ਮੇਰੇ ਬੜੇ ਰਿਸਪੈਕਟਡ ਅਜੇ ਵੀ ਦਿਲ ਦੇ ਵਿੱਚ ਆ ਉਹਨਾਂ ਲਈ ਬੜੀ ਬਹੁਤ ਸਤਿਕਾਰ ਹੈ ਔਰ ਉੱਥੇ ਨਾਲ ਪੜੀਆਂ ਜਿਹੜੀਆਂ ਮੇਰੀਆਂ ਸਹੇਲੀਆਂ ਉਹ ਅਜੇ ਤੱਕ ਵੀ ਉਹਨਾਂ ਦੇ ਨਾਲ ਮੇਰਾ ਕੰਟੈਕਟ ਹੈ ਉਹਨਾਂ ਦੇ ਨਾਲ ਰਾਬਤਾ ਔਰ ਜਦੋਂ ਵੀ ਕਿਤੇ ਗੱਲ ਕਰਦੇ ਹਾਂ ਤੇ ਉਹ ਸਾਰੇ ਦਿਨ ਯਾਦ ਆ ਜਾਂਦੇ ਆ। ਬੜੀ ਮਸਤੀ ਕੀਤੀ ਉਹਦੇ ਉੱਥੇ ਵੀ ਅਸੀਂ। ਸੋ ਉੱਥੇ ਹੋਸਟਲ ਦੇ ਵਿੱਚ ਰਹਿੰਦੀ ਹੁੰਦੀ ਸੀ, ਗਰਲਸ ਹੋਸਟਲ ਹੀ ਹੁੰਦਾ ਸੀਗਾ ਸਾਈਡ ਤੇ, ਬਹੁਤ ਜ਼ਿਆਦਾ ਵੱਡਾ ਨਹੀਂ ਬਟ ਛੋਟਾ ਜਿਹਾ ਗਰਲਸ ਕਾਲਜ ਹੁੰਦਾ ਸੀ। ਪਰ ਉੱਥੇ ਜਿੱਥੇ ਮੈਂ ਉੱਥੇ ਐਮ ਏ ਦੀ ਡਿਗਰੀ ਲਈ ਆ ਉੱਥੋਂ, ਉੱਥੇ ਨਾਲ ਦੀ ਨਾਲ ਮੈਂ ਆਪਣੀਆਂ ਬੜੀਆਂ ਪਿਆਰੀਆਂ ਸਹੇਲੀਆਂ ਵੀ ਪੂਰੀ ਜ਼ਿੰਦਗੀ ਦੇ ਲਈ ਬਣਾਈਆਂ। ਔਰ ਬਾਕੀ ਲੁਧਿਆਣੇ ਦੀਆਂ ਯਾਦਾਂ ਦੇ ਵਿੱਚ ਵੀ ਇਹੀ ਆ ਕਿ ਉੱਥੇ ਤੇ ਬਸ ਮੈਂ ਮਿਊਜ਼ਿਕ ਹੀ ਸਿੱਖਿਆ ਆ, ਕੀਤਾ ਆ। ਉੱਥੇ ਦੇ ਜਿਹੜੇ ਯੂਥ ਫੈਸਟੀਵਲਸ ਹੁੰਦੇ ਸੀਗੇ ਉਹਨਾਂ ਦੇ ਵਿੱਚ ਚੰਗਾ ਪਾਰਟਿਸਪੇਟ ਕਰਦੀ ਰਹੀ ਆ। ਯੂਥ ਫੈਸਟੀਵਲ ਵੀ ਆਪਣੇ ਆਪ ਚ ਬੜਾ ਇੱਕ ਵੱਖਰਾ ਜਿਹਾ ਅਹਿਸਾਸ ਹੁੰਦਾ ਸੀਗਾ ਨਾ, ਜਦੋਂ ਅਸੀਂ ਕਾਲਜਿਸ ਦੇ ਵਿੱਚ ਪੜ੍ਹਦੇ ਹੁੰਦੇ ਸੀ, ਕਿੰਨਾ ਖੁਸ਼ ਹੁੰਦਾ ਸੀ। ਔਰ ਖਾਸ ਕਰਕੇ ਜਿਹੜੇ ਮਿਊਜ਼ਿਕ ਨਾਲ ਰਿਲੇਟਡ ਹੁੰਦੇ ਸੀਗੇ ਨਾ ਬੱਚੇ, ਉਹਨਾਂ ਦੇ ਲਈ ਤਾਂ ਉਹ ਬੜਾ ਇੱਕ ਅਹਿਮ ਪਲੇਟਫਾਰਮ ਹੁੰਦਾ ਸੀਗਾ। ਸੋ ਕਈ ਵਾਰੀ ਉੱਥੋਂ ਫੋਕ ਸੌਂਗਸ ਵੀ ਗਾਏ, ਗਜ਼ਲਸ ਵੀ ਗਾਈਆਂ, ਔਰ ਗਿੱਧਾ ਬਹੁਤ ਪਾਇਆ। ਗਿੱਧਾ ਜਿਹੜਾ ਕਾਲਜਿਸ ਜਾ ਕੇ ਬਚਪਨ ਤੋਂ ਹੀ ਸ਼ੌਂਕ ਸੀਗਾ, ਪਰ ਕਾਲਜਿਸ ਵਿੱਚ ਆ ਕੇ ਜਿਹੜਾ ਗਿੱਧੇ ਦੇ ਨਾਲ ਇੱਕ ਸਟੇਜ ਵਾਲਾ ਗਿੱਧਾ ਜਿਹੜਾ ਸਿੱਖਣਾ ਔਰ ਪਰਫਾਰਮ ਕਰਨਾ, ਉਹ ਹੋਰ ਗੱਲ ਹੁੰਦੀ ਹੈ। ਵਿਆਹਾਂ ਸ਼ਾਦੀਆਂ ਤੇ ਪਾਉਣ ਵਾਲੇ ਗਿੱਧਿਆਂ ਦੀ ਗੱਲ ਕੁਝ ਹੋਰ ਹੁੰਦੀ ਹੈ, ਹੈਨਾ। ਸੋ ਬਿਲਕੁਲ। ਔਰ ਉਸ ਤੋਂ ਬਾਅਦ ਲੁਧਿਆਣੇ ਦੀ ਮਾਰਕੀਟ ਜਿਹੜੀ ਚੌੜਾ ਬਾਜ਼ਾਰ, ਉਹ ਘੁੰਮਣਾ। ਔਰ ਬਾਕੀ ਅਸੀਂ ਹੋਸਟਲ ਹੀ ਹੁੰਦੇ ਸੀਗੇ, ਕਦੀ ਕਦੀ ਵਾਰਡਨ ਦੇ ਨਾਲ ਅਸੀਂ ਆਰਤੀ ਜਿਹੜਾ ਸਿਨੇਮਾ ਹੁੰਦਾ ਸੀ ਉੱਥੇ ਮੂਵੀ ਵਗੈਰਾ ਦੇਖਣ ਚਲੇ ਜਾਂਦੀਆਂ ਹੁੰਦੀਆਂ ਸੀਗੀਆਂ। ਸੋ ਕੁੱਲ ਮਿਲਾ ਕੇ ਵਧੀਆ ਐਕਸਪੀਰੀਅੰਸ ਰਿਹਾ ਉਹ 2 ਸਾਲ ਵੀ ਜਿਹੜੇ ਮੈਂ ਉੱਥੇ ਕੱਢੇ ਆ। ਔਰ ਹੋਸਟਲ ਦੇ ਵਿੱਚ ਵੈਸੇ ਤੁਹਾਡੇ ਕਾਲਜ ਦੇ ਵਿੱਚ ਵੀ ਫਰੈਂਡਸ ਵਧੀਆ ਬਣ ਜਾਂਦੇ ਆ, ਪਰ ਜਦੋਂ ਤੁਸੀਂ ਹੋਸਟਲ ਚ ਹੁੰਦੇ ਆ ਨਾ ਤੇ ਤੁਹਾਡੀ ਨਜ਼ਦੀਕੀ ਕੁਝ ਜ਼ਿਆਦਾ ਹੋ ਜਾਂਦੀ ਆ, ਕਿਉਂਕਿ 24 ਘੰਟੇ ਕਿਸੇ ਦੇ ਨਾਲ ਰਹਿਣਾ ਉਹ ਇੱਕ ਵੱਖਰੀ ਗੱਲ ਹੁੰਦੀ ਹੈ। ਜਦੋਂ ਤੁਸੀਂ ਸਿਰਫ ਆਉਣਾ, ਕੁਝ ਦੇਰ ਲਈ ਮਿਲਣਾ ਕਾਲਜ ਦੇ ਵਿੱਚ ਤੇ ਫਿਰ ਚਲੇ ਜਾਣਾ, ਉਹ ਕੁਝ ਹੋਰ ਹੁੰਦਾ। ਔਰ ਜਦੋਂ ਤੁਸੀਂ 24 ਘੰਟੇ ਇੱਕ ਦੂਜੇ ਨਾਲ ਰਹਿੰਦੇ ਆ ਨਾ, ਉਹਦਾ ਸਵਾਦ ਹੀ ਕੁਝ ਵੱਖਰਾ ਹੁੰਦਾ। ਔਰ ਇੱਕ ਦੂਸਰੇ ਨੂੰ ਜ਼ਿਆਦਾ ਨਜ਼ਦੀਕੀ ਤੌਰ ਤੇ ਤੁਸੀਂ ਇੱਕ ਦੂਜੇ ਨੂੰ ਜਾਣ ਸਕਦੇ ਆ, ਤੇ ਫਿਰ ਉਹ ਜਿਹੜੇ ਰਿਲੇਸ਼ਨਸ ਹੁੰਦੇ ਆ ਉਹ ਬਿਲਕੁਲ ਅੱਗੇ ਤੱਕ ਜਾਂਦੇ ਆ। ਤੇ ਉਸ ਤੋਂ ਬਾਅਦ ਮੈਂ ਗੱਲ ਕਰਦੀ ਆ ਜੀ ਯੂਨੀਵਰਸਿਟੀ ਦੀ। ਜਦੋਂ ਮੈਂ ਗ੍ਰੈਜੂਏਸ਼ਨ ਵੀ, ਪੋਸਟ ਗ੍ਰੈਜੂਏਸ਼ਨ ਵੀ ਹੋ ਗਈ, ਤੇ ਉਸ ਤੋਂ ਬਾਅਦ ਫੇਰ ਕੀ ਸੀ ਮੇਰੇ ਲਈ, ਇਹ ਚੀਜ਼ਾਂ ਸੌਖੀਆਂ ਰਹੀਆਂ। ਵੈਸੇ ਚੂਜ਼ ਕਰਨਾ ਔਖਾ ਹੁੰਦਾ ਨਾ ਵੀ ਹੁਣ ਕੀ, ਬਟ ਮੇਰੇ ਲਈ ਉਹ ਗੱਲ ਬਿਲਕੁਲ ਕਲੀਅਰ ਸੀ ਵੀ ਨਹੀਂ ਜੀ, ਮਿਊਜ਼ਿਕ ਤੇ ਮਿਊਜ਼ਿਕ ਹੀ ਆ। ਫਿਰ ਉਸ ਤੋਂ ਬਾਅਦ ਫਿਰ ਐਮਫਿਲ ਦੇ ਜਿਹੜੇ ਆ ਐਂਟਰੈਂਸ ਟੈਸਟ ਦਿੱਤਾ ਯੂਨੀਵਰਸਿਟੀ ਦੇ ਵਿੱਚ, ਤੇ ਉੱਥੇ ਵੀ ਚਲੋ ਕਿਸਮਤ ਦੇ ਨਾਲ ਮੇਰਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਦਾਖਲਾ ਹੋ ਗਿਆ। ਪੰਜਾਬ ਯੂਨੀਵਰਸਿਟੀ ਦੀ ਜਿਹੜੀ ਪਹਿਲੇ ਦਿਨ ਦੀ ਐਂਟਰੈਂਸ ਆ, ਮੈਨੂੰ ਅੱਜ ਵੀ ਯਾਦ ਆ, ਉਹ ਮੈਂ ਤੁਹਾਨੂੰ ਜ਼ਰੂਰ ਦੱਸਦੀ ਹਾਂ ਕਿ ਕਿਹੋ ਜਿਹੇ ਸੀ ਐਕਸਪੀਰੀਅੰਸਿਸ, ਕਿੰਨਾ ਕੁ ਵੱਖਰਾ ਲੱਗਾ। ਕਿਉਂਕਿ ਇੱਕ ਪਿੰਡ ਤੋਂ ਨਿਕਲ ਕੇ ਲੁਧਿਆਣੇ ਜਾਣਾ ਤੇ ਲੁਧਿਆਣੇ ਤੋਂ ਬਾਅਦ ਚੰਡੀਗੜ੍ਹ ਪਹੁੰਚਣਾ, ਉਹ ਆਪਣੇ ਆਪ ਵਿੱਚ ਮੇਰੇ ਲਈ ਕਿਤੇ ਨਾ ਕਿਤੇ ਮੁਕਾਮ ਸੀ। ਔਰ ਯੂਨੀਵਰਸਿਟੀ ਦੇ ਵਿੱਚ ਤੁਹਾਡੇ ਚੋਂ ਜਿਹੜੇ ਵੀ ਪੜ੍ਹੇ ਹੋਏ ਆ ਉਹਨਾਂ ਨੂੰ ਪਤਾ ਹੀ ਹੈ ਕਿ ਯੂਨੀਵਰਸਿਟੀ ਦੀ ਲਾਈਫ ਵਾਹ ਜੀ ਵਾਹ, ਹਰ ਕਿਸੇ ਨੂੰ ਮਿਲੇ, ਖਾਸ ਕਰਕੇ ਚੰਡੀਗੜ੍ਹ ਯੂਨੀਵਰਸਿਟੀ ਦੀ ਜਿਹੜੀ ਜ਼ਿੰਦਗੀ ਹੈ। ਸੋ ਉਹਦੇ ਬਾਰੇ ਗੱਲ ਕਰਦੀ ਹਾਂ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਇਹ ਗੀਤ।
ਤੇਰੀਆਂ ਦਿੱਤੀਆਂ ਹੋਈਆਂ ਕਿਤਾਬਾਂ ਵਾਰਡਰੋਬ ਵਿੱਚ ਰੱਖੀਆਂ ਨੇ, ਅੱਜ ਵੀ ਤੈਨੂੰ ਚੇਤੇ ਕਰਕੇ ਇੱਕ ਦੋ ਗਜ਼ਲਾਂ ਪੱਕੀਆਂ ਨੇ, ਅੱਜ ਵੀ ਤੈਨੂੰ ਚੇਤੇ ਕਰਕੇ ਇੱਕ ਦੋ ਗਜ਼ਲਾਂ ਪੱਕੀਆਂ ਨੇ। ਤੂੰ ਵੀ ਚੋਰੀ ਚੋਰੀ ਦੇਖੇ ਸਟੋਰੀ ਦੱਸਦੀਆਂ ਤੇਰੀਆਂ ਸਖੀਆਂ ਨੇ, ਅੱਜ ਵੀ ਤੈਨੂੰ ਚੇਤੇ ਕਰਕੇ ਇੱਕ ਦੋ ਗਜ਼ਲਾਂ ਪੱਕੀਆਂ ਨੇ। ਤੇਰਾ ਨੱਕ ਥੋੜਾ ਉੱਤੇ ਸੀ, ਉਹ ਗੱਡੀਆਂ ਵਾਲੇ ਤੈਨੂੰ ਲੈ ਗਏ ਸਾਡੇ ਔਖੇ ਸਰਦੇ ਬੁੱਤੇ ਸੀ, ਉਹ ਗੱਡੀਆਂ ਵਾਲੇ ਤੈਨੂੰ ਲੈ ਗਏ ਉਦੋਂ ਔਖੇ ਸਰਦੇ ਬੁੱਤੇ ਸੀ। ਤੂੰ ਕਾਲੇ ਰੰਗ ਦੀ ਫੈਨ ਬੜੀ ਸੀ, ਕਾਲੇ ਰੰਗ ਦੀ ਫੈਨ ਬੜੀ ਸੀ, ਮੈਂ ਕਾਲੀਆਂ ਗੱਡੀਆਂ ਰੱਖੀਆਂ ਨੇ, ਅੱਜ ਵੀ ਤੈਨੂੰ ਅੱਜ ਵੀ ਤੈਨੂੰ ਅੱਜ ਵੀ ਤੈਨੂੰ ਚੇਤੇ ਕਰਕੇ ਇੱਕ ਦੋ ਗਜ਼ਲਾਂ ਪੱਕੀਆਂ ਨੇ, ਅੱਜ ਵੀ ਤੈਨੂੰ ਚੇਤੇ ਕਰਕੇ ਇੱਕ ਦੋ ਗਜ਼ਲਾਂ ਪੱਕੀਆਂ ਨੇ। ਤੂੰ ਵੀ ਚੋਰੀ ਚੋਰੀ ਦੇਖੇ ਸਟੋਰੀ ਦੱਸਦੀਆਂ ਤੇਰੀਆਂ ਸਖੀਆਂ ਨੇ, ਅੱਜ ਵੀ ਤੈਨੂੰ ਚੇਤੇ ਕਰਕੇ ਇੱਕ ਦੋ ਗਜ਼ਲਾਂ ਪੱਕੀਆਂ ਨੇ। ਮਸਤ ਪੰਜਾਬੀ ਨਾ ਮੇਰੀ ਯਾਰੀ ਤੇਰੇ ਕੋਈ ਇੰਗਲਿਸ਼ ਓਨਰ ਸੀ ਮੈਂ ਸਾਡਾ ਜੱਟ ਨਾ ਸੀ ਚੱਕਵਾਂ ਤੇਰਾ ਵੈਸਟਰਨ ਸੋਨਰ ਸੀ ਹੋ ਮੈਂ ਸਾਡਾ ਜੱਟ ਨਾ ਸੀ ਚੱਕਵਾਂ ਤੇਰਾ ਵੈਸਟਰਨ ਸੋਨਰ ਸੀ ਭਾਵੇਂ ਮੈਥੋਂ ਡਿਗਰੀ ਹੋਈ ਨਹੀਂ ਮੈਥੋਂ ਡਿਗਰੀ ਹੋਈ ਨਹੀਂ ਤੇਰੀਆਂ ਡੇਟ ਸ਼ੀਟਾਂ ਵੀ ਰੱਟੀਆਂ ਨੇ ਅੱਜ ਵੀ ਤੈਨੂੰ ਚੇਤੇ ਕਰਕੇ ਅੱਜ ਵੀ ਤੈਨੂੰ ਚੇਤੇ ਕਰਕੇ ਇੱਕ ਦੋ ਗਜ਼ਲਾਂ ਪੱਕੀਆਂ ਨੇ ਤੂੰ ਵੀ ਚੋਰੀ ਚੋਰੀ ਦੇਖੇ ਸਟੋਰੀ ਦੱਸਦੀਆਂ ਤੇਰੀਆਂ ਸਖੀਆਂ ਨੇ ਅੱਜ ਵੀ ਤੈਨੂੰ ਚੇਤੇ ਕਰਕੇ ਇੱਕ ਦੋ ਗਜ਼ਲਾਂ ਪੱਕੀਆਂ ਨੇ ਮੈਂ ਸੀਤੇ ਬੈਠਾ ਲਿਖਦਾ ਗਾਉਂਦਾ ਜੱਸੜ ਰਿਹਾ ਜਜ਼ਬਾਤਾਂ ਨੂੰ ਖੇਤ ਵਾਹੁੰਦੇ ਦੀ ਸੁਣ ਲਈ ਰੱਬ ਨੇ ਕਰਾਂ ਸਜਦਾ ਉਹਦੀਆਂ ਦਾਤਾਂ ਨੂੰ ਖੇਤ ਵਾਹੁੰਦੇ ਦੀ ਸੁਣ ਲਈ ਰੱਬ ਨੇ ਕਰਾਂ ਸਜਦਾ ਉਹਦੀਆਂ ਦਾਤਾਂ ਨੂੰ ਉਹੀ ਲਾਉਂਦਾ ਫੀਤੀ ਸ਼ੌਹਰਤ ਦੀ ਲਾਉਂਦਾ ਫੀਤੀ ਸ਼ੌਹਰਤ ਦੀ ਤੇ ਅਸੀਂ ਉਹਦੇ ਟੇਕਾਂ ਰੱਖੀਆਂ ਨੇ ਅੱਜ ਵੀ ਤੈਨੂੰ ਅੱਜ ਵੀ ਤੈਨੂੰ ਅੱਜ ਵੀ ਤੈਨੂੰ ਚੇਤੇ ਕਰਕੇ ਇੱਕ ਦੋ ਗਜ਼ਲਾਂ ਪੱਕੀਆਂ ਨੇ ਅੱਜ ਵੀ ਤੈਨੂੰ ਚੇਤੇ ਕਰਕੇ ਇੱਕ ਦੋ ਗਜ਼ਲਾਂ ਪੱਕੀਆਂ ਨੇ ਤੂੰ ਵੀ ਚੋਰੀ ਚੋਰੀ ਦੇਖੇ ਸਟੋਰੀ ਦੱਸਦੀਆਂ ਤੇਰੀਆਂ ਸਖੀਆਂ ਨੇ ਅੱਜ ਵੀ ਤੈਨੂੰ ਚੇਤੇ ਕਰਕੇ ਇੱਕ ਦੋ ਗਜ਼ਲਾਂ ਪੱਕੀਆਂ ਨੇ
ਲੋ ਜੀ ਤਰਸੀਮ ਜੱਸਰ ਦੀ ਆਵਾਜ਼ ਦੇ ਵਿੱਚ ਇੱਕ ਦੋ ਗਜ਼ਲਾਂ ਬਹੁਤ ਹੀ ਸੋਹਣਾ ਗੀਤ ਜਿਹਦੀ ਫਰਮਾਇਸ਼ ਕੀਤੀ ਸੀ ਅਰਸ਼ ਮੱਲੀ ਨੇ ਬਹੁਤ ਸੋਹਣਾ ਗੀਤ ਮੈਂ ਪਹਿਲਾਂ ਕਦੇ ਨਹੀਂ ਸੁਣਿਆ ਸੀ ਪਰ ਸਹੀ ਗੱਲ ਆ ਬਹੁਤ ਕਮਾਲ ਦਾ ਬੜੀ ਵੱਖਰੇ ਅੰਦਾਜ਼ ਦੇ ਵਿੱਚ ਤਰਸੀਮ ਜੱਸਰ ਨੇ ਗੀਤ ਗਾਇਆ ਔਰ ਲਿਖਿਆ ਵੀ ਬਹੁਤ ਵਧੀਆ ਹੋਇਆ ਸੋ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਅਸੀਂ ਕਹਿ ਨਹੀਂ ਸਕਦੇ ਪਰ ਜਿਹੜੀਆਂ ਗੀਤ ਸਾਡੇ ਦੇ ਲਈ ਕਹਿ ਦਿੰਦੇ ਆ ਹਨਾ ਇਹ ਚੀਜ਼ਾਂ ਸਾਡੇ ਜਜ਼ਬਾਤਾਂ ਨੂੰ ਪੇਸ਼ ਕਰ ਦਿੰਦੀਆਂ ਆ ਸੋ ਬਿਲਕੁਲ ਕਾਲਜਿਸ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਇਹੋ ਜਿਹੀਆਂ ਜਿਹੜੇ ਜਜ਼ਬਾਤ ਹੁੰਦੇ ਸੀਗੇ ਉਹ ਆਮ ਹੀ ਹੁੰਦੇ ਸੀਗੇ ਹੈਨਾ ਔਰ ਦੇਖੀ ਦਾ ਵੀ ਹੁੰਦਾ ਸੀਗਾ ਆਲੇ ਦੁਆਲੇ ਦੇਖੀ ਦੀਆਂ ਹੁੰਦੀਆਂ ਸੀਗੀਆਂ ਇਹ ਚੀਜ਼ਾਂ ਚਾਹੇ ਕਹਿ ਲੋ ਉਹ ਕੋਈ ਲਵ ਸਟੋਰੀਜ਼ ਹੁੰਦੀਆਂ ਸੀਗੀਆਂ ਜਾਂ ਉਹਨਾਂ ਦੇ ਅੰਜਾਮ ਵੀ ਦੇਖੇ ਫਿਰ ਤੇ ਕੀ ਹੁੰਦਾ ਆ ਚਲੋ ਖੈਰ ਖੁਦ ਤਾਂ ਮੈਂ ਇਸ ਚੀਜ਼ ਦੇ ਵਿੱਚ ਨਹੀਂ ਹੋਈ ਇਹੀ ਹੁੰਦਾ ਸੀ ਕਿ ਨਹੀਂ ਚਲੋ ਇਹ ਚੀਜ਼ ਘਰਦਿਆਂ ਦੇ ਲਈ ਰੱਖੀ ਹੈ ਜਿੱਥੇ ਕਹਿਣਗੇ ਉੱਥੇ ਚੁੱਪ ਕਰਕੇ ਕਰ ਲੈਣਾ ਬਾਕੀ ਜ਼ਿੰਦਗੀ ਦੇ ਵਿੱਚ ਹਰ ਚੀਜ਼ ਤੇ ਆਪਣੀ ਮਨਾਈ ਆ ਆਪਣੀ ਕੀਤੀ ਆ ਪਰ ਇੱਕ ਮੈਰਿਜ ਆ ਜਿਹੜੀ ਉਹ ਘਰਦਿਆਂ ਦੇ ਕਿਹਾ ਤੇ ਕਰਨੀ ਆ ਸੋ ਇਸ ਕਰਕੇ ਪਰ ਦੇਖਿਆ ਆਪਣੇ ਨਾਲ ਦੀਆਂ ਸਹੇਲੀਆਂ ਨੂੰ ਵੀ ਆ ਹੋਰ ਆਲੇ ਦੁਆਲੇ ਕਈਆਂ ਦੀਆਂ ਸਿਰੇ ਵੀ ਚੜੀਆਂ ਜੋ ਅਜੇ ਤੱਕ ਵੀ ਇਕੱਠੇ ਹੈਗੇ ਆ ਬੜਾ ਵਧੀਆ ਲੱਗਦਾ ਆ ਪਰ ਕਈਆਂ ਦੀਆਂ ਬੜੀਆਂ ਨਾਕਾਮ ਲਵ ਸਟੋਰੀਜ਼ ਵੀ ਦੇਖੀਆਂ ਉਹ ਵੀ ਦੇਖ ਕੇ ਬੜਾ ਮਨ ਹੌਲਾ ਹੁੰਦਾ ਫਿਰ ਤੇ ਚਲੋ ਔਰ ਉਹ ਦਰਦ ਜਿਹੜਾ ਉਹ ਕਦੀ ਵੀ ਮੈਨੂੰ ਲੱਗਦਾ ਦਿਲਾਂ ਚੋਂ ਜਾਂਦਾ ਨਹੀਂ ਅੱਜ ਵੀ ਗੱਲ ਕਰ ਲਵਾਂ ਉਹਨਾਂ ਦੇ ਨਾਲ ਤੇ ਉਹ ਚੀਜ਼ ਜਿਹੜੀ ਕਿਤੇ ਨਾ ਕਿਤੇ ਅੱਜ ਵੀ ਮਹਿਸੂਸ ਕਰਦੀ ਹੁੰਦੀ ਹਾਂ ਤੇ ਹਰੀਸ਼ ਅਰੋੜਾ ਹੋਣਾ ਨੇ ਕਿਹਾ ਸੁਖਪ੍ਰੀਤ ਨਰਿੰਦਰ ਨੂੰ ਸੁਨੇਹਾ ਦਿਓ ਕਿ ਉੱਥੇ ਵਾਲੇ ਵੱਡੇ ਵਡੇਰੇ ਤਾਂ ਇੱਥੇ ਨਹੀਂ ਆ ਪਰ ਕੁਝ ਇੱਥੇ ਵੀ ਵੱਡੇ ਵਡੇਰੇ ਆ ਬਹੁਤ ਵੱਡੇ ਤਾਂ ਨਹੀਂ ਪਰ ਇਹਨਾਂ ਨਾਲ ਕੰਮ ਚੱਲ ਜਾਊਗਾ ਪੂਜ ਲਓ ਪਿੰਨੀਆਂ ਵੀ ਦੇ ਦਿਆ ਕਰੋ ਹੁਣ ਕਹਿੰਦੇ ਸਹੀ ਗੱਲ ਆ ਆਹ ਗੱਲ ਠੀਕ ਕੀਤੀ ਹਰੀਸ਼ ਭਾਜੀ ਹੁਣਾਂ ਨੇ ਸੋ ਨਰਿੰਦਰ ਠੋਰ ਸਹੀ ਗੱਲ ਆ ਵੱਡੇ ਵਡੇਰੇ ਜਿਹੜੇ ਆ ਉਹ ਤੇ ਹੁਣ ਇੰਡੀਆ ਹੀ ਆ ਪਰ ਇੱਥੇ ਵੀ ਹਰੀਸ਼ ਭਾਜੀ ਹੁਣਾਂ ਨੇ ਇਸ਼ਾਰਾ ਕੀਤਾ ਵੀ ਇੱਥੇ ਵੀ ਵੱਡੇ ਵਡੇਰੇ ਕੁਝ ਹੈਗੇ ਆ ਤੇ ਜੇ ਪਿੰਨੀਆਂ ਨੂੰ ਭੋਗ ਵਗੈਰਾ ਲਗਾਉਣਾ ਹੁੰਦਾ ਬਣਾ ਕੇ ਕੋਈ ਚੀਜ਼ ਤੇ ਪਹਿਲਾਂ ਵੱਡੇ ਵਡੇਰਿਆਂ ਨੂੰ ਦੇਈਦੀ ਹੁੰਦੀ ਆ ਫੇਰ ਖਾਈਦੀ ਆ ਦੇਖਿਆ ਹੁਣ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਆ ਠੀਕ ਆ ਅੱਗੇ ਤੋਂ ਮੈਨੂੰ ਲੱਗਦਾ ਨਰਿੰਦਰ ਹੁਣ ਜੋ ਵੀ ਬਣਾਊਗਾ ਪਹਿਲਾਂ ਹਰੀਸ਼ ਭਾਜੀ ਦੇ ਘਰ ਭੇਜਿਆ ਕਰੂਗਾ ਦੇਖ ਲਾ ਨਹੀਂ ਤਾਂ ਫਿਰ ਜ਼ੁਕਾਮ ਹੋ ਜਾਣਾ ਕਈ ਦਾ ਹੁੰਦਾ ਸੀ ਨਾ ਨਹੀਂ ਤਾਂ ਅਸੀਂ ਨੈਸ ਪਾ ਦੇਣੀ ਆ ਨੈਸ ਬਹੁਤ ਫਾਇਦੀ ਹੁੰਦੀ ਸੀ ਦੇ ਨਹੀਂ ਤਾਂ ਮੈਂ ਨੈਸ ਪਾ ਦੇਣੀਆਂ ਓਹੋ ਭੋਲੀਆਂ ਤੇ ਕਮਲੀਆਂ ਗੱਲਾਂ ਹੁੰਦੀਆਂ ਸੀਗੀਆਂ ਸਾਡੀਆਂ ਚਲੋ ਜੀ ਗੱਲ ਕਰ ਰਹੀ ਸੀਗੀ ਆਪਣੇ ਕਾਲਜਿਸ ਦੀ ਜਿੱਦਾਂ ਜਗਤਾਰ ਭਾਜੀ ਨੇ ਦੱਸਿਆ ਵੀ ਜਦੋਂ ਉਹਨਾਂ ਨੂੰ ਅਜੇ ਵੀ ਯਾਦ ਆ ਜਦੋਂ ਚੰਡੀਗੜ੍ਹ ਤੋਂ ਪ੍ਰੋਸਪੈਕਟ ਲੈ ਕੇ ਆਏ ਸੀ 10 ਸੈਕਟਰ ਦੇ ਕਾਲਜ ਦਾ ਹਨਾ ਉਹ ਚੀਜ਼ਾਂ ਮੈਨੂੰ ਵੀ ਯਾਦ ਆ ਮੈਂ ਆਪਣੇ ਡੈਡੀ ਨਾਲ ਗਈ ਸੀ ਜਦੋਂ ਔਰ ਚੰਡੀਗੜ੍ਹ ਬਿਲਕੁਲ ਮੈਂ ਵੀ ਕਿਤਾਬਾਂ ਚ ਪੜਿਆ ਹੋਇਆ ਸੀ ਯਾ ਲੋਕਾਂ ਤੋਂ ਗੱਲਾਂ ਹੀ ਸੁਣੀਆਂ ਸੀ ਯਾ ਚੰਡੀਗੜ੍ਹ ਇੱਕ ਦੋ ਵਾਰ ਡੈਡੀ ਹੁਣਾਂ ਨਾਲ ਘੁੰਮਣ ਆਏ ਸੀਗੇ ਭਈ ਰੌਕ ਗਾਰਡਨ ਦੇਖ ਲਿਆ ਰੋਜ਼ ਗਾਰਡਨ ਦੇਖ ਲਿਆ ਇੰਨਾ ਕੀ ਪਤਾ ਹੁੰਦਾ ਸੀ ਚੰਡੀਗੜ੍ਹ ਦਾ ਬਾਕੀ ਇਸ ਤੋਂ ਜ਼ਿਆਦਾ ਨਹੀਂ ਪਤਾ ਹੁੰਦਾ ਸੀ ਤੇ ਚੰਡੀਗੜ੍ਹ ਵਿੱਚ ਰਹੂੰਗੀ ਵੀ ਇਹ ਕਦੀ ਸੋਚਿਆ ਨਹੀਂ ਸੀਗਾ ਪਰ ਜਦੋਂ ਗਈ ਆ ਉੱਥੇ ਮੈਨੂੰ ਯਾਦ ਆ ਉਧਰੋਂ 15 ਸੈਕਟਰ ਵੱਲੋਂ ਜਿਹੜਾ ਗੇਟ ਹੈਗਾ ਆ ਉਧਰੋਂ ਜਦੋਂ ਐਂਟਰ ਕੀਤੇ ਤੇ ਅੱਗੇ ਏਡਾ ਵੱਡਾ ਐਡਮਿਨ ਆਫਿਸ ਜਿਹੜਾ ਉਹਦੀਆਂ ਬਿਲਡਿੰਗਸ ਤੇ ਆਲੇ ਦੁਆਲੇ ਮਾਰਕੀਟ ਔਰ ਉਹਦੇ ਵਿੱਚ ਇੱਕ ਖੁੱਲਾ ਮਾਹੌਲ ਔਰ ਉਹ ਦੇਖ ਕੇ ਇੱਕ ਵਾਰੀ ਤਾਂ ਲੱਗਾ ਲੈ ਬਈ ਸੁਖਪੁਰੀ ਤਾਂ ਕਿੱਥੇ ਪਹੁੰਚ ਗਈ ਔਰ ਹਮੇਸ਼ਾ ਮੇਰੀ ਇਹੀ ਹੁੰਦੀ ਹੈ ਜਦੋਂ ਵੀ ਉਹ ਪਹਿਲਾ ਕਦਮ ਹੁੰਦਾ ਉੱਥੇ ਪਰਮਾਤਮਾ ਨੂੰ ਜ਼ਰੂਰ ਯਾਦ ਕਰਦੀ ਹਾਂ ਮੈਨੂੰ ਯਾਦ ਆ ਵੀ ਅੱਜ ਵੀ ਜਦੋਂ ਉੱਥੇ ਅੰਦਰ ਪੈਰ ਪਾਇਆ ਸੀ ਤੇ ਇਹੀ ਕਿਹਾ ਸੀ ਪਰਮਾਤਮਾ ਜਿੱਦਾਂ ਆਈ ਆ ਇਸੇ ਤਰ੍ਹਾਂ ਇਸੇ ਇੱਜ਼ਤ ਮਾਣ ਦੇ ਨਾਲ ਵਾਪਸ ਜਾਈਏ ਔਰ ਆਪਣਾ ਜੋ ਕੰਮ ਕਰਨ ਆਈ ਆ ਉਹ ਪੂਰਾ ਕਰਾਂ ਇੱਥੇ ਔਰ ਆਪਣੀ ਜ਼ਿੰਦਗੀ ਦਾ ਇੱਕ ਸਮਾਂ ਜਿਹੜਾ ਇੱਥੇ ਬਿਤਾਉਣਾ ਆ ਉਹ ਚੰਗੀਆਂ ਯਾਦਾਂ ਬਣਾ ਕੇ ਇੱਥੇ ਨਿਕਲ ਸਕਾਂ ਔਰ ਬਹੁਤ ਸੋਹਣੀਆਂ ਬੜੀਆਂ ਪਿਆਰੀਆਂ ਚੰਗੀਆਂ ਯਾਦਾਂ ਜਿਹੜੀਆਂ ਉਹ ਉੱਥੋਂ ਮੈਂ ਪੰਜਾਬ ਯੂਨੀਵਰਸਿਟੀ ਚ ਵੀ ਬਣਾਈਆਂ ਔਰ ਬਹੁਤ ਚੰਗੇ ਦੋਸਤ ਵੀ ਜਿਹੜੇ ਬਣਾਏ ਔਰ ਉਹਨਾਂ ਦੇ ਵਿੱਚੋਂ ਅਜੇ ਕੁਝ ਦੋਸਤ ਇਹੋ ਜਿਹੇ ਆ ਜਿਹੜੇ ਅਜੇ ਵੀ ਨਾਲ ਆ ਔਰ ਸਬੱਬ ਨਾਲ ਕੁਝ ਤੇ ਇੱਥੇ ਐਡੀਲੇਡ ਦੇ ਵਿੱਚ ਹੀ ਮੈਨੂੰ ਮਿਲ ਗਏ ਆ ਸੋ ਬੜਾ ਵਧੀਆ ਲੱਗਦਾ ਯੂਨੀਵਰਸਿਟੀ ਦੀਆਂ ਯਾਦਾਂ ਦੇ ਵਿੱਚ ਇਹ ਹੁੰਦਾ ਵੀ ਪਹਿਲਾਂ ਤੇ ਜਦੋਂ ਮੇਰੇ ਵਰਗੇ ਵਿਚਾਰੇ ਪਿੰਡਾਂ ਦੇ ਲੋਕ ਉੱਥੇ ਜਾਂਦੇ ਆ ਤੇ ਆਲਾ ਦੁਆਲਾ ਦੇਖ ਕੇ ਥੋੜਾ ਟਾਈਮ ਲੱਗਦਾ ਉਹਨਾਂ ਨੂੰ ਸਮਝਣ ਦੇ ਲਈ ਅੱਛਾ ਕੁਝ ਤੇ ਆਪਣੀ ਉਸ ਚੀਜ਼ ਨੂੰ ਬਰਕਰਾਰ ਰੱਖਦੇ ਆ ਬਟ ਕੁਝ ਕੁ ਹੁੰਦੇ ਆ ਜਿਹੜੇ ਆਉਂਦੇ ਆ ਔਰ ਮਹੀਨਿਆਂ ਦੇ ਵਿੱਚ ਹੀ ਚੇਂਜ ਹੁੰਦੇ ਆ ਮੇਰੇ ਵਰਗੀ ਤਾਂ ਜਿਹੜੀ ਪਟਿਆਲਾ ਸਲਵਾਰਾਂ ਪਾ ਕੇ ਗਈ ਸੀਗੀ ਓਦਾਂ ਹੀ ਵਾਪਸ ਆਏ ਪਰ ਅਸੀਂ ਉੱਥੇ ਬੜੀਆਂ ਕੁਝ ਚੀਜ਼ਾਂ ਚੇਂਜ ਹੁੰਦੀਆਂ ਦੇਖਦੀਆਂ ਹੁੰਦੀਆਂ ਸੀਗੀਆਂ ਸੋ ਮੇਰੀਆਂ ਫਰੈਂਡਸ ਹੁੰਦੀਆਂ ਸੀਗੀਆਂ ਉਹ ਪਟਿਆਲੇ ਤੋਂ ਹੁੰਦੀ ਸੀ ਇੱਕ ਬਠਿੰਡੇ ਤੋਂ ਹੁੰਦੀ ਸੀਗੀ ਸੋ ਉਹਨਾਂ ਦੇ ਨਾਲ ਵੀ ਬੜਾ ਵਧੀਆ ਇੱਕ ਮੈਨੂੰ ਮਾਲਵਾ ਜਿਹੜਾ ਮਾਲਵੇ ਨੂੰ ਜਾਣਨ ਦਾ ਸਮਝਣ ਦਾ ਮੌਕਾ ਮਿਲਿਆ ਉਹ ਮੈਨੂੰ ਉੱਥੇ ਜਾ ਕੇ ਮਿਲਿਆ ਕਿਉਂਕਿ ਮੇਰਾ ਫਰੈਂਡ ਸਰਕਲ ਜਿਹੜਾ ਉੱਧਰ ਦਾ ਪਟਿਆਲੇ ਸਾਈਡ ਦਾ ਹੁੰਦਾ ਸੀਗਾ ਮਾਲਵੇ ਵਾਲੀ ਸਾਈਡ ਦਾ ਹੁੰਦਾ ਸੀਗਾ ਸੋ ਯੂਨੀਵਰਸਿਟੀ ਦੇ ਵਿੱਚ ਤਾਂ ਕਮਾਲ ਹੀ ਹੁੰਦੀ ਸੀਗੀ ਬਾਕੀ ਮੇਰਾ ਹੋਸਟਲ ਜਿਹੜਾ ਸਰੋਜਨੀ ਹੋਸਟਲ ਹੁੰਦਾ ਸੀ ਕੁੜੀਆਂ ਦੇ ਚਾਰ ਹੋਸਟਲ ਹੁੰਦੇ ਸੀ ਬੋਇਜ਼ ਦੇ ਵੀ ਚਾਰ ਕੁ ਹੋਸਟਲ ਮੈਨੂੰ ਲੱਗਦਾ ਹੁੰਦੇ ਸੀਗੇ ਔਰ ਸਭ ਤੋਂ ਵਧੀਆ ਚੀਜ਼ ਜਿਹੜੀ ਜੀ ਕਾਲ ਆ ਰਹੀ ਹੈ ਅਰਸ਼ ਦੀ ਸੋ ਅਰਸ਼ ਨੂੰ ਮੈਨੂੰ ਲੱਗਦਾ ਬਹੁਤ ਕੁਛ ਯਾਦ ਹੋਇਆ ਹੋਣਾ ਕਾਲਜ ਦੀਆਂ ਗੱਲਾਂ ਤੋਂ ਉਹ ਤੋਂ ਸੁਣਦੇ ਆ ਉਹਦੇ ਮਹਿੰਦਰਾ ਕਾਲਜ ਦੀਆਂ ਗੱਲਾਂ ਤੇ ਮੈਂ ਪੀਯੂ ਦੀਆਂ ਗੱਲਾਂ ਬਾਅਦ ਚ ਸੁਣਾਉਂਦੀ ਆ ਹੈਲੋ
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਅਰਸ਼ ਬੋਲਦਾ ਜੀ
ਹਾਂਜੀ ਹਾਂਜੀ ਅਰਸ਼ ਸਤਿ ਸ੍ਰੀ ਅਕਾਲ ਕੀ ਹਾਲ ਹੈ
ਬਹੁਤ ਵਧੀਆ ਜੀ ਤੁਸੀਂ ਸ੍ਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ
ਹਾਂ ਠੀਕ ਹੈ ਹੋਰ ਅੱਜ ਤੇ ਫਿਰ ਮਹਿੰਦਰਾ ਕਾਲਜ ਯਾਦ ਆ ਗਿਆ ਹੋਣਾ ਹੈ ਵੈਸੇ ਤਾਂ ਭੁੱਲਾ ਹੀ ਕਦੇ ਨਹੀਂ ਹੋਣਾ
ਬਿਲਕੁਲ ਜੀ ਤੁਸੀਂ ਵਿਸ਼ਾ ਇੰਨਾ ਪਿਆਰਾ ਸੀ ਹਾਂ ਉਹ ਤਾਂ ਚੀਜ਼ਾਂ ਨਹੀਂ ਜਾਂਦੀਆਂ ਨਹੀਂ ਹੈ ਜੀ ਬੱਚੋਂ ਖੁਦ ਨੂੰ
ਬਿਲਕੁਲ ਅੱਛਾ ਕਿਹੜੇ ਸਬਜੈਕਟ ਕਿਹੜੇ ਸੀਗੇ ਅਰਸ਼ ਕੋਲ
ਸਬਜੈਕਟ ਵੀ ਮੇਰੇ ਹੁੰਦੇ ਸੀ ਮੈਂ ਪੜ੍ਹਿਆਂਗਾ ਮੇਨ ਤਾਂ ਕਿਉਂਕਿ ਮੇਰਾ ਸਪੋਰਟਸ ਸੈਂਟਰ ਸੀਗਾ ਆਪਣੇ ਐਨ ਆਈ ਐਸ ਦੇ ਵਿੱਚ ਹੁੰਦਾ ਸੀ ਪੰਜਾਬ ਦਾ ਮੇਨ ਤਾਂ ਪਹਿਲਾਂ ਫਿਜ਼ੀਕਲੀ ਹੁੰਦੇ ਸੀ ਤੇ
ਅੱਛਾ ਅੱਛਾ
ਨਾਲ ਲਿਟਰੇਚਰ ਦਾ ਮੈਨੂੰ ਸੀਗਾ ਸ਼ੌਂਕ ਮੈਨੂੰ ਡਾਕਟਰ ਜੇ ਐਸ ਚੀਮਾ ਹੁੰਦੇ ਸੀਗੇ ਉਹਨਾਂ ਨੇ ਪੜ੍ਹਾਇਆ
ਠੀਕ ਹੈ
ਨਾਲ ਮੈਂ
ਜਦੋਂ ਅਰਸ਼ ਗਿਆ ਹੋਣਾ
ਆ ਡਿਫੈਂਸ ਸਟੱਡੀ
ਜਦੋਂ ਅੱਛਾ ਠੀਕ ਹੈ ਜਦੋਂ ਅਰਸ਼ ਪਹਿਲੀ ਵਾਰੀ ਗਿਆ ਹੋਣਾ ਤੇ ਉਸ ਤੋਂ ਬਾਅਦ ਜਦੋਂ ਅਰਸ਼ ਨੇ ਮਹਿੰਦਰਾ ਕਾਲਜ ਨੂੰ ਅਲਵਿਦਾ ਕਿਹਾ ਹੋਣਾ ਕੀ ਚੇਂਜ ਆਈ ਉਹਦੇ ਵਿੱਚ ਕੀ ਜ਼ਿੰਦਗੀ ਨੇ ਸਿੱਖਿਆ ਉੱਥੇ ਕੀ ਪਾਇਆ ਤੇ ਕੀ ਖੋਇਆ
ਪਾਇਆ ਬਹੁਤ ਕੁਛ ਹੈ ਜੀ ਉਹਦੀ ਚੀਜ਼ ਦੀ ਤਾਂ ਕਦੇ ਕੋਈ ਬੰਦਾ ਗਿਣਤੀ ਨੀ ਕਰ ਸਕਦਾ ਜੋ ਆਪਾਂ ਉੱਥੋਂ ਪਾਉਂਦੇ ਹਾਂ ਨਾ ਉੱਥੋਂ ਜੋ ਆਪਾਂ ਉੱਥੋਂ ਆਪਾਂ ਜੋ ਮਰਜ਼ੀ ਕਹਿ ਲਈਏ ਆਪਾਂ ਸਕੂਲ ਦੇ ਵਿੱਚ ਵੀ ਪੜ੍ਹਦੇ ਹਾਂ ਪਰ ਜੋ ਆਪਾਂ ਇੱਕ ਜੋ ਲਹਿਜਾ ਆਪਾਂ ਉੱਥੇ ਜਾ ਕੇ ਕਾਲਜ ਇੱਕ ਜਿਹੜਾ ਸਕੂਲ ਸਿਰਫ ਪੜ੍ਹ ਕੇ ਬੱਚਾ ਛੱਡ ਗਿਆ ਜਾਂ ਇੱਕ ਬੰਦਾ ਬੱਚਾ ਜਿਹੜਾ ਕਾਲਜ ਗਿਆ ਉਹਦੇ ਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਜੀ
ਹਨਾ
ਬਹੁਤ ਮੈਨੂੰ ਲੱਗਦਾ ਹੁੰਦਾ ਵੀ ਬੰਦਾ ਕਾਲਜ ਜਾ ਕੇ ਪੜ੍ਹ ਸਕਦਾ
ਬਿਲਕੁਲ ਤੁਹਾਡੀ ਪਰਸਨੈਲਿਟੀ ਚ ਜੋ ਨਿਖਾਰ ਹੁੰਦਾ ਉਹ ਇੱਕ ਕਾਲਜ ਦਾ ਉਹਦੇ ਚ ਬਹੁਤ ਵੱਡਾ ਹੱਥ ਹੁੰਦਾ
ਹਾਂ ਕਿਉਂਕਿ ਫਿਰ ਉੱਥੇ ਜਾ ਕੇ ਆਪਾਂ ਇੱਕ ਤਾਂ ਥੋੜੇ ਜਿਹੇ ਫ੍ਰੀ ਹੁੰਦੇ ਹਾਂ ਜੀ ਹਨਾ ਮਤਲਬ ਸਾਰੇ ਫਿਰ ਜਿਵੇਂ ਜਿਸ ਰਸਤੇ ਨੂੰ ਤੁਰਨਾ ਹੁੰਦਾ ਕੋਈ ਆਪਣੇ ਨੂੰ ਤੁਰ ਜਾਂਦਾ ਕੋਈ ਆਪਣੇ ਨੂੰ ਤੁਰ ਜਾਂਦਾ
ਬਿਲਕੁਲ
ਬਾਕੀ ਕਾਲਜ ਨੇ ਬੜਾ ਕੁਛ ਦਿੱਤਾ ਜੀ ਬੜੇ ਪਿਆਰੇ ਦੋਸਤ ਦਿੱਤੇ ਨੇ ਜਿਹੜੇ ਅੱਜ ਤੱਕ ਵੀ ਉਹ ਮਤਲਬ ਉਵੇਂ ਨਿਭਦੇ ਆਉਂਦੇ ਨੇ ਤੇ ਤੁਸੀਂ ਬੜੇ ਵਧੀਆ ਟਾਈਮ ਤੇ ਵਿਸ਼ਾ ਛੋਇਆ, ਅਸੀਂ ਕੱਲ ਨੂੰ ਮੈਲਬਨ ਸਾਡਾ ਗੈਟ ਟੂਗੈਦਰ ਵੀ ਆ ਸਾਰੇ, ਉੱਥੇ ਵੀ ਓਲਡ ਮੈਂਬਰੀਆਂ ਇਕੱਠੇ ਹੋ ਰਹੇ ਆ ਸਾਰੇ।
ਆਓ ਵਾਹ, ਅੱਛਾ ਠੀਕ ਆ, ਤੁਹਾਡਾ ਫਰੈਂਡ ਸਰਕਲ ਇੱਥੇ ਆਸਟ੍ਰੇਲੀਆ ਚ ਹੀ ਹੈ।
ਖਿੰਡੇ ਪਏ ਆ ਨਾ ਜੀ, ਸਾਰੇ ਸਾਰੇ ਦੁਨੀਆਂ ਚ ਖਿੰਡੇ ਪਏ ਨੇ। ਅਸੀਂ ਐਸੋਸੀਏਸ਼ਨ ਬਣਾਈ ਹੋਈ ਆ ਉੱਥੇ ਪਟਿਆਲੇ ਦੀ, ਨਾ ਓਲਡ ਮਹਿੰਦਰੇਨ ਐਸੋਸੀਏਸ਼ਨ ਬਣਾਈ ਹੋਈ ਆ, ਤੇ ਸਾਲ ਦਾ ਇੱਕ ਫੰਕਸ਼ਨ ਵੀ ਕਰਵਾਉਣੇ ਹੁੰਦੇ ਜੀ, ਸਾਲ ਦੇ ਵਿੱਚ ਇੱਕ ਵਾਰ ਇਕੱਠੇ ਹੁੰਦੇ ਆ ਜਾਂ ਹੋਰ ਜੋ ਵੀ ਕੰਮ ਕਰਨੇ ਹੁੰਦੇ ਆ। ਤੇ ਹੁਣ ਫਿਰ ਇੰਡੀਆ ਜਾ ਨੀ ਸਕਦੇ ਜੀ ਹੁਣ ਕਰੋਨਾ ਕਰਕੇ, ਹੁਣ ਚਲੋ ਥੋੜੀਆਂ ਸਟੇਟਸ ਦੀਆਂ ਰਿਸਟ੍ਰਿਕਸ਼ਨ ਘੱਟ ਹੋਈਆਂ ਨੇ, ਤੇ ਹੁਣ ਉਹ ਸਾਰਾ ਹੁਣ ਪਲਾਨ ਸੀਗਾ ਵੀ ਸਾਰੇ ਹੁਣ ਚਲੋ ਵੀ ਮੈਲਬਨ ਇਕੱਠੇ ਹੁੰਦੇ ਆ ਆਪਾਂ।
ਬਹੁਤ ਵਧੀਆ, ਬੜਾ ਵਧੀਆ, ਸਹੀ ਗੱਲ ਆ, ਇਹੋ ਜਿਹੀਆਂ ਮਹਿਫਿਲਾਂ ਜ਼ਰੂਰ ਲਗਾਉਂਦੇ ਰਹਿਣਾ ਚਾਹੀਦਾ, ਬੰਦਾ ਜਵਾਨ ਰਹਿੰਦਾ ਹੈ।
ਬਿਲਕੁਲ ਜੀ,
ਜ਼ਿੰਮੇਦਾਰੀਆਂ ਇਹ ਸਾਰਾ ਕੁਝ ਕਬੀਲਦਾਰੀਆਂ।
ਹਾਂ ਬਿਲਕੁਲ ਜੀ, ਉਹ ਤਾਂ ਚੀਜ਼ਾਂ ਜ਼ਿੰਦਗੀ ਦੀਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਯਾਦ ਕਰਕੇ ਬੰਦਾ ਸਾਰੀ ਉਮਰ ਕੱਢ ਦਿੰਦਾ। ਬਾਕੀ ਉਹ ਟਾਈਮ ਤਾਂ ਬੰਦੇ ਨੂੰ ਬਦਲਦਾ ਰਹਿੰਦਾ ਜੀ, ਕਹਿੰਦਾ ਵੋ ਦਿਨ ਹਵਾ ਹੋਏ ਜੋ ਪਸੀਨਾ ਗੁਲਾਬ ਤਾਂ ਅਬ ਤੋ ਇਤਰ ਵੀ ਮਲਤੇ ਹੈ ਤੋ ਖੁਸ਼ਬੂ ਨਹੀਂ ਆਤੀ।
ਇਹ ਗੱਲ ਠੀਕ ਆ ਤੇਰੀ ਯਾਰ, ਸ਼ਾਹ ਤਾਂ ਸਹੀ ਗੱਲ ਆ, ਸਹੀ ਗੱਲ ਆ। ਕੋਈ ਖਾਸ ਯਾਦ ਜਿਹੜੀ ਕਾਲਜ ਨਾਲ ਜੁੜੀ ਹੋਵੇ?
ਬੜੀਆਂ ਯਾਦਾਂ ਨੇ ਜੀ, ਹੁਣ ਮਤਲਬ ਕੀ ਇਹੋ ਜਿਹੀ ਕੀ ਯਾਦ ਦੱਸਾਂ ਤੁਹਾਨੂੰ, ਮਤਲਬ ਬੜਾ ਕੁਛ ਉੱਥੇ ਸਾਰਾ ਕੁਛ ਸਿੱਖਿਆ ਜੀ, ਉੱਥੇ ਲੜੇ ਭਿੜੇ ਉੱਥੇ, ਮਤਲਬ ਕਈ ਉੱਥੇ ਪੜ੍ਹਨ ਵਾਲੇ ਨਾਲ ਯਾਰ ਦੋਸਤ ਉੱਥੇ ਮਤਲਬ ਸਾਥ ਛੱਡ ਗਏ ਉੱਥੇ, ਹੈ ਨਾ। ਮਤਲਬ ਮੈਂ ਜਿਵੇਂ ਪਿਛਲੀ ਵਾਰੀ ਤੁਹਾਨੂੰ ਭੇਜਿਆ ਸੀ ਵੇਖ ਕੇ,
ਲੜਾਈਆਂ ਬੜੀਆਂ ਹੁੰਦੀਆਂ ਹੁੰਦੀਆਂ, ਗੱਲ ਗੱਲ ਤੇ ਤਲਵਾਰਾਂ ਨਿਕਲਦੀਆਂ ਵੀ ਦੇਖੀਆਂ ਹੋਈਆਂ ਉੱਥੇ। ਕਿਹੜੇ ਇਹੋ ਜਿਹੇ ਮੁੱਦੇ ਹੁੰਦੇ ਸੀ, ਕਿਉਂ ਇੰਨੀਆਂ ਲੜਾਈਆਂ ਹੁੰਦੀਆਂ ਮੁੰਡਿਆਂ ਦੀਆਂ, ਭਈ ਛੇਤੀ ਗੁੱਸਾ ਆ ਜਾਂਦਾ ਉਹਨਾਂ ਨੂੰ, ਐ ਭਿੜ ਪੈਂਦੇ ਆ, ਕੀਤੀ ਕਦੀ ਲੜਾਈ ਵੀ?
ਰਹਿਣ ਦੋ, ਕਿਉਂ ਨੀ ਕੀ ਦੱਸਾਂ ਜੀ, ਬਹੁਤ ਕੁਛ ਹੋਇਆ ਜੀ ਉੱਥੇ ਨਾ, ਮਤਲਬ ਉਹ ਤੋਂ ਬਹੁਤ ਹਜੇ ਤੱਕ ਜਿਹੜੀਆਂ ਚੀਜ਼ਾਂ ਹਜੇ ਤੱਕ ਵੀ ਕੈਬ ਕਿਤੇ ਨਾ ਕਿਤੇ ਜਾ ਕੇ ਸਾਥ ਨਹੀਂ ਛੱਡਦੀਆਂ, ਜਿਹੜੀਆਂ ਹਜੇ ਤੱਕ ਘਰਦਿਆਂ ਦੇ ਵਿੱਚ ਮਾਰ ਕਰਦੀਆਂ ਨੇ ਉਦੋਂ ਦੇ ਸਹੇੜੇ ਹੋਏ ਪੰਗੇ, ਤੇ ਇਹੋ ਜਿਹੀ ਗੱਲ ਨੀ, ਕੁੜੀਆਂ ਵੀ ਲੜਦੀਆਂ ਨੇ।
ਅੱਛਾ,
ਮੈਨੂੰ ਯਾਦ ਹੈ ਕਿ ਇੱਕ ਸਾਈਡ ਨਾਲ ਕੁੜੀ ਪੜ੍ਹਦੀ ਹੁੰਦੀ ਸੀ, ਉਹਦਾ ਨਾਮ ਮੁੰਨਾ ਹੁੰਦਾ ਸੀ, ਹੈ ਨਾ, ਉਹ ਐਡਾ ਸਾਰਾ ਛੁਰਾ ਲੈ ਕੇ ਆਉਂਦੀ ਹੁੰਦੀ ਸੀ ਕਾਲਜ ਚ, ਬੜੀਆਂ ਵਰਾਇਟੀਆਂ ਹੁੰਦੀਆਂ ਸੀਗੀਆਂ ਜੀ ਉੱਥੇ, ਹੈ ਨਾ।
ਅੱਛਾ,
ਮਤਲਬ ਬੜੇ ਤਰ੍ਹਾਂ ਦੇ, ਹਾਂ ਬੜੇ ਡਿਫਰੈਂਟ ਤਰ੍ਹਾਂ ਦੇ ਇਨਸਾਨ ਨੇ ਜੀ ਉੱਥੇ, ਬੜੇ ਤਰ੍ਹਾਂ ਦੇ, ਮਤਲਬ ਮੈਂ ਜਿਹੜੇ ਐਕਸਪੀਰੀਅੰਸ ਆਪਾਂ ਜਿੰਨਾ ਤਰ੍ਹਾਂ ਤਰ੍ਹਾਂ ਦੇ ਆਪਾਂ ਲੋਕਾਂ ਨੂੰ ਉੱਥੇ ਮਿਲ ਰਹੇ ਹਾਂ, ਹੈ ਨਾ, ਮਹਿੰਦਰਾ ਕਾਲਜ ਸਾਡੇ, ਮਤਲਬ ਮੈਂ ਸੋਚਦਾ ਮੁੰਡੇ ਨੀ ਇਕੱਲੇ ਬੇਵਕੂਫ ਹੁੰਦੇ ਜੀ, ਕੁੜੀਆਂ ਵੀ ਬੇਵਕੂਫ ਹੁੰਦੀਆਂ ਨੇ। ਸਾਡੇ ਤੇ ਕਾਰਨਰ ਦੇ ਵਿੱਚ ਨਾ ਇੱਕ ਜਗ੍ਹਾ ਬਣੀ ਹੋਈ ਆ ਮਹਿੰਦਰਾ ਕਾਲਜ, ਉਹ ਪਤਾ ਕਿਸੇ ਨੂੰ ਵੀ ਨੀ ਗਾ ਜਗ੍ਹਾ ਕੀ ਆ, ਹੈਨਾ, ਤੇ ਉੱਥੇ ਇੱਕ ਕੱਪੜਾ ਬੰਨਿਆ ਹੁੰਦਾ ਜਾਂ ਉੱਥੇ ਕੁਛ ਵੀ, ਹੈਨਾ, ਤੇ ਉੱਥੇ ਕੁੜੀਆਂ ਹਰ ਰੋਜ਼ ਸਵੇਰੇ ਆ ਕੇ ਅਗਰਬੱਤੀ ਲਾਉਂਦੀਆਂ ਹੁੰਦੀਆਂ ਸੀ, ਮਤਲਬ ਖੁਦ ਨੂੰ ਨੀ ਮੈਂ ਪਤਾ, ਤੇ ਉਹ ਬਾਅਦ ਵਿੱਚ ਉਹ ਕਹਿੰਦੀਆਂ, ਉਹਨਾਂ ਦਾ ਸੋਚਣਾ ਇਹ ਹੁੰਦਾ ਸੀ ਵੀ ਕਹਿੰਦੇ ਕੋਈ ਲਵਰ ਸੀਗੇ ਕੋਈ ਮੁੰਡਾ ਕੁੜੀ, ਕਹਿੰਦੇ ਉਹ ਘਰ ਦੇ ਵਿਆਹ ਨੂੰ ਮੰਨੇ ਨੀ, ਤੇ ਉੱਪਰੋਂ ਫੀਲਡ ਹੀ ਹੁੰਦੀ ਆ ਜਿਹੜੀ, ਹੈਨਾ, ਬਣੀ ਹੋਈ ਪੁਰਾਣੀ ਬਿਲਡਿੰਗ ਆ, ਕਿਉਂਕਿ ਮਹਿੰਦਰਾ ਕਾਲਜ ਤਕਰੀਬਨ 100-125 ਸਾਲ ਪੁਰਾਣੀ, ਉਹ ਕਹਿੰਦੇ ਛਾਲ ਮਾਰ ਕੇ ਮਰ ਗਏ ਸੀ, ਪਤਾ ਹੈ ਨੀ ਕਿਸੇ ਨੂੰ ਵੀ ਨੀ ਪਤਾ ਕਿ ਉਹ ਜਗ੍ਹਾ ਕੀ ਸੀ, ਉਹਦੀ ਹਿਸਟਰੀ ਕੀ ਸੀ, ਹੈਨਾ, ਤੇ ਕਿਉਂਕਿ ਉਦੋਂ ਉਮਰ ਇਹੋ ਜਿਹੀ ਹੁੰਦੀ ਹੈ ਨਾ ਜੀ, ਬੜੀ ਬੁੱਧੀ ਇੰਨੀ ਕੁ ਹੁੰਦੀ ਆ, ਕਿਸੇ ਸ਼ਾਇਰ ਨੇ ਕਿਹਾ ਸੀ ਨਾ, ਕਹਿੰਦਾ ਕਹਿੰਦਾ ਹਮਸੇ ਕਰਨਾ ਸਿੱਖਿਆ ਕਰੋ, ਹਮ ਬਜ਼ੁਰਗੋਂ ਮੈਂ ਬੈਠਤੇ ਬਹੁਤ ਹੈ, ਅੱਜ ਕੱਲ ਕੇ ਨੌਜਵਾਨੋਂ ਕੀ ਇਹੀ ਕਮੀਆਂ ਕਰਤੇ ਜ਼ਿਆਦਾ ਹੈ ਸੋਚਤੇ ਕਮ ਹੈ, ਕਿਉਂਕਿ ਉਹ ਉਮਰ ਐਸੀ ਹੁੰਦੀ ਹੈ ਜੀ, ਕਰਦੇ ਜ਼ਿਆਦਾ ਸੋਚਦੇ ਘੱਟ ਆ, ਤੇ ਹੁਣ ਵੀ ਮੈਂ ਈਵਨ ਡੇਢ ਸਾਲ ਪਹਿਲਾਂ ਗਿਆ ਸੀ, ਉਹ ਹੁਣ ਵੀ ਉਵੇਂ ਉੱਥੇ ਦੀਵਾ ਜਗਦਾ, ਤੇ ਉਹ ਮਤਲਬ ਸਾਡੇ ਵਰਗੇ ਬੇਵਕੂਫ ਉੱਥੇ ਨਿਕਲ ਜਾਂਦੇ ਤੇ ਨਵੇਂ ਆਈ ਜਾਂਦੇ ਤੇ ਜਗਾਈ ਜਾਂਦੇ ਆ।
ਕੁਛ ਚੀਜ਼ਾਂ ਫੇਥ ਤੇ ਟਿਕ ਜਾਂਦੀਆਂ ਆ ਕੇ, ਸਾਨੂੰ ਪਤਾ ਨੀ ਹੁੰਦਾ ਲੋਕਾਂ ਨੂੰ ਵੀ ਕੀ ਹੈਗਾ, ਬਟ ਇੱਕ ਫੇਥ ਜਿਹੜਾ ਹੁੰਦਾ ਨਾ, ਉਸ ਚੀਜ਼ ਨੂੰ ਟ੍ਰੈਡੀਸ਼ਨ ਬਣ ਜਾਂਦਾ, ਫਿਰ ਉਹ ਅੱਗੇ ਤੋਂ ਅੱਗੇ ਚੱਲਣ ਲੱਗ ਜਾਂਦਾ, ਉਹੀ ਚੀਜ਼ ਜਿਹੜੀ ਇੱਕ ਵਿਸ਼ਵਾਸ ਤੇ ਬਣੀ ਹੁੰਦੀ ਹੈ। ਸੋ ਬਿਲਕੁਲ ਸਹੀ ਗੱਲ ਆ, ਕਾਲਜ ਦੀਆਂ ਗੱਲਾਂ ਕਾਲਜ ਦੀਆਂ ਹੀ ਹੁੰਦੀਆਂ ਸੀਗੀਆਂ, ਸੱਚੀ ਗੱਲ ਆ, ਓਹੋ ਬੰਦਾ ਸੋਚਣ ਵੀ ਲੱਗੇ, ਮੈਨੂੰ ਲੱਗਦਾ ਹੁੰਦਾ ਵੀ ਮੁੰਡੇ ਜ਼ਿਆਦਾ ਮਸਤੀ ਮਾਰਦੇ ਆ, ਹਾਂ ਨਹੀਂ ਨਿਕਲ ਸਕਦਾ। ਹਾਂ ਮੁੰਡਿਆਂ ਦੀਆਂ ਮਸਤੀਆਂ ਥੋੜੀਆਂ ਹੋਰ ਸਭ, ਕਿਉਂਕਿ ਉਸ ਟਾਈਮ ਦੇ ਵਿੱਚ ਥੋੜਾ ਜਿਹਾ ਇਹ ਵੀ ਹੁੰਦਾ ਸੀਗਾ, ਇਹ ਚੀਜ਼ ਵੀ ਰਹਿੰਦੀ ਸੀ ਕਿ ਕੁੜੀਆਂ ਨੂੰ ਇੰਨੀ ਜ਼ਿਆਦਾ ਖੁੱਲਣੀ ਹੁੰਦੀ ਸੀ ਜਿਸ ਹਿਸਾਬ ਨਾਲ ਮੁੰਡਿਆਂ ਨੂੰ ਹੁੰਦੀ ਸੀ। ਪਤਾ ਨਹੀਂ ਮੈਂ ਤੇਰੇ ਤੋਂ ਪੁਰਾਣਾ ਮਾਡਲ ਆ, ਇਸ ਕਰਕੇ ਮੈਂ ਆਪਣੀ ਗੱਲ ਕਰਦੀ ਹਾਂ। ਉਸ ਟਾਈਮ ਤੇ ਇੰਨੀ ਖੁੱਲ ਨਹੀਂ ਹੁੰਦੀ ਸੀਗੀ, ਬਟ ਜਿਦਾਂ ਮੁੰਡੇ
ਹੁੰਦੇ
ਰਾਤ ਨੂੰ ਘਰ ਆਉਣਾ, ਟਾਈਮ ਬਹੁਤ ਚੇਂਜ ਹੋ ਗਿਆ, ਹੁਣ ਟਾਈਮ ਚੇਂਜ ਹੋ ਗਿਆ, ਬਿਲਕੁਲ ਸਹੀ ਗੱਲ ਆ,
ਬਹੁਤ ਸਮਾਂ ਚੇਂਜ ਹੋ ਗਿਆ ਜੀ। ਹੁਣ ਤਾਂ ਉਹ ਮਤਲਬ ਕੁੜੀਆਂ ਵੀ ਆਪਾਂ ਇਹ ਨੀ ਕਹਿ ਸਕਦੇ ਵੀ ਕੱਲੇ ਮੁੰਡੇ ਹੀ ਕਰਦੇ ਨੇ ਜਾਂ ਕੁੜੀਆਂ ਨੀ ਕਰਦੀਆਂ। ਬਾਕੀ ਮੈਂ ਤਾਂ ਆਖਰੀ ਗੱਲ ਇਹੀ ਕਹਿ ਸਕਦਾ ਵੀ ਮੇਰਾ ਕਾਲਜ ਮੈਨੂੰ ਦੁਨੀਆਂ ਦੇ ਸਭ ਤੋਂ ਪਿਆਰਾ ਕਾਲਜ ਲੱਗਦਾ। ਮਾੜੀਆਂ ਨੇ ਮੇਰੀਆਂ ਆਪਣੀਆਂ ਪਾਈਆਂ ਹੋਈਆਂ ਨੇ, ਹਨਾ ਉਹ ਤਾਂ ਕਿਸੇ ਦਾ ਕਸੂਰ ਹੀ ਨੀ। ਜੇ ਕੁਛ ਚੰਗਾ ਹੈਗਾ ਜਾਂ ਤਾਂ ਉਹ ਪੇਰੈਂਟਸ ਦੇ ਕਰਕੇ ਆ, ਜਾਂ ਉਹ ਕਾਲਜ ਦੇ ਵਿੱਚ ਮਿਲੇ ਹੋਏ ਜਿਹਨਾਂ ਨੇ ਪੜ੍ਹਾਇਆ, ਜਿਹੜੇ ਪ੍ਰੋਫੈਸਰ ਨੇ ਹਨਾ, ਜਿਹਨਾਂ ਨੇ ਚੰਗੇ ਸਾਹਿਤ ਨਾਲ ਦੋਸਤੀ ਪਵਾਤੀ, ਜਾਂ ਸਪੋਰਟਸ ਦੇ ਟੀਚਰ ਜਾਂ ਹੋਰ ਜਿਹਨਾਂ ਨੇ ਮਤਲਬ ਇਹੋ ਜਿਹੀਆਂ ਚੀਜ਼ਾਂ, ਬਸ ਉਹਨਾਂ ਕਰਕੇ ਆ ਚੰਗਾ। ਬਾਕੀ ਤਾਂ ਨਹੀਂ ਤਾਂ ਜੀ ਬਸ, ਬਾਕੀ ਤਾਂ ਜੀ ਮਿਕ ਸੋਕੀ ਆ ਜ਼ਿੰਦਗੀ, ਹੋਰ ਕੁਛ ਨੀ ਹੈਗਾ।
ਨਰਿੰਦਰ ਰਾਠੌਰ ਕਹਿ ਰਹੇ, ਕਹਿੰਦਾ ਦੀ ਅਰਸ਼ ਨੂੰ ਕਹੋ ਕਿ ਮੈਨੂੰ ਕਾਲ ਚ ਐਡ ਕਰੇ, ਕਹਿੰਦਾ
ਇੱਕ ਮਿੰਟ ਜੀ ਮੈਂ ਕਰ।
ਹੈਲੋ, ਹਾਂਜੀ ਮੈਂ ਨਰਿੰਦਰ ਵੀ ਸਾਡੇ ਨਾਲ ਆ ਹੁਣ, ਹੈ ਨਰਿੰਦਰ ਤੇ ਅਰਸ਼ ਦੋਨੇ ਲਾਈਨ ਤੇ ਆ, ਕੱਟ ਗਏ ਉਹਨਾਂ ਦੀ ਲਾਈਨ ਜਿਹੜੀ ਆ, ਮੈਨੂੰ ਲੱਗਦਾ ਕੱਟ ਗਈ ਆ। ਬਟ ਨਰਿੰਦਰ ਤੇ ਅਰਸ਼ ਬੜੇ ਪਿਆਰੇ ਦੋਸਤ ਔਰ ਜਿਹੜੇ ਹਮੇਸ਼ਾ ਇੱਕ ਦੂਜੇ ਦੇ ਪੋਤੜੇ ਫਰੋਲਦੇ ਰਹਿੰਦੇ ਆ ਨਾ, ਉਹ ਵਾਲੇ ਅਸਲੀ ਯਾਰ ਆ ਇਹ, ਵਧੀਆ ਲੱਗਦਾ। ਸਹੀ ਗੱਲ ਆ, ਕਿਤੇ ਮੇਰੀਆਂ ਸਹੇਲੀਆਂ ਆ ਗਈਆਂ ਜਿਸ ਦਿਨ ਰੇਡੀਓ ਤੇ, ਉਦਣ ਫਿਰ ਪਤਾ ਨੀ ਕੀ ਹਾਲ ਹੋਣਾ ਆ। ਜ਼ਰੂਰ ਕਦੀ ਉਹਨਾਂ ਨਾਲ ਵੀ ਰਾਬਤਾ ਬਣਾਉਂਗੀ ਔਰ ਉਹਨਾਂ ਨੂੰ ਵੀ ਲੈ ਕੇ ਆਊਂਗੀ, ਉਹਨਾਂ ਨਾਲ ਬੈਠ ਕੇ ਗੱਲਾਂ ਕਰੂੰਗੀ ਮੈਂ ਆਪਣੀਆਂ, ਕਿਉਂਕਿ ਬਿਲਕੁਲ ਆਪਣਾ ਟੱਬਰ ਆ, ਆਪਣਾ ਪਰਿਵਾਰ ਆ, ਇਹਦੇ ਵਿੱਚ ਗੱਲਬਾਤ ਕਰਨੀ, ਆਪਣੇ ਦਿਲ ਫਰੋਲਣੇ, ਵਧੀਆ ਲੱਗਦਾ। ਅੱਛਾ ਜਗਤਾਰ ਗਿੱਲ ਭਾਜੀ ਨੇ ਮੈਨੂੰ ਬੜੀ ਸੋਹਣੀ ਫੋਟੋ ਭੇਜੀ ਆ ਯੂਨੀਵਰਸਿਟੀ ਦੀ, ਮੈਨੂੰ ਲੱਗਦਾ ਹੋਸਟਲ ਦੀ ਆ ਭਾਜੀ, ਕਿੱਥੇ ਦੀ ਹੈਗੀ ਆ, ਬੜੀ ਪੁਰਾਣੀ ਬਲੈਕ ਐਂਡ ਵਾਈਟ ਫੋਟੋ ਆ, ਔਰ ਉਹਦੇ ਵਿੱਚ ਵੱਡਾ ਸਾਰਾ ਬੈਨਰ ਲੱਗਾ ਹੋਇਆ, ਵੋਟ ਸਪੋਰਟ ਇਲੈਕਟ ਜਗਤਾਰ ਗਿੱਲ ਐਜ਼ ਅ ਵਾਈਸ ਪ੍ਰੈਜ਼ੀਡੈਂਟ। ਵਾਹ ਜੀ ਵਾਹ, ਕਿਆ ਬਾਤ ਆ ਭਾਜੀ। ਅੱਛਾ ਤੁਸੀਂ ਤਾਂ ਫਿਰ ਹੈ ਪੋਲਿਟਿਕਸ ਚ ਵੀ ਸੀਗੇ ਉੱਥੇ ਯੂਨੀਵਰਸਿਟੀ ਦੇ ਵਿੱਚ, ਕਹਿੰਦੇ ਸਿੱਧੇ ਸਾਦੇ ਪਤਲੇ ਪਤੰਗ ਜੱਟਾਂ ਦੇ ਮੁੰਡੇ ਨੂੰ ਸਿਆਸੀ ਜੀਵਨ ਵੀ ਸਿਖਾਇਆ, ਚੋਣਾਂ ਲੜੀਆਂ, ਜਿੱਤੀਆਂ, ਹਾਰੀਆਂ, ਬੜਾ ਕੁਝ ਹੋਇਆ ਉਸ ਵਿਚਲੇ ਸਮੇਂ ਦੇ ਵਿੱਚ। ਬਿਲਕੁਲ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਇਲੈਕਸ਼ਨ ਦਾ ਟਾਈਮ ਹੁੰਦਾ ਸੀਗਾ ਨਾ, ਵਾਹ ਪੁੱਛੋ ਨਾ ਭਾਈ, ਪੂਰਾ ਮਾਹੌਲ ਭਖਿਆ ਹੁੰਦਾ ਸੀਗਾ, ਔਰ ਕਦੀ ਸੋਪੂ ਵਾਲੇ ਤੇ ਕਦੀ ਪੁਸੂ ਵਾਲੇ, ਯਾਨੀ ਇਹ ਦੋ ਮੇਨ ਜਿਹੜੀਆਂ ਲੀਡਿੰਗ ਹੁੰਦੀਆਂ ਸੀਗੀਆਂ ਉੱਥੇ ਪਾਰਟੀਜ਼ ਪੰਜਾਬ ਯੂਨੀਵਰਸਿਟੀਜ਼ ਦੇ ਵਿੱਚ, ਔਰ ਉਸ ਟਾਈਮ ਤੇ ਮਾਹੌਲ ਯੂਨੀਵਰਸਿਟੀ ਦਾ ਕੁਝ ਵੱਖਰਾ ਹੁੰਦਾ ਹੁੰਦਾ ਸੀਗਾ, ਪੂਰੀਆਂ ਰੈਲੀਆਂ ਹੁੰਦੀਆਂ ਹੁੰਦੀਆਂ ਸੀਗੀਆਂ, ਨਾਰੇ ਲੱਗਦੇ ਹੁੰਦੇ ਸੀਗੇ। ਕਾਲ ਆ ਗਈ, ਹਾਂਜੀ ਸਤਿ ਸ੍ਰੀ ਅਕਾਲ ਨਰਿੰਦਰ, ਬਸ ਠੀਕ ਠਾਕ, ਤੁਸੀਂ ਸੁਣਾਓ ਕੀ ਹਾਲ ਆ।
ਮੈਂ ਕਿਹਾ ਮੈਂ ਅੱਜ ਉਹਦੀ ਨਾਲ ਲੈ ਕੇ ਗੱਲ ਕਰਨਾ ਅਰਸ਼ ਨਾਲ, ਓਦਾਂ ਤੇ ਫਿਰ ਕਹੂਗਾ ਬਾਅਦ ਚ ਗੱਲ ਕਰ ਲੈਂਦਾ।
ਅੱਛਾ ਅਰਸ਼ ਨਾਲ ਹੀ ਅੱਜ?
ਨਹੀਂ ਅਰਸ਼ ਨਹੀਂ ਹੋ ਨਹੀਂ ਰਹੀ ਮਰਜ਼ ਕਾਲ, ਤੁਸੀਂ ਉਧਰੋਂ ਲੈ ਸਕਦੇ ਹੋ ਮੇਰੇ
ਕੋਲ ਨਾਲ ਨਹੀਂ ਹੋ ਰਹੀ। ਹਾਂ ਹਾਂ ਠੀਕ ਹੈ ਠੀਕ ਹੈ, ਹੁਣ ਮਜ਼ਾ ਆਊਗਾ ਹੁਣ ਦੱਸਣ। ਹੁਣ ਅਰਸ਼ ਨੇ ਆਪਣੀ ਗੱਲ ਤਾਂ ਕੀ ਦੱਸਣੀ ਹੋਣੀ ਆ, ਇੱਕ ਦੂਜੇ ਤੋਂ ਪਤਾ ਲੱਗਦਾ ਹੁੰਦਾ ਆ ਹਨਾ, ਜੇ ਕਿਸੇ ਦੇ ਬਾਰੇ ਕੁਝ ਪੁੱਛਣਾ ਹੋਵੇ ਤਾਂ ਉਹਦੇ ਦੋਸਤਾਂ ਨੂੰ ਪੁੱਛੋ।
ਨਹੀਂ ਜੀ ਏਦਾਂ ਸੀ ਕਿ ਮੈਂ
ਬੜੀਆਂ ਰਿਫਾਈਨਡ ਜਿਹੀਆਂ ਗੱਲਾਂ ਕਰਦੇ
ਆ, ਇੱਕ ਸਾਲ ਮਹਿੰਦਰਾ ਕਾਲਜ ਲਾਇਆ ਤੇ ਗੱਲ ਹੋਈ ਸੀ ਕਿ ਜਿੱਦਾਂ ਅਰਸ਼ ਫਿਜ਼ੀਕਲ ਕਾਲਜ ਪੜ੍ਹਦਾ ਸੀ ਪਰ ਇਹ ਆਊਟਸਾਈਡਰ ਹੁੰਦੇ ਸੀ ਕਾਲਜ ਹਨਾ, ਤੇ ਇਹਨਾਂ ਨੇ ਆ ਕੇ ਉੱਥੇ ਸਪੋਰਟ ਕਰਨੀ ਲੋਕਲ ਬੰਦਿਆਂ ਨੂੰ ਜਿਹੜੇ ਮਤਲਬ ਅਸਲ ਚ ਬੋਲ ਬਾਲ ਇਹਨਾਂ ਦਾ ਹੀ ਚੱਲਦਾ ਸੀ ਕਾਲਜ ਚ ਆਊਟਸਾਈਡਰਾਂ ਦਾ ਹੀ, ਤੇ ਉਹੀ ਬਸ ਜੋ ਹੁਣ ਨਾਮ ਤਾਂ ਆਪਾਂ ਗੁੰਡਾਗਰਦੀ ਕਹਿ ਸਕਦੇ ਆ, ਫਿਰ ਇੱਕ ਸਾਲ ਲਾ ਕੇ ਜਦੋਂ ਦੇਖਿਆ ਉੱਥੇ ਦਾ ਮਾਹੌਲ ਵੀ ਪਈ, ਇੱਥੇ ਦਾ ਦੜਾ ਦੜ ਆਹੀ ਕੁਛ ਹੁੰਦਾ ਆ, ਫਿਰ ਘਰ ਦੇ ਕਹਿੰਦੇ ਵੀ ਤੂੰ ਬੀ ਸੀ ਏ ਕਰ, ਵੀ ਇੱਥੇ ਫਾਇਦਾ ਹੈ ਨੀ ਵੀ ਇੱਥੇ ਦਾ ਵਿਗੜ ਜਾਣਾ ਤੂੰ ਕਾਲਜ ਚ ਜਾ ਕੇ, ਫਿਰ ਮੈਨੂੰ ਉਹਨਾਂ ਨੇ ਪਟੇਲ ਕਾਲਜ ਲਾਤਾ ਹਰੀਸ਼ ਭਾਈ ਦੇ ਸ਼ਹਿਰ
ਰਾਜਿੰਦਰਾ ਕਾਲਜ ਇੱਕ ਸਾਲ ਹੀ ਪੜ੍ਹੇ
ਹਾਂਜੀ ਇੱਕ ਸਾਲ ਹੀ ਲਾਇਆ ਸੀ ਉਹ ਵੀ ਬੈਚਲਰ ਆਫ ਸਾਈਕੋਲੋਜੀ ਆਨਰ ਸੀ ਉਸ ਟਾਈਮ ਤੇ ਇੱਕ ਸਾਲ ਹੀ ਲਾ ਕੇ ਬਸ ਫਿਰ ਉਧਰ ਚਲੇ ਗਏ ਪਟੇਲ ਕਾਲਜ ਮਤਲਬ ਤੁਹਾਨੂੰ ਪਤਾ ਕਿ ਪਟੇਲ ਕਾਲਜ ਇੱਕ ਬੋਲਪੁਰੀਆਂ ਦਾ ਸ਼ਹਿਰ ਆ ਹਰੀਸ਼ ਭਾਈ ਦੇ ਨੂੰ ਤਾਂ ਪਤਾ ਆ ਕਿ ਬੋਲਪੁਰੀਆਂ ਦੇ ਜਿਹੜੇ ਖਾਣੇ ਆ ਮਤਲਬ ਉਹ ਕਾਲਜ ਚ ਥੋੜੀ ਜੀ ਕਹਿ ਲੋ ਕਿ ਘੱਟ ਸੀ ਜਿੱਦਾਂ ਨਾਲ ਆਰਟਸ ਕਾਲਜ ਨਾਲ ਸੀ ਮਿਡਲ ਚ ਸਾਡਾ ਮੈਨੇਜਮੈਂਟ ਕਾਲਜ ਸੀ ਉਹਦੇ ਨਾਲ ਸਕੂਲ ਹੁੰਦਾ ਸੀ ਜਿੱਥੇ ਮੈਂ ਸਕੂਲ ਦਾ ਪੜ੍ਹਾਉਣ ਆਉਂਦੀ ਹੁੰਦੀ ਸੀ ਬਸ ਜੀ ਥੋੜਾ ਜਿਹਾ ਕਹਿ ਲੋ ਕਿ ਨਾਲ ਵਾਲੇ ਜਦੋਂ ਕਿਤੇ ਵੀ ਦਿਲ ਕਰਨਾ ਵੀ ਕਿਤੇ ਕਾਲਜ ਦਾ ਮਾਹੌਲ ਦੇਖ ਲਈ ਫਿਰ ਸੱਜੇ ਪਾਸੇ ਚਲ ਜਾਂਦੇ ਸੀ ਜਿੱਥੇ ਆਰਟਸ ਕਾਲਜ ਸੀ ਪਟੇਲ ਕਾਲਜ ਆਫ ਆਰਟਸ ਤੇ ਮੈਨੇਜਮੈਂਟ ਕਾਲਜ ਸਾਡਾ ਸੀ ਤੇ ਸਕੂਲ ਚ ਤਾਂ ਚਲੋ ਕੀ ਹੋਣਾ ਸੀ ਉੱਥੇ ਜਦੋਂ ਸਿਰਫ ਮੈਡਮਾਂ ਹੀ ਦੇਖੀ ਗਿਆ ਸੀ ਬਾਹਰ ਕੁਲਚੇ ਖਾਣ ਖੜ ਜੀ ਦਾ ਸੀ
ਅੱਛਾ ਉਦੋਂ ਮਿਸ ਪੂਜਾ ਗਾਉਣ ਗੁਣ ਲੱਗ ਗਈ ਸੀ ਜਾਂ ਸਿਰਫ ਮਿਊਜ਼ਿਕ ਟੀਚਰ ਹੀ ਸੀ
ਉਦੋਂ ਸ਼ਾਇਦ ਉਦੋਂ ਹਲੇ ਹੁੰਦੀ ਨਹੀਂ ਉਦੋਂ ਟੀਚਰ ਸੀ ਉਹਨੇ ਉਸੇ ਸਾਲ ਹੀ ਛੱਡਤਾ ਸੀ ਉਦੋਂ ਹਿੱਟ ਹੋ ਗਈ ਸੀ ਉਹਦੀ ਫਿਰ ਕੈਸਟ ਨਾਲ ਲੱਗਦਾ ਤੇ ਉਸ ਸਾਲ ਨੂੰ ਛੱਡ ਗਈ ਸੀ ਫਿਰ ਉਹਦੀ ਸਿਸਟਰ ਉੱਥੇ ਪੜ੍ਹਾਉਂਦੀ ਸੀ ਤੇ ਬਾਕੀ ਦੀਦੀ ਇਹਨੂੰ ਅਰਸ਼ ਨੂੰ ਇਹ ਪੁੱਛਣਾ ਸੀ ਕਿ ਖਾਖਾਂ ਜਿਹੜੀਆਂ ਨੇ ਬਈ ਅਰਸ਼ ਦਾ ਮੇਨ ਬਿਜ਼ਨਸ ਤੇ ਜਿਹੜਾ ਸੀ ਖਾਖਾਂ ਭੰਨਣਾ ਸੀ ਇਹਨੂੰ ਪੁੱਛਣਾ ਸੀ ਕਿੰਨੇ ਕੇ ਹਜ਼ਾਰ ਖਾਖਾਂ ਹੁਣ ਤੱਕ ਭੰਨੀਆਂ ਇਹਨੇ
ਭੰਨ ਚੁੱਕਾ ਆ ਸੋ ਫੇਰ ਤਾਂ ਸਮਝ ਕੇ ਗੱਲ ਕਰਨ ਨਰਿੰਦਰ ਜੇ ਆਪ ਹੀ ਗੱਲ ਕਰਦਾ ਭੇਨੀਆਂ ਖਾਖਾਂ ਭਰ ਚੁੱਕਿਆ ਫੇਰ ਤਾਂ ਬਹੁਤ ਵਧੀਆ ਜੀ ਬਹੁਤ ਵਧੀਆ ਗੱਲ ਹੀ ਕੋਈ ਨੀ ਅਸੀਂ ਕੋਈ ਗੱਲ ਹੀ ਨੀ ਕਰ ਸਕਦੇ
ਸਾਨੂੰ ਹੁੰਦਾ ਹੀ ਪਰ ਇਹ ਚੀਜ਼ਾਂ ਹੁੰਦੀਆਂ ਵੀ ਹੁੰਦੀ ਸੀ ਵੀ ਭਾਈ ਜਿਹੜੇ ਵੱਲ ਅਰਸ਼ ਖੜ ਗਿਆ ਤੇ ਅੱਛਾ ਅੱਛਾ ਜਿਹੜੇ ਮਤਲਬ ਮੈਂ ਪੜਾਕੂ ਤਾਂ ਨਹੀਂ ਹੁੰਦਾ ਸੀ ਮੀਡੀਅਮ ਵਿੱਚ ਹੁੰਦੇ ਸੀ ਨਾ ਹੀ ਜ਼ਿਆਦਾ ਕਹਿ ਲੋ ਵੀ ਇੱਕ ਅਰਸ਼ ਦਾ ਟੋਲਾ ਹੁੰਦਾ ਸੀ ਇੱਕ ਕਹਿ ਲੋ ਇੱਕ ਜਿਹੜੇ ਸਾਰੇ ਬੱਚੇ ਪੜਾਕੂ ਹੁੰਦੇ ਸੀ ਤੇ ਇੱਕ ਜਿਹੜੇ ਹੁੰਦੇ ਸੀ ਮੀਡੀਅਮ ਵਾਲੇ ਜਿਹੜੇ ਦੋਨੇ ਪਾਸੇ ਹੀ ਮਤਲਬ ਜਿਵੇਂ ਸਾਨੂੰ ਇਹਨਾਂ ਦਾ ਆਸਰਾ ਹੁੰਦਾ ਸੀ ਸਾਡੇ ਸਿਰ ਤੇ ਤੇ ਸਾਨੂੰ ਚਲੋ ਨਾਲ ਥੋੜਾ ਪੜ੍ਹਾਈ ਦਾ ਵੀ ਹੁੰਦਾ ਸੀ ਕਿ ਚਲੋ ਮਾੜਾ ਮੋਟਾ ਕਰ ਲੈਂਦੇ ਸੀ ਐਵਰੇਜ ਜਿਹਾ ਤੇ ਉਹੀ ਆ ਕਿ ਜਿਹਨਾਂ ਦੇ ਸਿਰ ਤੇ ਇਹਨਾਂ ਦਾ ਹੱਥ ਹੁੰਦਾ ਸੀ ਅਰਸ਼ ਦਾ ਉਹ ਤਾਂ ਫਿਰ ਕਹਿ ਲੋ ਕਿ ਇਹਨਾਂ ਨੇ ਤਾਂ ਮੋਦੀ ਕਾਲਜ ਚ ਮਹਿੰਦਰਾ ਕਾਲਜ ਅੱਛਾ ਉਸ ਤੋਂ ਬਾਅਦ ਫਿਰ ਮੈਂ ਇੱਕ ਸਾਲ ਲਾ ਕੇ ਪਟੇਲ ਕਾਲਜ ਚੋਂ ਸੈਕਿੰਡ ਈਅਰ ਮੋਦੀ ਕਾਲਜ ਖਾਲਸਾ ਕਾਲਜ ਆਇਆ ਸੀ ਪਟਿਆਲੇ ਦੇ ਕਿਉਂਕਿ ਉੱਥੋਂ ਮੈਂ ਫਿਰ ਵੇਖਿਆ ਵੀ ਚਲੋ ਰਾਜਪੁਰਾ ਥੋੜਾ ਦੂਰ ਪੈਂਦਾ ਸੀ ਫਿਰ ਖਾਲਸਾ ਕਾਲਜ ਵੀ ਉਹੀ ਹਾਲ ਸੀ ਉਸੇ ਸਾਲ ਮੈਨੂੰ ਲੱਗਦਾ ਗੋਲੀ ਗੋਲੀ ਚੱਲੀ ਸੀ ਇਹਨਾਂ ਦੀ ਉਸ 2006-07 ਦੀ ਗੱਲ ਆ ਫਿਰ ਖਾਲਸਾ ਕਾਲਜ ਵੀ ਬੰਦ ਰਿਹਾ ਮੈਨੂੰ ਲੱਗਦਾ ਉਹ ਸਾਲ ਤੇ ਕਾਲਜ ਦਾ ਤਾਂ ਉਹੀ ਪਰ ਦੀਦੀ ਸਾਨੂੰ ਇਹ ਹੈ ਕਿ ਜਿਹੜੇ ਹਰੀਸ਼ ਭਾਈ ਦਾ ਜਿਹੜਾ ਸ਼ਹਿਰ ਸੀ ਉਹਦੀਆਂ ਯਾਦਾਂ ਨੀ ਭੁੱਲਦੀਆਂ
ਅੱਛਾ
ਹੋਰ ਜੀ ਅਸੀਂ ਤਾਂ ਮਤਲਬ ਕਹਿ ਲੋ ਕਿ ਉਧਰ ਲੈਬ ਚੱਲਣੀ ਹੋਣੀ ਸਾਡੀ ਇਹਨਾਂ ਦੇ ਸ਼ਹਿਰ ਦੀਆਂ ਜਿਹੜੀਆਂ ਕੁੜੀਆਂ ਨੇ ਨਾ ਬੋਲਪੁਰੀ ਉਹ ਖਾਣਾ ਬਹੁਤ ਵਧੀਆ ਬਣਾਉਂਦੇ ਆ ਔਰ ਉਹਨਾਂ ਨੇ ਪੂਰਾ ਪ੍ਰੋਪਰ ਲੰਚ ਪੈਕ ਕਰਕੇ ਲਿਆਉਣਾ ਨਾਲ ਗੱਚਕ ਲਿਆਣੀ ਨਾਲ ਚਾਵਲ ਲਿਆਣੇ ਅਸੀਂ ਜਦੋਂ ਲੈਬ ਲੱਗਦੀ ਹੁੰਦੀ ਸੀ ਅਸੀਂ ਤਾਂ ਬਸ ਸਾਡਾ ਕੰਮ ਇੱਕ ਹੁੰਦਾ ਸੀ ਕਿ ਇੱਕ ਜਣਾ ਲੈਬ ਚ ਇੱਕ ਜਣਾ ਡੋਰ ਦੇ ਬਾਹਰ ਇੱਕ ਜਣਾ ਜਾ ਕੇ ਸਾਰੇ ਲੰਚ ਜਿਹੜੇ ਉਹਨਾਂ ਚ ਵਧੀਆ ਵਧੀਆ ਸਮਾਨ ਕੱਢ ਕੇ ਉਹ ਖਾਂਦੇ ਹੁੰਦੇ ਸੀ
ਹਾਈ
ਪੜਾਕੂ ਵਾਲਾ ਮਾਹੌਲ ਹੁੰਦਾ ਸੀ ਪਰ ਅਸੀਂ ਜਿਹੜੇ ਸੀ ਸ਼ਰਾਰਤੀ ਬਹੁਤ ਸੀ ਸਾਡੇ ਨਾਲ ਇੱਕ ਪੌਦੀ ਅਸੀਂ ਦੋ ਤਿੰਨ ਮੁੰਡੇ ਜਿਹੜੇ ਪੌਦੀ ਬੋਲੀ ਬੋਲਦੇ ਸੀ ਇਧਰੋਂ ਪਰ ਉਹੀ ਆ ਕਿ ਦੀਦੀ ਕਾਲਜ ਨੇ ਬਣਾਇਆ ਵੀ ਬਹੁਤ ਆ ਜਿੱਦਾਂ ਅਰਸ਼ ਦੱਸਦਾ ਆ ਤੇ ਕਾਲਜ ਦਵਾਇਆ ਵੀ ਬਹੁਤ ਕੁਛ ਆ ਪਰ ਉਹ ਗੱਲਾਂ ਜਦੋਂ ਯਾਦ ਕਰੀ ਦੀਆਂ ਨੇ
ਮੈਨੂੰ ਲੱਗਦਾ ਜੋ ਅਸੀਂ ਅੱਜ ਹੁੰਨੇ ਆ ਨਾ ਉਹਦੇ ਵਿੱਚ ਸਾਡਾ ਕਾਲਜ ਸਾਡੀ ਉਹ ਚੀਜ਼ ਜ਼ਰੂਰ ਝਲਕਦੀ ਹੁੰਦੀ ਆ ਕਿਤੇ ਨਾ ਕਿਤੇ ਕਿਉਂਕਿ ਉਸ ਤੋਂ ਅਸੀਂ ਬੜਾ ਕੁਛ ਸਿੱਖਿਆ ਹੁੰਦਾ ਆ ਉੱਠਣ ਸਿਰਫ ਪੜ੍ਹਨ ਹੀ ਨਹੀਂ ਜਾਂਦੇ ਉੱਠਣ ਬੈਠਣ ਦਾ ਸਲੀਕਾ ਤੁਹਾਡੀ ਕਿਹੋ ਜਿਹੀ ਕੰਪਨੀ ਸੀ ਉਹ ਤੁਹਾਡੇ ਤੇ ਹਮੇਸ਼ਾ ਮੈਟਰ ਕਰਦੀ ਆ ਕਿ ਤੁਸੀਂ ਕਿੱਦਾਂ ਦੇ ਲੋਕਾਂ ਨਾਲ ਰਹੇ ਆ ਵਿਚਰੇ ਆ ਬਾਕੀ ਹਾਂ ਬੰਦਾ ਹਰ ਪਲ ਬਦਲਦਾ ਆ ਬਦਲਦਾ ਵੀ ਰਹਿੰਦਾ ਆ ਪਰ ਫਿਰ ਵੀ ਕਿਤੇ ਨਾ ਕਿਤੇ ਤੁਹਾਡਾ ਕਾਲਜ ਤੁਹਾਡੇ ਚ ਜ਼ਰੂਰ ਝਲਕਦਾ ਰਹਿੰਦਾ
ਬਿਲਕੁਲ ਜੀ ਬਿਲਕੁਲ ਉਹੀ ਹੈ ਕਾਲਜ ਦੀ ਉਮਰ ਚ ਮਤਲਬ ਜਿਵੇਂ ਤੁਸੀਂ ਪਹਿਲਾਂ ਕਿਹਾ ਅਰਸ਼ ਨੇ ਵੀ ਕਿਹਾ ਕਿ ਹਨਾ ਕਿ ਕਾਲਜ ਚ ਤੁਸੀਂ ਵੀ ਕਿਹਾ ਕਿ ਜਿਵੇਂ ਕਾਲਜ ਚ ਕਈਆਂ ਨੇ ਤਾਂ ਕਹਿ ਲੋ ਕਿ ਆ ਸ਼ੈਰੀ ਮਾਨ ਵਾਲਾ ਗਾਣਾ ਜਿਹੜਾ ਬਿਲਕੁਲ ਸਹੀ ਆ ਕਿ ਕਾਲਜ ਤੋਂ ਜਿਹੜੇ ਇੱਕ ਰਾਹ ਨਿਕਲਿਆ ਜਿਹੜਾ ਬੰਦੇ ਸਕਸੈਸ ਹੋ ਗਏ ਤੇ ਕਈ ਜਿਹੜੇ ਆ ਬਰਬਾਦ ਹੋ ਗਏ ਤੇ
ਬਿਲਕੁਲ
ਗੱਲ ਇਹੀ ਸੀ ਕਿ ਜਿਹੜਾ ਥੋੜਾ ਜਿਹਾ ਕਹਿ ਲੋ ਕਿ ਗਲਤੀਆਂ ਜਿਹੜੀਆਂ ਹੋ ਗਈਆਂ ਉਹ ਕਈਆਂ ਦੇ ਜ਼ਖਮ ਸਾਰਿਆਂ ਦੇ ਦਿਲ ਤੇ ਅੱਜ ਵੀ ਹੈਗੇ ਆ। ਅਰਸ਼ ਦੇ ਵੀ ਕਈ ਏਦਾਂ ਦੇ ਸੱਟ ਲੱਗੇ ਹੋਏ ਆ ਕਿ ਜਿਹੜੇ ਉਹ ਸਾਰੀ ਉਮਰ ਨਹੀਂ ਅੱਜ ਵੀ ਉਹਨੂੰ ਯਾਦ ਨੇ ਤੇ ਉਹ ਕਦੀ ਭੁੱਲਣਾ ਹੀ ਨਹੀਂ। ਹੁਣ ਉਹ ਕਹਿੰਦਾ ਆ ਕਿ ਯਾਰ ਵੀ ਕਾਸ਼ ਕਦੀ ਉਸ ਟਾਈਮ ਥੋੜੀ ਸਮਝ ਵਰਤ ਲੈਂਦੇ ਹਨਾ, ਜਾਂ ਮਤਲਬ ਸਮਝਦੀ ਜੀ ਗੱਲ
ਹੁੰਦੀ ਉਮਰ ਹੀ ਏਦਾਂ ਦੀ ਬੜਾ ਸੈਂਸਿਟਿਵ ਜਿਹਾ ਉਹ ਇੱਕ ਜਿਹੜੀ ਚੀਜ਼ ਹੁੰਦੀ ਹੈ ਨਾ ਉਹ ਬੜਾ ਟਾਈਮ ਹੁੰਦਾ। ਅੱਛਾ ਘਰ ਦੇ ਆਪਣੇ ਵੱਲੋਂ ਪੂਰੀ ਵਾਹ ਲਾਉਂਦੇ ਆ ਉਸ ਵੇਲੇ ਬੱਚਿਆਂ ਨੂੰ ਸਮਝਾਉਣ ਦੀ ਕਹਿਣ ਦੀ, ਪਰ ਉਹਨਾਂ ਦੇ ਪੇਰੈਂਟਸ ਨੇ ਵੀ ਉਹਨਾਂ ਨੂੰ ਸਮਝਾਉਣ ਦੇ ਲਈ ਕਰਨ ਦੇ ਲਈ ਵਾਹ ਲਾਈ ਹੋਣੀ ਆ, ਪਰ ਉਸ ਵੇਲੇ ਕੁਝ ਗਲਤੀਆਂ ਹੋ ਜਾਂਦੀਆਂ ਆ ਕਈਆਂ ਤੋਂ, ਔਰ ਬਹੁਤੀ ਗੱਲ ਇਹ ਅਸੀਂ ਸਿੱਖਦੇ ਹਾਂ ਆਪਣੀਆਂ ਗਲਤੀਆਂ ਤੋਂ ਆ, ਪਰ ਹਾਂ ਕੁਝ ਗਲਤੀਆਂ ਇਹੋ ਜਿਹੀਆਂ ਹੋ ਜਾਂਦੀਆਂ ਜਿਹਨਾਂ ਦੀ ਕੀਮਤ ਸਾਨੂੰ ਬਹੁਤ ਸਾਰੀ ਉਮਰ ਭਰਨੀ ਪੈਂਦੀ ਆ, ਇਹ ਚੀਜ਼ ਹੋ ਜਾਂਦੀ ਆ।
ਹਾਂ ਮਿਸ ਹੈਪਨਿੰਗ ਜਦੋਂ ਹੋ ਗਈਆਂ ਕੋਈ ਆ ਜਿਹੜੀਆਂ ਉਹ ਤਾਂ ਸਾਰੀ ਉਮਰ ਨਾਲ ਚੱਲਦੀਆਂ ਨੇ। ਜਿਹੜਾ ਜਾਣ ਵਾਲਾ ਉਹ ਤਾਂ ਚਲਾ ਜਾਂਦਾ, ਉਹ ਤਾਂ ਪੱਲਾ ਛਡਾ ਜਾਂਦਾ, ਪਰ ਜਿਹੜੇ ਪਿੱਛੇ ਰਹਿ ਜਾਂਦੇ ਆ ਉਹਨਾਂ ਨੂੰ ਸਾਰੀ ਉਮਰ ਦਾ ਰੋਣਾ ਜਿਹੜਾ
ਬਿਲਕੁਲ ਹੋ ਜਾਂਦਾ।
ਸਹੀ ਹੈ ਜੀ, ਕਾਲਜ ਦਾ ਮਸਲਾ ਸੈਂਸਿਟਿਵ ਵੀ ਬਹੁਤ ਆ, ਫਨ ਵੀ ਬਹੁਤ ਸੀ।
ਹਾਂ ਬਿਲਕੁਲ ਸਹੀ ਗੱਲ ਆ, ਉਹ ਯਾਦਾਂ ਯਾਦ ਰਹਿਣੀਆਂ ਸਾਨੂੰ ਮਰਦੇ ਦਮ ਤੱਕ। ਸਹੀ ਗੱਲ ਆ, ਔਰ ਹੁਣ ਬੜਾ ਹੀ ਚੇਂਜ ਦੇਖਦੇ ਆ, ਹੁਣ ਕਾਲਜਸ ਦੇ ਵਿੱਚ ਉਹ ਚੇਂਜ ਦੇਖਦੇ ਆ, ਸਮਾਂ ਬੜਾ ਬਦਲ ਗਿਆ। ਬਾਕੀ ਮੈਂ ਇੱਥੇ ਦੀ ਗੱਲ ਕਰਾਂ ਤਾਂ ਇੱਥੇ ਆ ਕੇ ਤਾਂ ਮੈਨੂੰ ਇਦਾਂ ਲੱਗਦਾ ਹੁੰਦਾ ਵੀ ਹਾਏ ਕਿੰਨਾ ਬੋਰਿੰਗ ਜਿਹਾ ਸਾਰਾ ਕੁਝ, ਜਾਂ ਯੂਨੀਜ਼ ਵੀ ਹੈਗੀਆਂ ਉਹ ਵੀ ਉਹਨਾਂ ਦੇ ਵੀ ਮਾਹੌਲ ਵੱਖਰੇ ਜਿਹੇ, ਤੇ ਮੈਂ ਸਗੋਂ
ਤੂੰ
ਵੀ ਉੱਥੇ ਕੁਛ ਨੀ ਹੈਗਾ।
ਸਹੀ ਗੱਲ ਆ, ਮੈਂ ਉਹੀ ਉਹਨੂੰ ਕਹਿੰਦੀ ਹੁੰਦੀ ਆ ਵੀ ਹਾਏ ਕੀ ਲਾਈਫ ਦੇਖਣੀ ਆ ਜੇ ਇਹਨਾਂ ਨੂੰ ਇੰਡੀਆ ਭੇਜ ਦੋ, ਇਹਨਾਂ ਨੇ ਤਾਂ ਕਹਿਣਾ ਵੀ ਅਸੀਂ ਤਾਂ ਵਾਪਸ ਨਹੀਂ ਆਉਣਾ ਵੀ ਜੋ ਉੱਥੇ ਲਾਈਫ ਆ ਕਾਲਜ ਯੂਨੀਅਨ ਦੀ ਇਹ ਤਾਂ ਨਹੀਂ ਵਾਪਸ ਮੁੜਦੇ ਨੇ ਕੋਈ ਨਹੀਂ ਆਉਣੀ।
ਜਿਹੜੇ ਬੱਚੇ ਇੱਥੇ ਬੋਰਨ ਐਂਡ ਬ੍ਰੌਟ ਅਪ ਆ ਨਾ ਉਹਨਾਂ ਦੇ ਲਈ ਉੱਥੇ ਜਾ ਕੇ ਰਹਿਣਾ ਉਸ ਮਾਹੌਲ ਦੇ ਵਿੱਚ ਨਿਕਲਣਾ ਉਹਨਾਂ ਲਈ ਬਹੁਤ ਔਖਾ ਆ। ਉਹ ਇਹ ਬੱਚੇ ਨਹੀਂ ਹੋਣਗੇ
ਯਾਰ ਮਿਲ ਜੇ ਫਿਰ ਬਣ ਜੂਗਾ ਜੀ,
ਬਾਕੀ ਪਤਾ ਵੀ ਨਹੀਂ
ਜੇ ਵਧੀਆ ਕੰਪਨੀ ਮਿਲ ਗਈ ਨਾ।
ਹਾਂ ਇਹ ਗੱਲ ਹੈ, ਕੰਪਨੀ ਵਧੀਆ ਮਿਲ ਜਵੇ ਫਿਰ ਤੁਸੀਂ।
ਇਹਦਾ
ਮਤਲਬ ਅਜੇ ਵੀ ਕੁਛ ਰਾਜ਼ ਹੈਗੇ ਆ, ਇਹ ਤਾਂ ਇਹਨੇ ਇਹਦੇ ਹੁਣ ਚੋਰ ਕੀ ਦਾੜੀ ਮੈਂ ਤਿੰਕੇ ਵਾਲੀ ਗੱਲ ਹੋ ਗਈ, ਦੇਖ ਅਸੀਂ ਤੇ ਕੋਈ ਗੱਲ ਕੀਤੀ ਨੀ। ਹਾਂ
ਆਪਾਂ ਤਾਂ ਵਧੀਆ ਵਧੀਆ ਗੱਲਾਂ ਕਰ ਰਹੇ ਆ ਅਰਸ਼ ਬਾਰੇ
ਕਰ ਰਹੇ,
ਮੈਂ ਹੁਣ ਆਪਣੀ ਖਾਤਾ ਤੋਂ ਨਹੀਂ ਬਣਾਉਣੀ ਆ ਯਾਰ, ਮੈਂ ਜਾਣਾ ਵੀ ਹੈ ਅਗਲੇ ਹਫਤੇ।
ਆਹੋ ਇਹ ਵੀ ਗੱਲ ਠੀਕ ਆ,
ਤੇ ਮੈਨੂੰ ਤਾਂ ਡਰ ਲੱਗਦਾ
ਇਹੋ ਜਿਹਾ ਬਹੁਤ ਕੁਝ ਹੁੰਦਾ
ਸੀ।
ਅੱਛਾ ਮੈਨੂੰ ਲੱਗਦਾ ਹੁੰਦਾ ਵੀ ਇਹੋ ਜਿਹੀਆਂ ਗੱਲਾਂ ਚਲੋ ਜੱਗ ਜਾਹਰ ਵੀ ਨਹੀਂ ਹੁੰਦੀਆਂ, ਤੁਸੀਂ ਕਰ ਵੀ ਨਹੀਂ ਸਕਦੇ, ਪਰ ਫਿਰ ਵੀ ਮੈਨੂੰ ਲੱਗਦਾ ਹੁੰਦਾ ਉਹ ਅੱਜ ਤੋਂ ਬਹੁਤ ਸਾਲ ਪਹਿਲਾਂ ਦੀਆਂ ਗੱਲਾਂ ਆ। ਹੁਣ ਇਨਸਾਨ ਬਦਲ ਜਾਂਦਾ, ਉਹ ਇੱਕ ਯਾਦਾਂ ਦੇ ਵਿੱਚ ਚੀਜ਼ ਜਿਹੜੀ ਆ ਉਹ ਹੈਗੀ ਆ, ਉਹਨੂੰ ਜੇ ਤੁਸੀਂ ਯਾਦ ਕਰ ਵੀ ਲੈਨੇ ਆ, ਜੇ ਗੱਲ ਕਰ ਵੀ ਲੈਨੇ ਆ, ਤੇ ਕੋਈ ਵੱਡੀ ਗੱਲ ਨਹੀਂ ਹੁੰਦੀ। ਇਨਸਾਨ ਹਰ ਦਿਨ ਬਦਲਦਾ, ਔਰ ਉਹਨਾਂ ਚੀਜ਼ਾਂ ਨੂੰ ਤਾਂ ਇੰਨੇ ਸਾਲ ਬਦਲ ਗਏ, ਇੰਨੇ ਸਾਲ ਹੋ ਗਏ ਆ, ਸੋ ਬਹੁਤ ਬਦਲ ਗਏ ਅਸੀਂ ਉਦੋਂ ਤੋਂ ਲੈ ਕੇ ਹੁਣ ਤੱਕ।
ਅਸੀਂ ਤਾਂ ਅਰਸ਼ ਵਰਗਿਆਂ ਦੇ ਮੋਟਰਸਾਈਕਲ ਤੇ ਕੱਪੜਾ ਕੁਪੜਾ ਮਾਰ ਦੀਦਾ ਹੁੰਦਾ ਸੀ ਵੀ ਬਾਈ ਜੀ ਆਹ ਤੰਗ ਕਰਦਾ ਬੰਦਾ, ਆਹ ਆਹ ਪ੍ਰੋਫੈਸਰ ਤੰਗ ਕਰਦਾ, ਇਹ ਤਾਂ ਦੱਬਕਾ ਇਹਨਾਂ ਦਾ, ਫਿਰ ਜੇ ਇਹਨਾਂ ਦਾ ਹੱਥ ਨੀ ਹੈਗਾ ਸਿਰ ਤੇ ਹੋਰ ਫਿਰ ਦੱਸੋ, ਫਿਰ ਤਾਂ ਕਾਲਜ ਚ ਰਹਿਣਾ ਮੁਸ਼ਕਿਲ ਹੋ ਜਾਂਦਾ ਸੀ। ਹੁਣ ਤੁਸੀਂ ਸਮਝ ਜਾਓ ਵੀ ਇਹਨਾਂ ਦਾ ਲੈਵਲ ਕਿਸ ਤਰ੍ਹਾਂ ਹੁੰਦਾ।
ਗੱਲ ਸੀ ਹੈ ਏਡੀ ਗੱਲ ਸੀ, ਨਾਲੇ ਨਰਿੰਦਰ ਨਾ ਹੌਲੀ ਹੌਲੀ ਦੱਬਿਆ ਦੱਬਿਆ ਹੀ ਕਹਿੰਦਾ ਪਿਆ, ਡਰ ਵੀ ਲੱਗਦਾ ਹਨਾ ਖਾਕਾ ਨਾ ਭੱਜ ਜਾਣ।
ਆਖਾਂ ਤਾਂ ਹੈਗੀਆਂ, ਬੋਬੀ ਨੇ ਭਨਾਈਆਂ ਖਾਖਾਂ ਉਸ ਦਿਨ ਸ਼ੋਅ ਚ ਨਾ।
ਸਹੀ ਗੱਲ ਆ, ਸਹੀ ਗੱਲ ਆ, ਨਾ ਵਧੀਆ ਖੁਸ਼ ਰਹੋ। ਤੇ
ਹਰੀਸ਼ ਭਾਜੀ ਨੂੰ ਕਹਿ ਦੋ ਵੀ ਆਪਣੀ ਖਾਖਾਂ ਦੀ ਥੋੜੀ ਐਕਸਰਸਾਈਜ਼ ਕਰ ਲੈਣ, ਪਿੰਨੀਆਂ ਬਣ ਗਈਆਂ ਥੋੜੀਆਂ ਹਾਰਡ ਤੇ ਉਹ ਖਤਮ ਨਹੀਂ ਹੋਣੀਆਂ ਸਾਡੇ ਤੋਂ ਵੀ,
ਠੀਕ ਆ
ਵੀ ਖਾਖਾਂ ਉਹਨਾਂ ਦੀਆਂ ਬਿਲਕੁਲ ਸਟਰੋਂਗ ਹੋਣੀਆਂ ਚਾਹੀਦੀਆਂ ਨੇ, ਚਾਸ਼ਣੀ ਥੋੜੀ ਜਾਰੀ ਕੱਢ ਗਈ ਜਦੋਂ।
ਠੀਕ ਠੀਕ ਆ, ਕੋਈ ਨੀ, ਉਹਨਾਂ ਨੇ ਕਹਿਣਾ ਤੂੰ ਲਿਆ ਤੇ ਸਹੀ, ਮੈਂ ਆਪੇ ਹੀ ਠੀਕ ਹੈ। ਹਾਂ ਬਹੁਤ ਬਹੁਤ ਸ਼ੁਕਰੀਆ ਨਰਿੰਦਰ, ਹਾਂ ਠੀਕ ਹੈ, ਓਕੇ ਓਕੇ, ਸਤਿ ਸ੍ਰੀ ਅਕਾਲ। ਸੋ ਗੱਲਾਂ ਬਾਤਾਂ ਸਹੀ ਗੱਲ ਹੈ, ਕਾਲਜ ਦੀਆਂ ਜਿਹੜੀਆਂ ਪੂਰੀ ਉਮਰ ਨੀ ਭੁੱਲਦੀਆਂ, ਪੂਰੀ ਜ਼ਿੰਦਗੀ ਨੀ ਭੁੱਲਦੀਆਂ। ਚਲੋ ਗੱਲਾਂ ਕੁਝ ਮੇਰੇ ਤੋਂ ਵੀ ਪਈਆਂ ਹੋਈਆਂ, ਮੈਂ ਵੀ ਕਰਦੀ ਹਾਂ, ਪਰ ਉਸ ਤੋਂ ਪਹਿਲਾਂ ਇੱਕ ਗੀਤ ਸੁਣਦੇ ਆ ਔਰ ਫਿਰ ਕੁਝ ਗੱਲਾਂ ਯੂਨੀਵਰਸਿਟੀ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ।
ਜੁੜਦੀ ਗੱਲ ਫਿਰ ਮੁੰਡਿਆਂ ਨੂੰ ਐਸੀ ਫੁਰਦੀ, ਕਹਿੰਦੇ ਜੀਨ ਵਾਲੀ ਐ ਤੁਰਦੀ ਜਾਂ ਸਭ ਤੁਰਦਾ ਪੀਣ ਤੇ, ਨਿੱਤ ਰੌਣਕਾਂ ਲੱਗਣ ਸਾਡੇ ਕਾਲਜ ਦੀ ਕੰਟੀਨ ਤੇ,
ਨਿੱਤ ਰੌਣਕਾਂ ਲੱਗਣ ਸਾਡੇ ਕਾਲਜ ਦੀ ਕੰਟੀਨ ਤੇ,
ਉਹ ਨਿੱਤ ਰੌਣਕਾਂ ਲੱਗਣ ਸਾਡੇ ਕਾਲਜ ਦੀ ਕੰਟੀਨ ਤੇ,
ਨਿੱਤ ਰੌਣਕਾਂ ਲੱਗਣ ਸਾਡੇ ਕਾਲਜ ਦੀ ਕੰਟੀਨ ਤੇ।
ਕਰਦੇ ਸਭ ਦੇ ਖੁੱਲਦੇ ਇੱਥੇ ਪਰਦੇ, ਪਿਚਰ ਹਰ ਇੱਕ ਨੂੰ ਨੇ ਕਰਦੇ ਸਭ ਦੇ ਖੁੱਲਦੇ ਇੱਥੇ ਪਰਦੇ, ਕਿਹੜੇ ਕਿਹੜੀਆਂ ਉੱਤੇ ਮਰਦੇ ਕਿਹੜੀ ਮਰੇ ਸ਼ਕੀਨ ਤੇ, ਨਿੱਤ ਰੌਣਕਾਂ ਲੱਗਣ ਸਾਡੇ ਕਾਲਜ ਦੀ ਕੰਟੀਨ ਤੇ, ਸ਼ੇਰਾ ਰਾਤੀ ਵਿਆਹ ਹੋ ਗਿਆ ਮੇਰਾ, ਉਹ ਕਹਿੰਦਾ ਬੀ ਏ ਫਸਟ ਦਾ ਸ਼ੇਰਾ ਰਾਤੀ ਵਿਆਹ ਹੋ ਗਿਆ ਮੇਰਾ, ਮੈਂ ਬੰਨਿਆ ਸੀ ਸ਼ੇਰਾ ਚੜਿਆ ਰੂਪ ਹਸੀਨ ਤੇ, ਨਿੱਤ ਰੌਣਕਾਂ ਲੱਗਣ ਸਾਡੇ ਕਾਲਜ ਦੀ ਕੰਟੀਨ ਤੇ, ਅੱਗੇ ਲਾ ਕੇ ਕਲ ਫਲ ਕੋਲੇ ਬੱਗੇ, ਮੁੰਡਿਆਂ ਨਾਲੋਂ ਟੀਚਰ ਅੱਗੇ ਲਾ ਕੇ ਕਲ ਫਲ ਕੋਲੇ ਬੱਗੇ, ਹੁਣ ਪੀਰੀਅਡ ਕੋਈ ਨਾ ਲੱਗੇ ਬਸ ਰਹਿੰਦੇ ਚਾਹ ਪੀਣ ਤੇ, ਨਿੱਤ ਰੌਣਕਾਂ ਲੱਗਣ ਸਾਡੇ ਕਾਲਜ ਦੀ ਕੰਟੀਨ ਤੇ,
ਨਿੱਤ ਰੌਣਕਾਂ ਲੱਗਣ ਸਾਡੇ ਕਾਲਜ ਦੀ ਕੰਟੀਨ ਤੇ,
ਬਈ ਨਿੱਤ ਰੌਣਕਾਂ ਲੱਗਣ ਸਾਡੇ ਕਾਲਜ।
ਅੱਛਾ ਕਰਾਂ ਸ਼ੁਰੂ? ਸੋ ਲੋ ਜੀ ਕਾਲਜ ਦੀ ਕੰਟੀਨ ਦੀਆਂ ਗੱਲਾਂ, ਕਾਲਜ ਦੀ ਕੰਟੀਨ ਵੀ ਤੇ ਕਾਲਜ ਦੇ ਵਿਚ ਤੇ ਕੋਈ ਵੀ ਚੀਜ਼ ਭੁੱਲਣ ਵਾਲੀ ਨੀ ਹੁੰਦੀ, ਚਾਹੇ ਕਾਲਜ ਦੀ ਕੰਟੀਨ ਹੋਵੇ ਚਾਹੇ ਕਾਲਜ ਦਾ ਕਹਿ ਲੋ ਹੋਸਟਲ ਹੋਵੇ। ਸੋ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਕਾਲਜ ਦੇ ਨਾਲ ਜੁੜੀਆਂ ਹੁੰਦੀਆਂ। ਸੋ ਮੇਰੇ ਨਾਲ ਹੁਣ ਜਗਤਾਰ ਭਾਜੀ ਆ ਹਾਂਗਕਾਂਗ ਤੋਂ। ਸੋ ਇਹਨਾਂ ਦੇ ਨਾਲ ਯਾਦ ਕਰਦੇ ਆ ਯੂਨੀਵਰਸਿਟੀ ਦੀਆਂ ਗੱਲਾਂ। ਮੇਰਾ ਆਪਣਾ ਤੇ ਭਾਜੀ ਦੀ ਗੱਲ ਚ ਨਾ ਇੱਕ ਕਾਮਨ ਚੀਜ਼ ਸਾਡੀ ਯੂਨੀਵਰਸਿਟੀ ਹੁੰਦੀ ਆ। ਸੋ ਮੇਰੀਆਂ ਆਪਣੀਆਂ ਬਾਛਾਂ ਖਿੜ ਜਾਂਦੀਆਂ ਜਦੋਂ ਭਾਜੀ ਯੂਨੀਵਰਸਿਟੀ ਦੀ ਗੱਲ ਛੇੜਦੇ ਆ ਤੇ ਅੱਜ ਸਾਡੇ ਨਾਲ ਆ ਗੱਲ ਕਰਦੇ ਆ। ਸਤਿ ਸ੍ਰੀ ਅਕਾਲ ਭਾਜੀ ਤੁਹਾਨੂੰ ਤੇ ਸਵਾਗਤ ਆ ਪ੍ਰੋਗਰਾਮ ਚ।
ਸਤਿ ਸ੍ਰੀ ਅਕਾਲ ਸੁਖ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਤੇ ਬਾਕੀ ਸਰੋਤੇ ਜਿਹੜੇ ਸਾਡੇ ਸੁਣ ਰਹੇ ਨੇ, ਆਪਾਂ ਉਹਨਾਂ ਦੇ ਨਾਲ ਸਾਰਾ ਕੁਛ ਮਿਲ ਕੇ ਔਰ ਸਾਰੀਆਂ ਗੱਲਾਂ ਜੋ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ ਨਾ, ਸਭ ਤੋਂ ਵੱਡੀ ਗੱਲ ਤਾਂ ਇਹ ਕਿ ਅੱਜ ਤੁਸੀਂ ਪ੍ਰੋਗਰਾਮ ਉਹ ਸ਼ੁਰੂ ਕੀਤਾ ਕਿ ਮੈਨੂੰ ਪਹਿਲਾ ਦਿਨ ਚੇਤੇ ਆ ਗਿਆ ਜਦੋਂ ਮੈਂ ਪਿੰਡ ਦੇ ਅੱਡੇ ਤੋਂ ਬੱਸ ਚੜ੍ਹ ਕੇ ਚੰਡੀਗੜ੍ਹ ਨੂੰ ਪ੍ਰੋਸਪੈਕਟ ਖਰੀਦਣ ਵਾਸਤੇ ਗਿਆ ਸੀ। ਤੇ ਅਸੀਂ ਜਮਾਂ ਪੇਂਡੂ ਸਿੱਧੇ ਸਾਧੇ ਸੀ ਤੇ ਸਾਨੂੰ, ਮੈਂ ਚੰਡੀਗੜ੍ਹ ਤਾਂ ਕਦੇ ਗਿਆ ਹੀ ਨੀ ਸੀਗਾ, ਨਾ ਸਿਰਫ ਕਿਤਾਬਾਂ ਚ ਨਾ ਸੁਣਿਆ ਸੀਗਾ। ਤੇ ਮੈਨੂੰ ਉਹ ਗੱਲਾਂ ਚੇਤੇ ਆ ਗਈਆਂ, ਸਾਰਾ ਸੀਨ ਮੇਰੇ ਦਿਮਾਗ ਦੇ ਵਿੱਚ, ਕਿਵੇਂ ਕਿਵੇਂ ਪ੍ਰੋਸਪੈਕਟ, ਕਿਵੇਂ ਕਿਵੇਂ ਕਾਲਜ ਲੱਭਿਆ, ਕਿਵੇਂ ਜਾ ਕੇ ਪ੍ਰੋਸਪੈਕਟ ਲਿਆ, ਫਿਰ ਲੈ ਕੇ ਵਾਪਿਸ ਆਇਆ, ਤੇ ਇਸ ਤਰ੍ਹਾਂ ਦੀਆਂ ਗੱਲਾਂ, ਉਹ ਸਾਰੇ ਸੀਨ ਅੱਖਾਂ ਦੇ ਸਾਹਮਣੇ ਉਸੇ ਤਰ੍ਹਾਂ ਆ ਗਏ।
ਏਦਾਂ ਲੱਗਦਾ ਨਾ ਕੱਲ ਦੀਆਂ ਗੱਲਾਂ ਹੋਣ ਜਿੱਦਾਂ ਭਾਜੀ।
ਮੈਂ ਇਹ ਸੋਚਦਾ ਲੁਧਿਆਣੇ ਤੋਂ ਚੰਡੀਗੜ੍ਹ ਦੀ ਬੱਸ ਫੜੀ, 5.25 ਰੁਪਏ ਕਿਰਾਇਆ ਲੱਗਦਾ ਹੁੰਦਾ ਸੀ, ਮੈਨੂੰ ਚੇਤੇ ਅਜੇ ਤੱਕ। ਹਾਂ
ਬਿਲਕੁਲ,
ਇਹ ਤੁਸੀਂ ਤਾਂ ਮੇਰੇ ਖਿਆਲ ਚ ਤੁਸੀਂ ਆਏ 2000 ਕੁਛ ਦੇ ਵਿੱਚ ਆਏ ਇੱਥੇ ਯੂਨੀਵਰਸਿਟੀ ਚ?
ਮੈਂ 2000 ਚ ਕੀਤੀ ਮੈਮ ਫਿਲਹਾਲ ਜੀ।
2000 ਚ ਤੁਸੀਂ ਤਾਂ ਜੀ ਮੇਰੇ ਨਾਲੋਂ ਬਹੁਤ ਪਿੱਛੇ ਆ, ਮੈਂ ਤਾਂ 1980 ਦੇ ਵਿੱਚ ਲੈ ਗਿਆ ਸੀ, 1980 ਚ।
ਅੱਛਾ ਅੱਛਾ ਠੀਕ ਆ,
ਹਾਂਜੀ 87 ਚ ਤਾਂ ਮੇਰੀ ਵਾਪਸੀ ਹੋ ਗਈ ਸੀ ਉੱਥੋਂ।
ਹਾਂ 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 ਠੀਕ ਆ। ਕਿੰਨੇ ਸਾਲ
ਯੂਨੀਵਰਸਿਟੀ ਚ ਆਏ ਹੁੰਦਾ ਸੀ ਉਦੋਂ? ਸਰ ਮੈਂ ਆਰਟ ਕਾਲਜ ਚ 5 ਸਾਲ ਦੀ ਡਿਗਰੀ ਕੀਤੀ ਉੱਥੋਂ ਆਰਟ ਕਾਲਜ ਤੋਂ, ਤੇ ਯੂਨੀਵਰਸਿਟੀ ਆਣਾ ਜਾਣਾ ਰਹਿੰਦਾ ਸੀਗਾ। ਉਹ ਸਾਡੇ ਪੁਰਾਣੇ ਸਟੂਡੈਂਟ ਹੁੰਦੇ ਸੀਗੇ ਆਪਣੇ ਅਨਮੋਲ ਰਤਨ ਸਿੱਧੂ, ਅੱਜ ਕੱਲ ਉਹ ਹੈਗੇ ਨੇ ਆਪਣੇ ਹਾਈਕੋਰਟ ਦੇ ਵਿੱਚ ਬਾਰ ਪ੍ਰੈਜੀਡੈਂਟ ਨੇ, ਤੇ ਉਹ ਉਦੋਂ ਪ੍ਰੈਜੀਡੈਂਟ ਦੀ ਇਲੈਕਸ਼ਨ ਦੇ ਅਸੀਂ ਪਹਿਲੀ ਵਾਰ ਸਾਨੂੰ ਯੂਨੀਵਰਸਿਟੀ ਜਾਣ ਦਾ ਉਦੋਂ ਮੌਕਾ ਮਿਲਿਆ। ਅਸੀਂ ਉਹਨਾਂ ਦੀ ਆਪਣੇ ਪੋਸਟਰ ਵਗੈਰਾ ਬਣਾਏ ਸੀ, ਉਹ ਕੰਪੇਨਿੰਗ ਕੀਤੀ ਸੀ ਸਾਰੀ।
ਠੀਕ ਹੈ,
ਤੇ ਬਾਕੀ ਇੰਨਾ ਕਹਿ ਜੀ ਗੱਲਾਂ ਤਾਂ ਇੰਨੀਆਂ ਕੁ ਹੁਣ ਜੇ ਆਪਾਂ ਸੁਣਾਉਣ ਲੱਗ ਜੇ। ਮੈਨੂੰ ਪਹਿਲਾਂ ਵਾਰ ਯਾਦ ਹੈ ਕਿ 17 ਸੈਕਟਰ ਬੱਸ ਅੱਡਾ ਹੁੰਦਾ ਸੀ ਉਸ ਟਾਈਮ ਦੇ ਉੱਤੇ, ਤੇ 17 ਸੈਕਟਰ ਦੇ ਵਿੱਚੋਂ ਬੱਸ ਸਟੈਂਡ ਤੋਂ ਤੁਰ ਕੇ ਨੀਲਮ ਥੀਏਟਰ ਦੇ ਕੋਲੋਂ ਬੱਸ ਚੱਲਦੀ ਹੁੰਦੀ ਸੀ, 21 ਨੰਬਰ ਬੱਸ ਚੜ੍ਹ ਕੇ 10 ਸੈਕਟਰ ਦੇ ਵਿੱਚ ਜਾ ਕੇ ਉਤਰਿਆ, ਉੱਥੋਂ ਪੁਛ ਪਛਾ ਕੇ ਆਰਟ ਕਾਲਜ ਪਹੁੰਚਿਆ। ਆਰਟ ਕਾਲਜ ਪਹੁੰਚ ਕੇ ਉੱਥੋਂ ਪ੍ਰੋਸਪੈਕਟ ਲੈ ਕੇ ਕਿਵੇਂ ਰਾਤ ਨੂੰ 10:30 ਵਜੇ ਘਰੇ ਵਾਪਿਸ ਆਇਆ, ਘਰ ਦੇ ਫਿਕਰਮੰਦ ਵੀ ਸਾਡਾ ਮੁੰਡਾ ਤਾਂ ਕਦੇ ਲੁਧਿਆਣੇ ਨੀ ਗਿਆ ਸੀ ਤੇ ਚੰਡੀਗੜ੍ਹ ਕਿਵੇਂ ਚਲਿਆ ਗਿਆ,
ਚੰਡੀਗੜ੍ਹ ਕਿੱਦਾਂ ਚਲਾ ਗਿਆ। ਸਹੀ ਹੈ, ਠੀਕ ਹੈ ਬਿਲਕੁਲ।
ਤੇ ਚੰਡੀਗੜ੍ਹ ਐਡਮਿਸ਼ਨ ਲੈਣ ਦੀ ਇੱਕ ਬੱਕਰੀ ਜੱਦੋਜਹਿਦ ਹੈ ਸਾਡੇ ਘਰ ਦੇ ਵਿੱਚ, ਕਿਉਂਕਿ ਸਾਡੇ ਨਾ ਪਿੰਡ ਦੇ ਵਿੱਚ ਇੱਕੋ ਮੁੰਡਾ ਸੀ ਜੋਗਿੰਦਰ ਸਿੰਘ ਨਹਿਰੂ, ਉਹ ਮੇਰੇ ਵੱਡੇ ਬ੍ਰਦਰ ਉਹਨਾਂ ਦਾ ਕਲਾਸਮੇਟ ਸੀ, ਉਹ ਕੱਲਾ ਉੱਥੇ ਚੰਡੀਗੜ੍ਹ ਪਹਿਲਾ ਮੁੰਡਾ ਪੜ੍ਹਨ ਗਿਆ ਸੀ, ਤੇ ਸਾਡੇ ਪਿੰਡ ਦੇ ਵਿੱਚ ਦੂਸਰਾ ਮੈਂ ਸੀ, ਤੇ ਲੋਕਾਂ ਲਈ ਇੱਕ ਅਚਨਚੇਤ, ਮਤਲਬ ਸਾਡੇ ਘਰ ਕਹਿ ਲਈ ਇੱਕ ਹੈਰਾਨੀਜਨਕ ਗੱਲ ਸੀ ਵੀ ਪੜ੍ਹੂਗਾ ਕਿਵੇਂ ਚੰਡੀਗੜ੍ਹ ਜਾ ਕੇ, ਚੰਡੀਗੜ੍ਹ ਰਹੂਗਾ ਕਿਵੇਂ, ਰਹੂਗਾ ਕਿੱਥੇ।
ਬਿਲਕੁਲ ਸਹੀ ਗੱਲ ਆ। ਫਿਰ ਤੁਸੀਂ ਸਾਰਾ
ਫਿਰ ਉਹ ਸਫ਼ਰ ਦੇ ਦੌਰਾਨ ਤਾਂ ਬੜਾ ਕੁਛ ਦੇਖਿਆ ਜੀ। ਇੱਕ ਸਾਡਾ ਦੋਸਤ ਹੁੰਦਾ ਸੀ ਨਰਿੰਦਰ ਸਿੰਘ, ਸੀਓ ਜਗਰਾਓ ਤੋਂ, ਨਰਿੰਦਰ ਸਿੱਧੂ ਅੱਜ ਕੱਲ ਕੈਨੇਡਾ ਦੇ ਵਿੱਚ, ਹੁਣ ਮੈਂ ਕੈਨੇਡਾ ਗਿਆ ਸੀ, ਮੈਨੂੰ ਮਿਲ ਕੇ ਵੀ ਆਇਆ, ਬੜੀਆਂ ਯਾਦਾਂ ਸਾਂਝੀਆਂ ਕੀਤੀਆਂ। ਉਹ ਸਾਡੇ ਸਾਰਿਆਂ ਚੋਂ ਤੇਜ਼ ਸੀ ਜੀ, ਅਸੀਂ ਨਾ ਵੈਲੋ ਬਾਟਮਾਂ ਪਾਉਣ ਵਾਲੇ ਸੀ, ਸਾਡੀ ਹੁੰਦੀ ਸੀ 22-22 ਇੰਚ, 24-24 ਇੰਚ ਜਾਂ ਵਾਲੀ 26-26 ਇੰਚ ਮੂਰੀ
ਅੱਛਾ
ਪੈਂਟ ਦੀ, ਤੇ ਉਹ ਜੀਨ ਕੋਟ ਡਰਾਈਵ ਬਹੁਤ ਵਾਲਾ ਹੁੰਦਾ ਸੀ।
ਅੱਛਾ ਠੀਕ ਹੈ,
ਉਹ ਸਾਡੇ ਸਾਰਿਆਂ ਦੇ ਤੇਜ਼ ਹੁੰਦਾ ਸੀਗਾ। ਬਾਕੀ ਇੰਨਾ ਕਹਿੰਦੀ ਜਿਹੜੀਆਂ ਮਤਲਬ ਉੱਥੇ ਚੰਡੀਗੜ੍ਹ ਚ ਰਹਿ ਕੇ ਨਾ, ਜਿਵੇਂ ਹੁਣ ਅਰਸ਼ ਨੇ ਦੱਸਿਆ ਹੈਗਾ ਵੀ ਜੇ ਅਸੀਂ ਕੁਛ ਚੰਗਾ ਸਿੱਖਿਆ ਤਾਂ ਉਹ ਕਾਲਜ ਯੂਨੀਵਰਸਿਟੀਆਂ ਚੋਂ ਸਿੱਖਿਆ ਤੇ ਜਾਂ ਆਪਣੇ ਮਾਪਿਆਂ ਕੋਲੋਂ ਸਿੱਖਿਆ, ਤੇ ਕੁਛ ਕੁ ਜਿਹੜੀਆਂ ਮਾੜੀਆਂ ਗੱਲਾਂ ਜਾਂ ਮਾੜੀਆਂ ਭੈੜੀਆਂ ਗੱਲਾਂ ਆਪਦੇ ਚ ਲੈ ਕੇ ਆਏ, ਉਹ ਸਾਡੀਆਂ ਆਪਦੇ ਆਪ ਚ ਪੈਦਾ ਕੀਤੀਆਂ ਹੋਈਆਂ ਨੇ।
ਬਿਲਕੁਲ ਬਿਲਕੁਲ,
ਪਰ ਉਹਨਾਂ ਦੇ ਵਿੱਚੋਂ ਵੀ ਕੋਈ ਨਾ ਕੋਈ ਤਜਰਬਾ ਖੱਟਿਆ, ਔਰ ਉਹ ਗੱਲਾਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਸਹੀ ਰਸਤਿਆਂ ਤੇ ਤੋਰਨ ਦੇ ਵਿੱਚ ਸਹਾਈ ਹੋਈਆਂ ਨੇ।
ਬਿਲਕੁਲ ਭਾਜੀ, ਅਸੀਂ ਆਪਣੀ
ਮੈਨੂੰ ਤੁਹਾਡੀ ਇੱਕ ਗੱਲ ਸੁਣ ਕੇ ਚੇਤਾ ਆ ਗਿਆ ਕਿ ਯੂਨੀਵਰਸਿਟੀ ਦਾ ਜਿਹੜਾ 15 ਸੈਕਟਰ ਵਾਲਾ ਗੇਟ ਸੀਗਾ, ਉੱਥੋਂ ਤੁਸੀਂ ਐਂਟਰ ਹੁੰਦੇ ਹੁੰਦੇ ਸੀ, ਸਾਡੀ ਮੇਨ ਜਿਹੜੀ ਸਿਟਿੰਗ ਹੁੰਦੀ ਸੀ ਨਾ, ਜਦੋਂ ਬੂਥਾਂ ਦੇ ਕੋਲ ਦੀ ਹੋ ਕੇ ਮੇਨ ਮਾਰਕੀਟ ਨੂੰ ਚੜ੍ਹਦੇ ਹੁੰਦੇ ਸੀ, ਉਹ ਪੌੜੀਆਂ ਨੀ ਹੁੰਦੀਆਂ ਸੀ, ਮੂਹਰੇ ਰੇਲਿੰਗ ਲੱਗੀ ਹੁੰਦੀ ਸੀ,
ਓ ਜੀ 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 ਬਿਲਕੁਲ ਅੱਛਾ ਉਦੋਂ ਵੀ ਹੁੰਦੀ ਸੀ ਉਹ ਹੈ
ਹਾਂਜੀ ਸਾਡੀ ਸਾਡੀ ਸਿਟਿੰਗ ਹੀ ਉੱਥੇ ਹੁੰਦੀ ਸੀ ਅਸੀਂ ਚਾਰ ਪੰਜ ਜਣੇ ਹੁੰਦੇ ਸੀਗੇ ਸ਼ਾਮ ਨੂੰ ਹਰ ਰੋਜ਼
ਉੱਥੇ ਇੱਕ ਚਾਹ ਬਣਾਉਣ
ਉੱਥੇ ਬੈਠਣਾ
ਚਾਹ ਬਣਾਉਣ ਵਾਲਾ ਵੀ ਹੁੰਦਾ ਸੀ ਹਾਂ ਉੱਥੇ ਇੱਕ ਚਾਹ
ਖੂੰਜੇ ਦੇ ਨਾਲ ਹੁੰਦਾ ਚਾਹ ਵਾਲਾ
ਖੋਖਾ ਜੇ ਖੂੰਜੇ ਚ ਨਾਲ ਚਾਹ ਵਾਲਾ
ਅੱਛਾ ਦੇਖੋ
ਉਹੀ ਰੇਲਿੰਗ ਹੁੰਦੀ ਸੀ ਉਹ ਰੇਲਿੰਗ ਉਹ ਆ ਪਰ ਸਮੇਂ ਦੇ ਨਾਲ ਨਾਲ ਉੱਥੇ ਬੈਠਣ ਵਾਲੇ ਬਦਲਦੇ ਗਏ ਹੈ ਨਾ ਔਰ ਜਦੋਂ ਅਸੀਂ ਵੀ ਜਾਂਦੇ ਹੁੰਦੇ ਸੀ ਉੱਥੇ ਬੈਠਣੀ ਹੁੰਦੀ ਸੀ
ਮੈਂ ਖੁਦ ਐਕਚੁਅਲੀ ਮੈਂ ਨਾ ਲਾਸਟ ਈਅਰ ਨਾ ਲਾਸਟ ਟੂ ਲਾਸਟ ਈਅਰ ਇੰਡੀਆ ਗਿਆ ਸੀ ਮੇਰੀ ਬੇਟੀ ਪੜ੍ਹਦੀ ਸੀ ਮਾਤਾ ਗੁਜਰੀ ਨੀ ਆਪਣਾ ਹੋਸਟਲ ਮੇਰੇ ਖਿਆਲ ਚ ਜਦੋਂ 15 ਸੈਕਟਰ ਤੋਂ ਐਂਟਰ ਕਰਦੇ ਆ ਉਹਦੇ ਰਾਈਟ ਹੈਂਡ ਸਾਈਡ ਤੇ ਤਿੰਨ ਹੋਸਟਲ ਨੀ ਲੜਦੀਆਂ ਸੀ ਮੇਰੀ ਬੇਟੀ ਉੱਥੇ ਰਹਿੰਦੀ ਹੁੰਦੀ ਸੀ ਤੇ ਮੈਂ ਜਦੋਂ ਯੂਨੀਵਰਸਿਟੀ ਗਏ ਨਾ ਅਸੀਂ ਸਾਰੇ ਜਾਣੇ ਉੱਥੇ ਤੇ ਮੈਂ ਉਹਨੂੰ ਗੱਡੀ ਚ ਬਿਠਾ ਕੇ ਤੇ ਸਾਰੀ ਯੂਨੀਵਰਸਿਟੀ ਚ ਗੇੜਾ ਕੱਢਿਆ ਤੇ ਉਹਨੂੰ ਦਿਖਾਇਆ ਕਿ ਅਸੀਂ ਇੱਥੇ ਆਹ ਕਰਦੇ ਹੁੰਦੇ ਸੀ ਇੱਥੇ ਆਹ ਕਰਦੇ ਹੁੰਦੇ ਸੀ ਬੇਟੀ ਬੜੀ ਖੁਸ਼ ਹੋਈ ਕਹਿੰਦੀ ਡੈਡੀ ਤੁਸੀਂ ਆਪਣੇ ਸਮੇਂ ਚ ਪੂਰੇ ਨੋਟੀ ਹੁੰਦੇ ਸੀ ਮਤਲਬ ਮੈਂ ਨੋਟੀ ਨਾਟੀ ਦਾ ਕਾਹਦੇ ਹੁੰਦੇ ਸੀ ਟਾਈਮ ਪਾਸ ਕਰਨ ਵਾਲੇ ਹੁੰਦੇ ਸੀ ਸਾਡੇ ਮੂੰਹ ਮੂਹਰੇ ਹੁੰਦੇ ਸੀ ਸੀਨੀਅਰ ਸਾਡੇ ਜਿਹੜੇ ਉਹਨਾਂ ਦੇ ਮਗਰ ਮਗਰ ਤੁਰੇ ਜਾਣਾ ਅਸੀਂ ਤਾਂ ਪਿੰਡ ਸੀ ਸਾਨੂੰ ਕੀ ਪਤਾ ਮੈਂ ਤੁਹਾਨੂੰ ਹੋਰ ਦੱਸਾਂ ਵੀ ਜਿਵੇਂ ਮੇਲੇ ਦੇ ਵਿੱਚ ਆਪਾਂ ਕਿਸੇ ਬੱਚੇ ਨੂੰ ਫੜ ਕੇ ਲੈ ਜਾਈਏ ਤੇ ਉਂਗਲ ਫੜ ਕੇ ਉਹ ਉਂਗਲ ਫੜ ਕੇ ਉਹਨੂੰ ਸਾਰਾ ਮੇਲਾ ਵਿਖਾਉਂਦੇ ਹੁੰਦੇ ਸੀ
ਬਿਲਕੁਲ
ਦੋ ਕੁ ਸਾਲ ਤਾਂ ਸਾਡੇ ਸੀਨੀਅਰ ਸਾਨੂੰ ਆਈ ਲਈ ਫਿਰਦੇ ਰਹੇ ਅਸੀਂ ਉਹਨਾਂ ਦੇ ਮਗਰ ਮਗਰ ਉਹ ਸਾਡੇ ਮੂਹਰੇ ਮੂਹਰੇ ਤੀਜੇ ਕੁ ਸਾਲ ਜਾ ਕੇ ਅਕਲ ਆਈ ਥੋੜੀ ਬਹੁਤ
ਰੈਗਿੰਗ ਵਗੈਰਾ ਹੋਈ ਸੀ ਤੁਹਾਡੀ ਉੱਥੇ
ਰੈਗਿੰਗ ਦਾ ਤਾਂ ਪੁੱਛੋ ਨਾ ਅਸੀਂ ਦੋ ਦਿਨ ਹੋਸਟਲ ਤੋਂ ਬਾਹਰ ਹੀ ਰਹੇ ਮੈਂ ਤੇ ਇੱਕ ਮੇਰਾ ਦੋਸਤ ਸੀਗਾ ਅਸੀਂ ਹੋਸਟਲ ਚ ਨੀ ਬੜੇ ਸਾਨੂੰ ਪਤਾ ਲੱਗਿਆ ਵੀ ਰੈਗਿੰਗ ਹੋਣੀ ਆ ਤੇ ਸਹੀ ਅਸੀਂ ਤਾਂ ਕਿਤੇ ਹੋਸਟਲ ਦੇ ਰੂਮ ਚ ਸਾਨੂੰ ਕਿਸੇ ਨੇ ਦੱਸਤਾ ਕਿ ਉੱਥੇ ਤਾਂ ਆਏ ਕਰਦੇ ਯੇ ਕਰਦੇ ਵੋ ਕਰਦੇ ਚਲੋ ਉਹਨੂੰ ਗੱਲਾਂ ਕਰਨ ਵਾਲੀਆਂ ਨੀ ਤੇ ਉਹ ਸਾਡੇ ਖਾਸ ਕਰਕੇ ਜੀ ਜਿਹੜੇ ਸਾਡੇ ਪ੍ਰੋਫੈਸ਼ਨਲ ਕਾਲਜ ਸੀ ਨਾ ਪ੍ਰੋਫੈਸ਼ਨਲ ਕਾਲਜ ਤਾਂ ਬਹੁਤ ਜ਼ਿਆਦਾ ਹੁੰਦੀ ਸੀ ਅਸੀਂ ਹੋਸਟਲਾਂ ਦੇ ਵਿੱਚ ਜਿਹੜੇ ਯੂਨੀਵਰਸਿਟੀ ਦੇ ਹੋਸਟਲ ਸੀਗੇ ਕਿਉਂਕਿ ਉੱਥੇ ਵੱਖਰੇ ਵੱਖਰੇ ਡਿਪਾਰਟਮੈਂਟ ਹੁੰਦੇ ਸੀ ਵੱਖਰੇ ਵੱਖਰੇ ਡਿਪਾਰਟਮੈਂਟ ਦੇ ਸਟੂਡੈਂਟ ਹੁੰਦੇ ਸੀ ਕਈ ਇੱਕ ਦੂਸਰੇ ਨੂੰ ਜਾਣਦੇ ਨੀ ਹੁੰਦੇ ਸੀ
ਬਿਲਕੁਲ
ਇਸ ਕਰਕੇ ਯੂਨੀਵਰਸਿਟੀ ਜਿੰਨੀਆਂ ਨਾ ਸੀ ਜਿਹੜੇ ਸਾਡੇ ਪ੍ਰੋਫੈਸ਼ਨਲ ਕਾਲਜ ਸੀ ਨਾ ਇਹਨਾਂ ਵਿੱਚ ਤਾਂ ਕਿਉਂਕਿ ਹਰ ਬੰਦੇ ਨੂੰ ਜਾਣਦਾ ਹੁੰਦਾ ਤੇ ਇਸ ਕਰਕੇ ਇੱਥੇ ਜ਼ਿਆਦਾ ਰੈਗਿੰਗ ਹੁੰਦੀ ਸੀ ਸਾਡੀ ਪਰ ਇੱਕ ਗੱਲ ਹੈਗੀ ਆ ਜੀ ਜਦੋਂ ਅਸੀਂ ਥੋੜੇ ਜਿਹੇ ਆਪਣੇ ਆਪ ਚ ਹੋ ਗਏ ਸੀ ਨਾ ਦੋ ਤਿੰਨ ਸਾਲ ਸਾਨੂੰ ਹੋ ਗਏ ਉਦੋਂ ਬਾਅਦ ਅਸੀਂ ਰੈਗਿੰਗ ਨੀ ਹੁਣ ਦਿੱਤੀ ਉੱਥੇ ਜੇ ਕੋਈ ਕਰਦਾ ਵੀ ਸੀ ਨਾ ਅਸੀਂ ਖਿੱਚ ਲੈਂਦੇ ਹੁੰਦੇ ਸੀ ਉਹਨੂੰ
ਠੀਕ ਹੈ ਨਹੀਂ ਸਹੀ
ਜਦੋਂ ਤੁਸੀਂ ਗਏ ਉਦੋਂ ਤਾਂ ਬਹੁਤ ਕੁਝ ਚੇਂਜ ਹੋ ਗਿਆ ਹੁਣ ਉਦੋਂ ਸਾਡੇ ਇਲੈਕਸ਼ਨਾਂ ਦਾ ਦੌਰ ਨਵਾਂ ਨਵਾਂ ਸ਼ੁਰੂ ਹੋਇਆ ਸੀ ਜਦੋਂ ਅਸੀਂ ਗੱਲ ਕਰਦੇ ਹਾਂ ਮੈਂ ਗੱਲ ਕਰਦਾ 82-83 ਦੀ 84 ਦੇ ਵਿੱਚ ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ ਨਾ ਉਦੋਂ ਬਾਅਦ ਸਫਾਇਆ ਹੋ ਗਿਆ ਸੀ ਉਦੋਂ ਪਹਿਲਾਂ ਜੀ ਇੱਥੇ ਲੜਾਈਆਂ ਲੜੀਆਂ ਬੜੀਆਂ ਹੁੰਦੀਆਂ ਸੀ ਯੂਨੀਵਰਸਿਟੀ ਦੇ ਵਿੱਚ ਇੱਕ ਦੋ ਵਾਰੀ ਗੋਲੀ ਗਾਲੀ ਵੀ ਚੱਲੀ ਉੱਥੇ ਚੱਲਦਾ ਰਹਿੰਦਾ ਹੁੰਦਾ ਸੀ ਇਹੋ ਜਿਹਾ ਕੁਛ ਪਰ 84 ਤੋਂ ਬਾਅਦ ਕਾਫੀ ਸਫਾਇਆ ਹੋ ਗਿਆ ਸੀ ਫਿਰ
ਓਕੇ ਹਾਂ ਠੀਕ ਹੈ ਬਿਲਕੁਲ ਉਹ ਜਦੋਂ ਇਲੈਕਸ਼ਨ ਹੁੰਦੀਆਂ ਸੀ ਉੱਥੇ ਪੂਰਾ ਰੈਲੀ ਵਾਲਾ ਮਾਹੌਲ ਬਣਿਆ ਹੁੰਦਾ ਸੀ ਉਹ ਪੰਜੀਪਾਂ ਜਿਪਸੀਆਂ ਦੇ ਵਿੱਚ ਮੁੰਡਿਆਂ ਨੇ
ਰੈਲੀ ਸਾਡੇ ਸਾਹਮਣੇ ਉੱਥੇ ਗੋਲੀ ਚੱਲੀ ਇੱਕ ਵਾਰ ਕਾਫੀ ਕਮੀ ਉਦੋਂ ਨਾ ਸਾਡੀ ਇੱਕ PS ਜੀ ਹੁੰਦੀ ਸੀ ਉਦੋਂ ਪੋਲੀਟੀਕਲ ਲੋਕਾਂ ਦੀ ਇੰਟਰਫੇਰੈਂਸ ਹੁੰਦੀ ਸੀ ਵਿੱਚ ਮਤਲਬ ਇੱਕ ਕਾਂਗਰਸ ਵਾਲਿਆਂ ਦੇ ਹੁੰਦਾ ਸੀ ਗਰੁੱਪ ਗਠਜੋੜ ਜਿਹਾ ਪਰ ਇਹਨਾਂ ਦੀ ਜਿਵੇਂ ਉਹ ਹੁੰਦਾ ਸੀ ਬਈ ਇੱਥੋਂ ਹੀ ਉਸ ਵੇਲੇ ਲੀਡਰ ਨਿਕਲਦੇ ਸੀਗੇ ਸਾਰੇ ਜਣ ਜਿੰਨੇ ਗਾਂ MLA ਬਣ ਜਾਂਦਾ ਸੀ ਕੋਈ ਕਾਫੀ ਪੁਰਾਣੇ ਨੇ ਜਿਹੜੇ ਯੂਨੀਵਰਸਿਟੀ ਚ ਪੜ੍ਹਦੇ ਹੁੰਦੇ ਸੀ ਕੋਈ MLA ਬਣ ਗਿਆ ਕੋਈ ਚੇਅਰਮੈਨ ਬਣ ਗਿਆ ਸਾਡੇ ਅਜਾਇਬ ਭਾਜੀ ਹੁੰਦੇ ਸੀ NSUI ਦੇ ਉਹ ਪ੍ਰੈਜ਼ੀਡੈਂਟ ਹੁੰਦੇ ਸੀਗੇ ਇੱਥੇ ਅੱਜ ਕੱਲ ਉਹ ਮੇਰੇ ਖਿਆਲ ਘੱਟ ਗੈਂਟੀ ਕਮਿਸ਼ਨ ਦੇ ਹੈਗੇ ਨੇ ਉੱਥੇ ਦਿੱਲੀ ਤੇ ਉਹਨਾਂ ਨੂੰ ਜੈਬ ਭਾਜੀ ਕਹਿੰਦੇ ਹੁੰਦੇ ਸੀ ਉਹ ਬੜੇ ਚੇਤੇ ਨੇ ਬਾਕੀ ਹੋਰ ਬਾਈ ਆਪਣੇ ਚਹਿਲ ਹੋਣੀ ਹੁੰਦੇ ਸੀਗੇ ਇਹ ਅੱਜ ਕੱਲ ਅਮੈਰੀਕਾ ਚ ਨੇ ਕਾਫੀ ਹੈਗੇ ਨੇ ਸਟੂਡੈਂਟ ਜਿਹੜੇ ਪੁਰਾਣੇ ਇਨ ਟੱਚ ਨੇ ਜਿਨ੍ਹਾਂ ਨੇ ਸਾਨੂੰ ਜਾਣਾ ਸਿਖਾਇਆ ਤੁਰਨਾ ਸਿਖਾਇਆ ਯੂਨੀਵਰਸਿਟੀ ਦੇ ਰਾਹਾਂ ਦੇ ਉੱਤੇ ਤੇ ਜ਼ਮੀਨ ਦੇ ਵਿੱਚ ਕਿਵੇਂ ਰਹਿਣਾ ਕਿਵੇਂ ਕਿਵੇਂ ਲੋਕਾਂ ਨਾਲ ਵਿਚਰਨਾ ਔਰ ਜਿਹੜੇ ਉਹ 8-7 ਸਾਲ ਸੀਗੇ ਉਹ ਸਾਲ ਉਹਨਾਂ ਸਾਲਾਂ ਨੇ ਤਾਂ ਸਾਨੂੰ ਮਤਲਬ ਬਹੁਤ ਕੁਛ ਸਿਖਾਇਆ ਲਾਈਫ ਦੇ ਵਿੱਚ ਹਾਂਜੀ
ਬਿਲਕੁਲ ਬਹੁਤ ਕੁਛ ਸਿੱਖਿਆ ਸਹੀ ਗੱਲ ਆ ਉੱਥੇ ਭਾਜੀ ਔਰ ਸਭ ਤੋਂ ਜ਼ਿਆਦਾ ਪਿਆਰੀਆਂ ਜਿਹੜੀਆਂ ਯਾਦਾਂ ਆ ਉਹ ਹਮੇਸ਼ਾ ਨਾਲ ਰਹਿੰਦੀਆਂ ਔਰ ਅਜੇ ਵੀ ਉਹ ਜਦੋਂ ਉਹਨਾਂ ਦੋਸਤਾਂ ਨੂੰ ਸਹੇਲੀਆਂ ਨੂੰ ਮਿਲਦੇ ਆ ਤੇ ਉਹ ਗੱਲਾਂ ਕਰਦੇ ਆ ਤੇ ਏਦਾਂ ਲੱਗਦਾ ਵੀ ਅਸੀਂ ਉੱਥੇ ਹੀ ਆ ਗਏ ਦੁਬਾਰਾ
ਨਹੀਂ ਮੈਂ ਹੁਣ ਕੈਨੇਡਾ ਜਾ ਕੇ ਆਇਆ ਉਹ ਨਰਿੰਦਰ ਸਿੱਧੂ ਜੀ ਨੂੰ ਮੈਂ ਗੱਲ ਦੱਸ ਰਿਹਾ ਤੁਹਾਨੂੰ ਉਹ ਸਾਡਾ ਬੜਾ ਪਿਆਰਾ ਮਿੱਤਰ ਸੀਗਾ ਤੇ ਅਸੀਂ ਉਹਦੇ ਕੋਲੇ ਮੈਂ ਉਹਦੇ ਘਰ ਬੈਠੇ ਸੀ ਤੇ ਉਹਦੀ ਵਾਈਫ ਵੀ ਐਂ ਗੱਲਾਂ ਕਰਨ ਲੱਗ ਪਈ ਕਹਿੰਦੀ ਜਗਤਾਰ ਮੈਨੂੰ ਕੋਈ ਕਾਲਜ ਦੀ ਗੱਲ ਸੁਣਾਵੇ ਨਾ ਜੀ ਮੈਂ ਇਹਦੀ ਗੱਲ ਕੀ ਸੁਣਾਵਾਂ ਅਸੀਂ ਤੇ ਇਹ ਤੋਂ ਸਿੱਖਦੇ ਹੁੰਦੇ ਸਾਰਾ ਕੁਛ ਮੈਂ ਸਾਡੇ ਅੱਗੇ ਅੱਗੇ ਹੁੰਦਾ ਸੀ ਇਹ ਅਸੀਂ ਇਹਦੇ ਪਿੱਛੇ ਪਿੱਛੇ ਹੁੰਦੇ ਸੀ
ਮਤਲਬ
ਕਾਫੀ ਉਧਰੋਂ ਕਾਫੀ ਅਸੀਂ ਇਹਦੇ ਘਰ ਬੈਠੇ ਸੀ 2-2.5 ਘੰਟੇ ਔਰ ਸਾਡੇ ਕੋਲ ਗੱਲਾਂ ਹੀ ਨੀ ਖਤਮ ਹੋਈਆਂ ਉਹੀ ਗੱਲਾਂ ਪੁਰਾਣੀਆਂ ਬਸ ਜਿਵੇਂ ਉਹ ਐ ਲੱਗਦਾ ਸੀ ਜਿਵੇਂ ਅਸੀਂ ਉਸ ਮਾਹੌਲ ਦੇ ਵਿੱਚ ਫੇਰ ਪਹੁੰਚ ਗਏ ਆ ਆਹੋ ਮੈਂ ਤੁਹਾਡੇ ਨਾਲ ਗੱਲਾਂ ਕਰੀ ਜਾਂਦਾ ਮੈਂ 15 ਸੈਕਟਰ ਦੀ ਉਹ ਰੇਹੜੀ ਮਾਰਕੀਟ ਦੇ ਵਿੱਚ ਤੇ ਇੱਕ ਉਹ ਸਾਡੇ ਉੱਥੇ ਹੁੰਦੀ ਸੀ ਸਾਡੀ ਫੇਵਰੇਟ ਸ਼ਾਪ ਹੁੰਦੀ ਸੀ ਅਕਸਰੀ ਸਟੇਸ਼ਨਰੀ ਦਾ ਸਮਾਨ ਉੱਥੋਂ ਲੈ ਕ੍ਰਿਸ਼ਨਾ ਸਟੇਸ਼ਨਰੀ ਸ਼ਾਇਦ ਤੁਸੀਂ ਦੇਖੀ ਹੋ
ਹਾਂਜੀ
15 ਦੇ ਵਿੱਚ
ਹਾਂਜੀ ਹੈਗੀ ਸੀ ਬਿਲਕੁਲ 15 ਦੇ ਵਿੱਚ ਹਾਂ ਹਾਂ
ਅਸੀਂ ਉਹ ਦੁਕਾਨ ਇੱਕ ਸਾਡੀ ਕਾਮਨ ਹੁੰਦੀ ਸੀ ਜਿੱਥੋਂ ਅਸੀਂ ਸਟੇਸ਼ਨਰੀ ਦਾ ਸਮਾਨ ਸਮੂਨ ਲੈਣਾ ਹੁੰਦਾ ਸੀਗਾ ਯਾ ਫਿਰ ਰੇਹੜੀ ਮਾਰਕੀਟ ਚ ਹੁੰਦੇ ਸੀ ਇੱਕ ਦੇਸ ਰਾਜ ਹੁੰਦਾ ਸੀ ਉੱਥੇ ਰੇਹੜੀ ਵਾਲਾ ਉਹ ਖਾਣਾ ਬਣਾਉਂਦਾ ਹੁੰਦਾ ਸੀ ਅਸੀਂ ਉਹਦੇ ਅਕਸਰ ਉਹਦੇ ਕੋਲ ਜਾ ਕੇ ਬੈਠ ਜਾਂਦੇ ਸੀ ਖਾਣਾ ਖੁਣਾ ਖਾਣਾ ਉੱਥੋਂ ਹਾਂ ਇੱਕ 15 ਦੇ ਵਿੱਚ ਪ੍ਰਿੰਸ ਰੈਸਟੋਰੈਂਟ ਹੁੰਦਾ ਸੀ ਉਹਨਾਂ ਦਾ ਮੁੰਡਾ ਸਾਡੇ ਨਾਲ ਸਾਡਾ ਸੀਨੀਅਰ ਸੀ ਸਾਡਾ ਉਹ ਤੋਂ ਅੱਗੇ ਪੜ੍ਹਦਾ ਹੁੰਦਾ ਸੀ ਪਰ ਉੱਥੇ ਕਾਊਂਟਰ ਤੇ ਖੜਾ ਹੁੰਦਾ ਸੀਗਾ
ਪ੍ਰਿੰਸ ਰੈਸਟੋਰੈਂਟ ਉਹਦਾ ਭੜਥਾ ਬੜਾ ਸਵਾਦ ਹੁੰਦਾ ਸੀ ਮੈਂ ਉੱਥੇ ਭੜਥਾ ਜ਼ਰੂਰ ਖਾਂਦੀ ਹੁੰਦੀ
ਸੀ ਮੈਂ ਕਹਿੰਦੀ ਸੀ ਭੜਥਾ ਤੇ ਇੱਕ ਕਾਲੇ ਚਨੇ ਨਾ ਆਪਣੇ ਹਾਂ ਕਾਲੇ ਚਨੇ ਜ਼ਿੰਦਗੀ ਚ ਪਹਿਲੀ ਵਾਰ ਸ਼ਾਹੀ ਪਨੀਰ ਉੱਥੇ ਖਾਧਾ ਸੀ ਸਾਨੂੰ ਪਤਾ ਹੀ ਨੀ ਸ਼ਾਹੀ ਪਨੀਰ ਨਹੀਂ ਹੁੰਦਾ ਕੋਈ ਚੀਜ਼ ਵੀ ਸਬਜ਼ੀ ਹੁੰਦੀ ਹੈ ਕੋਈ
ਹਾਂ ਬਿਲਕੁਲ ਸਹੀ ਗੱਲ
ਆਸੇ ਵਾਲੀ ਗੱਲ ਦੱਸਾਂ ਅਸੀਂ ਕਹਿੰਦੇ ਸੀ ਸ਼ਾਹੀ ਪਨੀਰ ਖਾਣਾ ਮੈਂ ਕਿਹਾ ਯਾਰ ਵੀ ਤਾਂ ਸ਼ਾਹਾਂ ਸ਼ੂਹਾਂ ਦੇ ਖਾਣ ਵਾਲੀ ਚੀਜ਼ ਹੋਣੀ ਆ ਕੋਈ ਆਪਾਂ ਨੂੰ ਕੀ ਪਤਾ ਹੈ ਸਾਰੇ ਆਪਣੇ ਪੁਰਾਣੇ ਹੁੰਦੇ ਸੀ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਪਿੰਡਾਂ ਦੇ ਵਿੱਚ ਜਿਹੜੇ ਵਿਆਜ ਤੇ ਪੈਸੇ ਦਿੰਦੇ ਹੁੰਦੇ ਸੀ
ਬਿਲਕੁਲ
ਇਹਨੂੰ ਕਹਿੰਦੇ ਸੀ ਸ਼ਾਹੀ ਪਨੀਰ ਖਾਣਾ ਮੈਂ ਕਿਹਾ ਯਾਰ ਸ਼ਾਹਾਂ ਸ਼ੂਹਾਂ ਦੇ ਖਾਣ ਵਾਲੀ ਚੀਜ਼ ਹੋਣੀ ਕੋਈ ਆਪਾਂ ਨੂੰ ਕਿੱਥੇ ਪੈਸੇ ਵਾਲੇ ਬੰਦੇ ਮੈਂ ਕਿਹਾ ਕਿੱਥੇ ਕੌੜੀਆਂ ਮਿਰਚਾਂ ਵਾਲੀਆਂ ਚੀਜ਼ਾਂ ਖਾਂਦੇ ਨੇ ਮੈਂ ਕਿਹਾ ਤਾਂ ਕੋਈ ਹੋਰ ਹੀ ਹੋਊਗਾ ਇਹੋ ਜਿਹਾ ਬੇਸਵਾਦਾ ਜਿਹਾ ਖਾਣਾ ਬਹੁਤ ਸਾਰੀਆਂ ਗੱਲਾਂ ਕਦੇ ਕਦੇ ਤਾਂ ਅੱਜ ਸੋਚ ਕੇ ਬੜਾ ਹਾਸਾ ਆਉਂਦਾ ਵੀ ਅਸੀਂ ਉਹ ਇਹੋ ਜਿਹੇ ਮਾਹੌਲ ਦੇ ਵਿੱਚੋਂ ਵਿਚਰੇ ਆ ਹੋਸਟਲ ਦੇ ਵਿੱਚ ਕਦੇ ਰਹੇ ਨੀ ਸੀ ਹੋਸਟਲ ਚ ਪਹਿਲੀ ਵਾਰ ਜਾ ਕੇ ਰਹਿਣਾ ਪਿਆ ਤਾਂ ਉੱਥੇ ਮੈਸ ਦੇ ਵਿੱਚ ਜਾਣਾ ਉੱਥੇ ਇਹ ਨਾ ਪਤਾ ਲੱਗਣਾ ਵੀ ਕੀ ਕਰੀਏ ਹੁਣ ਕਿਸੇ ਨੇ ਉਹ ਜਿਹੜੇ ਪੁਰਾਣੇ ਸੀਨੀਅਰ ਸੀ ਪਾਣੀ ਦਾ ਗਾਇ ਨੀ ਫੜਨਾ ਗਲਾਸ ਨੂੰ ਇੱਥੋਂ ਆਏ ਫੜਨਾ ਮੈਂ ਕਿਹਾ ਯਾਰ ਕਿੱਥੇ ਆ ਕੇ ਫਸ ਗਏ ਉਹ ਕਰਦੇ ਤਾਂ ਰੈਗਿੰਗ ਹੁੰਦੇ ਸਾਡੇ ਤੁਹਾਨੂੰ ਗਲਾਸ ਨੀ ਚੱਕਣਾ ਹੁੰਦਾ ਤੁਹਾਨੂੰ ਬਹਿਣਾ ਨੀ ਆਉਂਦਾ ਤੁਹਾਨੂੰ ਖਾਣਾ ਨੀ ਆਉਂਦਾ ਤੁਹਾਨੂੰ ਉੱਠਣਾ ਨੀ ਆਉਂਦਾ ਮੈਂ ਯਾਰ ਕਮਾਲ ਦੀ ਗੱਲ ਹੋ ਗਈ ਮੈਂ ਤਾਂ ਕੰਮ ਕਰਾ ਰਿਹਾ ਫਿਰ ਅਸੀਂ ਭਾਈ 3-4 ਜਣੇ ਪਿੰਡੂ ਇਕੱਠੇ ਹੋਏ ਮੈਂ ਕਿਹਾ ਯਾਰ ਇਹਨੇ ਬੜਾ ਦੁੱਬਰ ਕੀਤਾ ਹੋਇਆ ਜੀਣਾ ਕਹਿੰਦਾ ਸਾਨੂੰ ਨਾ ਇੱਕ ਸੀਨੀਅਰ ਬੰਦਾ ਸੀਗਾ ਸਾਡਾ ਦੋਸਤ ਇੱਕ ਸਾਨੂੰ ਉਹਨੇ ਕਹਿੰਦਾ ਕਹਿੰਦਾ ਇੱਕ ਵਾਰੀ ਅਟੈਕ ਕਰ ਦੋ ਫਿਰ ਤੁਸੀਂ ਸਾਰੇ ਡਰਨ ਲੱਗ ਜਾਣਗੇ ਕਹਿੰਦਾ ਕਿਉਂਕਿ ਨਾ ਸਾਡੇ ਉੱਥੇ ਹਰ ਸਟੇਟ ਦਾ ਸੀਗਾ ਜੰਮੂ ਕਸ਼ਮੀਰ ਦਾ ਵੀ ਸੀ ਹਿਮਾਚਲ ਦਾ ਵੀ ਸੀ ਹਰਿਆਣੇ ਦਾ ਵੀ ਸੀ ਪੰਜਾਬ ਦੇ ਤਾਂ ਅਸੀਂ ਸੀਗੇ ਹੀ ਸੀਗੇ ਤੇ ਅਸੀਂ ਫਿਰ 65 ਪੰਜਾਬੀ ਹੋ ਗਏ ਇੱਕ ਯੂਪੀ ਵਾਲਾ ਘੇਰ ਲਿਆ ਸੀਨੀਅਰ ਸੀਗਾ
ਅੱਛਾ ਠੀਕ ਆ
ਤੇ ਫਿਰ ਉਹਦੀ ਥੋੜੀ ਜਿਹੀ ਪਰੇਡ ਕੀਤੀ ਤੇ ਮੁੜ ਕੇ ਸਾਰੇ ਸਾਥੋਂ ਹੋਸਟਲ ਦੇ ਵਿੱਚ ਡੰਡ ਨੂੰ ਲੱਗ ਪਏ ਡਰਨ ਕੀ ਮਤਲਬ ਐਸੀ ਝਿਜਕਣ ਲੱਗ ਪਏ ਕਾਹਨੂੰ ਪੰਗਾ ਲੈਣਾ ਯਾਰ ਇਹਨਾਂ ਪੇਂਡੂਆਂ ਨੇ ਕੁੱਟਣਗੇ ਜਾਂ ਲੜਨਗੇ ਜਾਂ ਮਾਰਨਗੇ ਜਾਂ ਖਾ ਲੈਣਗੇ
ਸਹੀ ਗੱਲ ਆ ਸਹੀ ਗੱਲ
ਪਰ ਇੱਕ ਗੱਲ ਰਹੀ ਜ਼ਿੰਦਗੀ ਦੇ ਵਿੱਚ ਵੀ ਮੈਂ 20 ਕਲਾਸਾਂ ਪਾਸ ਕੀਤੀਆਂ 20 ਸਾਲਾਂ ਚ ਕੀਤੀਆਂ ਨਾ ਕੋਈ ਕੰਪਾਰਟਮੈਂਟ ਤੇ ਨਾ ਕੋਈ ਰੀਪੀਆ ਪਰ ਮੈਂ ਘਰ ਚ ਸਭ ਤੋਂ ਛੋਟਾ ਸੀ ਔਰ ਮੈਂ ਅਸੀਂ 8 ਭੈਣ ਭਰਾ ਸੀਗੇ ਮੈਂ ਸਭ ਤੋਂ ਛੋਟਾ ਸੀਗਾ ਔਰ ਮੈਨੂੰ ਮੈਂ ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕੀ ਮੈਂ ਡਿਗਰੀ ਕਰਕੇ ਵੀ ਆ ਗਿਆ ਪਰ ਲੇਕਿਨ ਮੈਨੂੰ ਘਰਦਿਆਂ ਨੇ ਵੱਡਾ ਨੀ ਸਮਝਿਆ ਅੱਜ ਤੱਕ ਵੀ ਨੀ ਸਮਝਿਆ ਉਹ ਅਜੇ ਵੀ ਕਹਿ ਦਿੰਦੇ ਜੇ ਮੈਂ ਕੋਈ ਗੱਲ ਕਰਾਂ ਨਾ ਉਹ ਯਾਰ ਤੂੰ ਛੋਟਾ ਤੈਨੂੰ ਕੀ ਪਤਾ ਯਾਰ ਔਰ ਸਭ ਤੋਂ ਵੱਡੀ ਮਾਣ ਦੀ ਗੱਲ ਇਹ ਹੈ ਕਿ ਵੀ ਇਹ ਮਤਲਬ ਅਸੀਂ ਅੱਜ ਤੱਕ ਜੁਆਇੰਟ ਫੈਮਿਲੀ ਹਾਂ
ਉਹ ਸਭ ਤੋਂ ਉਸ ਤੋਂ ਵੱਡੀ ਮਾਣ ਵਾਲੀ ਗੱਲ ਕੋਈ ਨੀ ਹੋ ਸਕਦੀ ਭਾਜੀ ਸਹੀ ਗੱਲ ਆ ਔਰ ਬਿਲਕੁਲ
ਅਸੀਂ ਜੁਆਇੰਟ ਫੈਮਿਲੀ ਆ ਨਾ ਸਾਡੇ ਮਦਰ ਨੇ ਨਾ ਸਾਡੇ ਫਾਦਰ ਨੇ ਸਾਡਾ ਇੱਕ ਬ੍ਰਦਰ ਹੈ ਇੰਡੀਆ ਤੇ ਉਹੀ ਸਾਰਾ ਕੁਛ ਘਰ ਦਾ ਕਾਰੋਬਾਰ ਜੋ ਵੀ ਹੈ ਵੀ ਗੁਰੂ ਮਹਾਰਾਜ ਦੀ ਕਿਰਪਾ ਹੈ ਆਪਣੀ ਜ਼ਮੀਨ ਵੀ ਮਤਲਬ ਹੈ ਖੇਤੀਬਾੜੀ ਦਾ ਕੰਮ ਵੀ ਹੈ ਟਰਾਂਸਪੋਰਟ ਦਾ ਵੀ ਹੈ ਤੇ ਸਾਰਾ ਕੁਛ ਉਹੀ ਦੇਖਦਾ ਕਰਦਾ ਉਹ ਮਿੱਟੀ ਕਰੇ ਸੋਨਾ ਕਰੇ ਸਾਡੇ ਚੋਂ ਬਾਕੀ ਪੰਜਾਂ ਭਰਾਵਾਂ ਨੇ ਕਦੇ ਉਹਨੂੰ ਪੁੱਛਿਆ ਨੀ ਹੈ ਹੁਣ ਸਾਡੇ ਬੱਚੇ ਰਹਿ ਗਏ ਨੇ ਮੇਰੇ ਬੱਚੇ ਵੀ ਉਹਨਾਂ ਨੇ ਰਹਿ ਗਏ ਨੇ ਇੱਕ ਮੇਰੇ ਤੋਂ ਵੱਡੇ ਦਾ ਇੱਕ ਬੱਚਾ ਰਹਿ ਗਿਆ ਮੈਂ ਉਹਨਾਂ ਨਾਲ ਬਾਕੀ ਸਾਰਿਆਂ ਦੇ ਹਾਂਜੀ
ਹਾਂ ਨਾ ਨਰਿੰਦਰ ਰਾਠੌਰ ਹੁਣਾਂ ਦਾ ਮੈਸੇਜ ਆਇਆ ਕਹਿੰਦੇ ਜਗਤਾਰ ਭਾਜੀ ਸਕੂਲ ਚ ਰੇਹੜੀਆਂ ਵਾਲੀ ਗੱਲ ਵੀ ਦੱਸ ਦਿਓ ਇਹ ਰੇਹੜੀਆਂ ਵਾਲੀ ਗੱਲ ਕਿਹੜੀ ਹੈ ਜਿਹੜੀ ਤੁਸੀਂ ਸਾਨੂੰ ਨਹੀਂ ਦੱਸੀ ਅਜੇ ਤੱਕ ਹੈ
ਉਹ ਤੁਹਾਨੂੰ ਭੇਜਿਆ ਤੁਸੀਂ ਇੱਕ ਵਾਰੀ ਮੈਂ ਮੈਸੇਜ ਸਾਡੇ ਨਾ ਅਸੀਂ ਉੱਥੇ ਕਾਨਵੈਂਟ ਸਕੂਲ ਚ ਮੈਂ ਪੜ੍ਹਾਉਂਦੇ ਹੁੰਦੇ ਸੀਗੇ ਇਕੱਠੇ ਕਾਨਵੈਂਟ ਸਕੂਲਾਂ ਚ ਤੁਹਾਨੂੰ ਪਤਾ ਜ਼ਿਆਦਾਤਰ ਨਾ ਮਤਲਬ ਲੇਡੀ ਟੀਚਰ ਜ਼ਿਆਦਾ ਹੁੰਦੀਆਂ ਨੇ ਤੇ ਉਹ ਜੈਂਟਸ ਟੀਚਰ ਤਾਂ ਮਜਬੂਰੀ ਨੀ ਰੱਖਦੇ ਜਿਹੜਾ ਉਹਨਾਂ ਨੂੰ ਨਾ ਮਿਲੇ ਵੀ ਜਿਵੇਂ ਡੀਪੀ ਹੋ ਗਿਆ ਤੇ ਜਿਹੜੇ ਮਤਲਬ ਇਸ ਤਰ੍ਹਾਂ ਦੇ ਹੁੰਦੇ ਸੀ ਜੈਂਟਸ ਜਿਹੜੇ ਅਸੀਂ ਸਾਰੇ 4 ਹੁੰਦੇ ਸੀ
ਅੱਛਾ ਅੱਛਾ
ਤੇ ਮੈਂ ਸੀਗਾ ਉੱਥੇ ਮਤਲਬ ਇੱਕ ਟੀਚਰ ਵੀ ਸੀਗਾ ਡਰਾਈਵਰ ਵੀ ਸੀਗਾ ਵੇਲੇ ਕੋਲੇ ਬੱਸ ਵੀ ਚਲਾ ਲੈਣੀ ਉਹਨਾਂ ਦੀ ਕਿਉਂਕਿ ਮੈਂ ਸਾਰਾ ਕੁਝ ਚਲਾਉਣ ਚਲੂਣ ਜਾਣਦਾ ਸੀ ਵੇਲੇ ਕੋਲੇ ਉਹਨਾਂ ਦੀ ਮਿੰਨੀ ਬੱਸ ਤੇ ਸਟੂਡੈਂਟ ਵੀ ਲਿਆਉਣੇ ਸਕੂਲ ਦੇ ਕਮਰਿਆਂ ਤੇ ਮਿੱਟੀ ਵੀ ਪਾ ਦੇਣੀ ਜੇ ਪਾਣੀ ਪੂਣੀ ਚੋਣ ਲੱਗ ਜਾਣਾ ਤਾਂ ਤੇ ਅਸੀਂ ਨਾ ਉੱਥੇ ਕੋਟ ਵਟ ਬਣਾਏ ਹੋਏ ਸੀਗੇ ਸਿੱਧਾ ਤਾਂ ਕਹਿੰਦੇ ਨੀ ਸੀ ਕਿਸੇ ਨੂੰ ਵੀ ਭਾਈ ਕਿੱਥੇ ਆ ਉਹ ਮੈਡਮਾਂ ਜ਼ਿਆਦਾ ਹੁੰਦੀਆਂ ਸੀ ਜੇ ਸਟਾਫ ਰੂਮ ਚ ਬੈਠੇ ਆ ਇੱਕ ਜੈਂਟਸ ਹੋਣਾ ਚਾਰ ਲੇਡੀਜ਼ ਬੈਠੀਆਂ ਉਹਦੇ ਨਾਲ ਤੇ ਅਸੀਂ ਇੱਕ ਕੋਡ ਵਰਡ ਬਣਾ ਲਿਆ ਉੱਥੇ ਵੀ ਆਪਸ ਚ ਗੱਲ ਕਰਨੀ ਉਹ ਫਲਾਨਾ ਕੀਤਾ ਉਹਨੇ ਕਹਿੰਦਾ ਰੇਹੜੀ ਲਾਈ ਬੈਠਾ ਬਾਈ ਉੱਥੇ ਮਤਲਬ ਜਾਂ ਨੇਤਰ ਭੋਜਨ ਜਾਂ ਰੇਹੜੀ ਲਾਉਣ ਜਾਂ ਇੱਕ ਦੂਜੇ ਨਾਲ ਗੱਲ ਕਰਨੀ ਕਿੱਥੇ ਆ ਚੱਲ ਯਾਰ ਆ ਚੱਲਦੇ ਉਹ ਮੈਸ ਵਾਲੇ ਪਾਸੇ ਨੂੰ ਚੱਲਦੇ ਆ ਸਟਾਫ ਰੂਮ ਚ ਬੈਠਦੇ ਆ ਨੇਤਰ ਭੋਜਨ ਕਰਦੇ ਆ ਵੀ ਉੱਥੇ ਮੈਡਮਾਂ ਬੈਠੀਆਂ ਹੋਣਗੀਆਂ ਗੱਪਾਂ ਗੁੱਪਾਂ ਮਾਰਦੇ ਆ ਵੀ ਮਜ਼ਾਕ ਵਾਲੀ ਗੱਲ ਹੁੰਦੀ ਸੀ ਬਿਲਕੁਲ ਗਲਤ ਸੈਂਸ ਨੀ ਸੀ ਹੁੰਦੀ
ਬਿਲਕੁਲ ਨਹੀਂ ਬਿਲਕੁਲ
ਉੱਥੇ ਉਹ ਸਾਡੇ ਘਟਨਾ ਵਾਪਰ ਗਈ ਇੱਕ ਜਿਵੇਂ ਆਮ ਨੋਰਮਲ ਗੱਲ ਆਪਾਂ ਕਰਦੇ ਹੁੰਦੇ ਨਾ ਕਈ ਵਾਰ ਉਹ ਗੱਲ ਤੁਹਾਡੇ ਮੂੰਹ ਚ ਨਿਕਲ ਜਾਂਦੀ ਹੈ ਉਹ ਸਾਡੀ ਪ੍ਰਿੰਸੀਪਲ ਬੜੀ ਸਖ਼ਤ ਸੀ ਸਾਡੀ ਪ੍ਰਿੰਸੀਪਲ ਸਾਡੇ ਤਰਸੇਮ ਹੁੰਦਾ ਸੀ ਸਾਡੇ ਨਾਲ ਸਾਇੰਸ ਟੀਚਰ ਸੀਗਾ ਉਹਨੂੰ ਕਿਤੇ ਨਾ ਉਹਨੇ ਪ੍ਰਿੰਸੀਪਲ ਨੇ ਪੁੱਛ ਲਿਆ ਕਹਿੰਦੀ ਹੈ ਕਿ ਤਰਸੇਮ ਸਿੰਘ ਵੀ ਜਗਤਾਰ ਕਿੱਥੇ ਆ ਪੁੱਛਿਆ ਤਾਂ ਉਹਨੇ ਇੰਗਲਿਸ਼ ਚ ਸੀਗਾ ਉਹ ਅੱਗੇ ਉਹ ਕਹਿੰਦਾ ਜੀ ਉਹਦਾ ਸਟਾਫ ਰੂਮ ਚ ਰੇਹੜੀ ਲਾਈ ਬੈਠਾ ਤੇ ਮੈਡਮ ਉੱਥੇ ਆ ਗਏ ਮੈਨੂੰ ਕਹਿੰਦੇ ਜਗਤਾਰ ਸਿੰਘ ਵੀ ਸਕੂਲ ਦੇ ਵਿੱਚ ਕੋਈ ਵੀ ਸਮਾਨ ਵੇਚਣਾ ਮਨਾ ਹੈ ਮੈਨੂੰ ਕਿਸੇ ਗੱਲ ਦੀ ਸਮਝ ਨਾ ਆਵੇ ਮੈਂ ਚੁੱਪ ਜਾ ਹੋ ਗਿਆ ਮੈਂ ਕਿਹਾ ਵੀ ਪਤਾ ਨੀ ਕੀ ਗੱਲ ਬਾਤ ਹੈ ਨਾ ਮੈਨੂੰ ਕਹਿੰਦੀ ਆ ਕੇ ਆਫਿਸ ਦੇ ਵਿੱਚ ਮਿਲੋ ਮੈਂ ਉਹਨਾਂ ਦੇ ਦਫ਼ਤਰ ਗਿਆ ਦਫ਼ਤਰ ਜਾ ਕੇ ਮੈਨੂੰ ਉਹਨਾਂ ਨੇ ਕਾਫੀ ਕੁਛ ਬੋਲਿਆ ਵੀ ਤੁਹਾਨੂੰ ਪਤਾ ਵੀ ਇਹ ਸਕੂਲ ਹੈ ਤੇ ਤੁਸੀਂ ਕੋਈ ਚੀਜ਼ ਵੇਚ ਨੀ ਸਕਦੇ ਫਲਾਣਾ ਨੀ ਕਰ ਸਕਦੇ ਮੈਂ ਹੈਰਾਨ ਵੀ ਮੈਂ ਕਿਹਾ ਗੱਲ ਕੀ ਹੈ ਗੱਲ ਕੀ ਹੋ ਰਹੀ ਹੈ ਇਹ ਮੈਨੂੰ ਸਮਝ ਨਾ ਆਵੇ ਤੇ ਅਖੀਰ ਉਹ ਮੈਡਮ ਨੇ ਕੀ ਕੀਤਾ ਜਿਹੜੇ ਨਾ ਪ੍ਰਾਈਵੇਟ ਸਕੂਲ ਦਿੰਦੇ ਨਾ ਇਹਨਾਂ ਦੇ ਵਿੱਚ ਚਲੋ ਵੀ ਪ੍ਰਿੰਸੀਪਲ ਦੇ ਕੁਛ ਸੋਈਏ ਵੀ ਛੱਡੇ ਹੁੰਦੇ ਸੀ ਜਿਹੜੇ ਭੇਤ ਲੈਂਦੇ ਹੁੰਦੇ ਸੀ ਟੀਚਰਾਂ ਤੋਂ ਵੀ ਕੋਈ ਗੱਲ ਤਾਂ ਨੀ ਹੋ ਰਹੀ ਕਿਸ ਤਰ੍ਹਾਂ ਦੀ ਕੋਈ ਮੈਨੇਜਮੈਂਟ ਦੇ ਖਿਲਾਫ਼ ਜਾਂ ਪ੍ਰਿੰਸੀਪਲ ਦੇ ਖਿਲਾਫ਼ ਜਾਂ ਉਹਦੇ ਪੰਜ ਚਾਰ ਹੁੰਦੇ ਸੀ ਚਮਚੇ ਜੀ ਛੱਡੇ ਵੀ ਦੋ ਮੈਡਮਾਂ ਹੁੰਦੀਆਂ ਸਾਡੇ ਬੁੱਕਸ਼ਾਪ ਵਾਲੀਆਂ ਉਹਨਾਂ ਨੇ ਆ ਕੇ ਸਾਡੇ ਚ ਬਹਿ ਜਾਣਾ ਤੇ ਆ ਕੇ ਸਾਡੀਆਂ ਗੱਲਾਂ ਸੁਣ ਲੈਣੀਆਂ ਤੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਨਾ ਵੀ ਰੇਹੜੀ ਲਾਉਣ ਦਾ ਮਤਲਬ ਕੀ ਹੈ ਉਹਨਾਂ ਨੇ ਜਾ ਕੇ ਪ੍ਰਿੰਸੀਪਲ ਨੂੰ ਦੱਸਿਆ ਪ੍ਰਿੰਸੀਪਲ ਨੂੰ ਦੱਸਿਆ ਤੇ ਸਾਰੇ ਮਤਲਬ ਵੀ ਬੜਾ ਹਾਸਾ ਹੋਇਆ ਤੇ ਹੋ ਗਏ ਮੇਰੇ ਖਿਆਲ ਚਾਰ ਪੰਜ ਸਾਲ ਹੋ ਗਏ ਇੰਨਾ ਚਿਰ ਹੋ ਹੀ ਗਿਆ ਹੋਊਗਾ ਤੇ ਮੈਂ ਇੱਥੋਂ ਗਿਆ ਹੋਇਆ ਸੀ ਤੇ ਇੰਡੀਆ ਸਾਨੂੰ ਪਤਾ ਲੱਗਿਆ ਵੀ ਮੈਡਮ ਦੇ ਜਿਹੜੇ ਉਹ ਕੋਈ ਸੀਗੇ ਆਪਣੇ ਹਸਬੈਂਡ ਸੀ ਉਹ ਕਾਫੀ ਢਿੱਲੇ ਮੱਠੇ ਸੀ ਤੇ ਉਹ ਵੈਸੇ ਤਾਂ ਹੁਣ ਕਿਉਂਕਿ ਕੀਪ ਇਨ ਟੱਚ ਸੀਗੇ ਤੇ ਮੈਂ ਪਤਾ ਲੈਣ ਚਲਿਆ ਗਿਆ ਸਾਰੀ ਗੱਲਬਾਤ ਕਰਨ ਤੋਂ ਬਾਅਦ ਅਖੀਰ ਤੇ ਮੈਨੂੰ ਮੈਡਮ ਪ੍ਰਿੰਸੀਪਲ ਉਹੀ ਸਾਡੇ ਪੁੱਛਦੇ ਨੇ ਕਹਿੰਦੇ ਜਗਤਾਰ ਰੇਹੜੀਆਂ ਲਾਉਣੀਆਂ ਛੱਡਤੀਆਂ ਅਜੇ ਵੀ ਲਾਉਣਾ ਉੱਥੇ ਤੇ ਮੈਂ ਹਾਸੇ ਨਾਲ ਕਹਿ ਬੈਠਾ ਮੈਂ ਕਿਹਾ ਮੈਡਮ ਰੇਹੜੀ ਤਾਂ ਹੁਣ ਲੱਗਦੀ ਨੀ ਕਿਉਂਕਿ ਹੁਣ ਸਾਡੇ ਹੋਕੇ ਚ ਦਮ ਨੀ ਰਿਹਾ ਅਸੀਂ ਉਮਰ ਲੰਘੇ ਵੈਸੇ ਮੈਂ ਤੁਹਾਨੂੰ ਭੇਜੀ ਸੀ ਇਹ ਸ਼ਾਇਦ ਤੁਸੀਂ ਪੜ੍ਹੀ
ਹੋਊਗੀ
ਜਵਾਕਾਂ ਨੇ ਸਟੋਰ ਖੋਲੇ ਵੱਡੇ ਵੱਡੇ
ਆਹ ਸਹੀ ਗੱਲ ਆ ਬਿਲਕੁਲ ਬਿਲਕੁਲ ਪਰ ਜੋ ਜੋ ਮੌਜਾਂ ਰੇਹੜੀਆਂ ਦੀਆਂ ਹੁੰਦੀਆਂ ਸੀਗੀਆਂ ਉਹ ਯਾਦਾਂ ਉਹਨਾਂ ਨਾਲ ਅਜੇ ਤੱਕ ਵੀ ਜੁੜੀਆਂ ਆ ਉਹ ਅਨਮੋਲ ਆ ਭਾਜੀ ਸਹੀ ਗੱਲ ਆ
ਓਹੋ ਮੈਂ ਕਦੇ ਕਦੇ ਸੋਚਦਾ ਹੁੰਦਾ ਵੀ ਕਦੇ ਕਦੇ ਸੋਚਦਾ ਵੀ ਉਹ ਵੀ ਦਿਨ ਸੀ ਹੈ ਨਾ ਤੇ ਵੀ ਕਈ ਵਾਰ ਤਾਂ ਮੈਂ ਆਪਣੇ ਬੱਚਿਆਂ ਨਾਲ ਵੀ ਇਹਦੀਆਂ ਗੱਲਾਂ ਕਰਕੇ ਬੜਾ ਹੱਸਦਾ ਹੁੰਦਾ ਕੁਝ ਨਾ ਉਹ ਮੈਨੂੰ ਹੱਸਦੇ ਹੁੰਦੇ ਕਹਿੰਦੇ ਡੈਡੀ ਵੀ ਤੁਸੀਂ ਉਸ ਸਮੇਂ ਚ ਇਹਦੀਆਂ ਗੱਲਾਂ ਕਰਦੇ ਤੁਸੀਂ ਸਾਡੇ ਤੇ ਕਿਉਂ ਹੈਰਾਨ ਮੈਂ ਕਿਹਾ ਮੈਂ ਨੀ ਹੈਰਾਨ ਹੁੰਦਾ ਗਾ ਮੈਂ ਨੀ ਹੈਰਾਨ ਹੁੰਦਾ ਮੈਂ ਕਿਹਾ ਮੈਨੂੰ ਪਤਾ ਹੈ ਵੀ ਜਿਹੜਾ ਸਾਡੇ ਟੀਚਰਸ ਵੇਲੇ ਉਹਨਾਂ ਦਾ ਸਮਾਂ ਸੀ ਤੇ ਸਾਡਾ ਸਮਾਂ ਸੀ ਉਹਦੇ ਵਿੱਚ ਕੀ ਡਿਫਰੈਂਸਿਸ ਸੀ ਜਿਹੜੇ ਸਾਡੇ ਸਮੇਂ ਤੇ ਤੁਹਾਡੇ ਸਮੇਂ ਚ ਹੈ ਉਹਦੇ ਕੀ ਡਿਫਰੈਂਸਿਸ ਨੇ ਉਹ ਮੈਨੂੰ ਪਤਾ ਹੈ ਮੈਂ ਸਮਝਦਾ
ਬਿਲਕੁਲ ਬਿਲਕੁਲ
ਪਰ ਆਮ ਬੰਦੇ ਦੀ ਸਮਝ ਤੋਂ ਬਾਹਰ ਹੈ ਨਾ ਜਿਵੇਂ ਉਹ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਜਿਵੇਂ ਉਹ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਮਾਈਆਂ ਮਾਈਆਂ ਕਹਿੰਦੀਆਂ ਹੁੰਦੀਆਂ ਸੀ ਅੱਜ ਦੇ ਸਮੇਂ ਨੂੰ ਤਾਂ ਅੱਗ ਲੱਗੀ ਪਈ ਹੈ ਸਾਡਾ ਸਮਾਂ ਚੰਗਾ ਸੀ ਮੈਂ ਕਿਹਾ ਹੁਣ ਅਸੀਂ ਕਹਿੰਦੇ ਹਾਂ ਸਾਡਾ ਸਮਾਂ ਚੰਗਾ ਸੀ ਅੱਜ ਦੇ ਸਮੇਂ ਨੂੰ ਅੱਗ ਲੱਗੀ ਹੈ ਮੈਂ ਕਿਹਾ ਕੱਲ ਨੂੰ ਤੁਸੀਂ ਕਿਆ ਕਰਨਾ ਇਹ ਸਾਡਾ ਸਮਾਂ ਵਧੀਆ ਸੀ ਆਹ ਸਮੇਂ ਨੂੰ ਤਾਂ ਅੱਗ ਲੱਗੀ ਪਈ ਹੈ
ਬਿਲਕੁਲ ਬਿਲਕੁਲ ਹੁਣ ਅਸੀਂ ਦੇਖੀਏ ਸਾਨੂੰ ਲੱਗਦਾ ਵੀ ਹਾਏ
ਚਲੋ ਹੁਣ ਤੁਸੀਂ ਪ੍ਰੋਗਰਾਮ ਕਰੋ ਓਕੇ ਸਤਿ ਸ੍ਰੀ ਅਕਾਲ
ਬਹੁਤ ਬਹੁਤ ਸ਼ੁਕਰੀਆ ਭਾਜੀ ਬਹੁਤ ਬਹੁਤ ਸ਼ੁਕਰੀਆ ਸੋ ਸਹੀ ਗੱਲ ਆ ਕਾਲਜ ਦੀਆਂ ਯਾਦਾਂ ਜਿਹੜੀਆਂ ਇਹੋ ਜਿਹੀਆਂ ਹੁੰਦੀਆਂ ਵੀ ਇੱਕ ਵਾਰੀ ਯਾਦ ਆ ਜਾਣ ਤੇ ਬਸ ਝੜੀ ਲੱਗ ਜਾਂਦੀ ਆ ਔਰ ਖਾਸ ਕਰਕੇ ਜਿੰਨੇ ਤੁਸੀਂ ਹਾਇਰ ਲੈਵਲ ਤੇ ਜਾਂਦੇ ਰਹਿੰਦੇ ਹੋ ਓਨਾ ਹੀ ਖੁੱਲਾ ਮਾਹੌਲ ਕਿਉਂਕਿ ਕਾਲਜ ਤੋਂ ਬਾਅਦ ਕਰੀਏ ਜਾਂ ਪ੍ਰੋਫੈਸ਼ਨਲ ਕਾਲਜ ਦੀ ਗੱਲ ਕਰੀਏ ਯੂਨੀਵਰਸਿਟੀ ਦੀ ਗੱਲ ਕਰੀਏ ਉੱਥੇ ਓਦਾਂ ਓਦਾਂ ਮਾਹੌਲ ਵੀ ਖੁੱਲਾ ਹੋ ਜਾਂਦਾ ਤੁਹਾਡੇ ਕੋਲ ਓਨੀ ਫਰੀਡਮ ਵੀ ਹੁੰਦੀ ਆ ਔਰ ਫਰੀਡਮ ਨੂੰ ਤੁਸੀਂ ਕਿਸ ਪਾਸੇ ਲਾਉਣਾ ਹੈ ਤੁਹਾਡੀ ਸਮਝਦਾਰੀ ਤੇ ਡਿਪੈਂਡ ਕਰਦਾ ਹੁੰਦਾ ਕਈ ਵਾਰੀ ਅਸੀਂ ਉਸ ਫਰੀਡਮ ਨੂੰ ਚੰਗੇ ਪਾਸੇ ਲਾ ਦਿੰਦੇ ਹਾਂ ਔਰ ਕਈ ਵਾਰੀ ਕੁਝ ਗਲਤੀਆਂ ਵੀ ਸਾਡੇ ਤੋਂ ਹੋ ਜਾਂਦੀਆਂ ਤੇ ਹਰਨੇਕ ਸਿੰਘ ਬੈਂਸ ਹੋਣਾਂ ਨੇ ਨਾ ਮੈਨੂੰ ਬਹੁਤ ਸਾਰੀਆਂ ਤਸਵੀਰਾਂ ਭੇਜੀਆਂ ਔਰ ਮਜ਼ਾ ਆ ਗਿਆ ਦੇਖ ਕੇ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਸਾਰਿਆਂ ਨੂੰ ਔਰ ਇਹਨਾਂ ਨੇ ਆਪਣੇ ਕਾਲਜ ਦੀਆਂ ਜਿਹੜੀਆਂ ਫੋਟੋਆਂ ਉਹ ਮੈਨੂੰ ਲੱਗਦਾ ਆਪਣੀ ਐਲਬਮ ਚ ਕੱਢ ਕੇ ਕਿਤੇ ਭੇਜੀਆਂ ਹੋਣੀਆਂ ਬਹੁਤ ਸੋਹਣੀਆਂ ਫੋਟੋਆਂ ਏਡਾ ਮੇਲਾ ਲੱਗਾ ਹੋਇਆ ਔਰ ਪੂਰੀ ਉਹ ਯਾਰਾਂ ਦੀ ਮੰਡਲੀ ਜਿਹੜੀ ਹੁੰਦੀ ਆ ਬਹੁਤ ਕਮਾਲ ਦੀ ਔਰ ਇੱਕ ਫੋਟੋ ਦੇ ਉੱਤੇ ਸਾਰੇ ਭੰਗੜਾ ਪਾ ਰਹੇ ਆ, ਉਹ ਵੀ ਫੋਟੋ ਹੈਗੀ ਆ, ਕਿਤੇ ਮੈਨੂੰ ਲੱਗਦਾ ਇਹ ਗੁਰਪੁਰਬ ਮਨਾ ਰਹੇ ਆ, ਉਹਦੀਆਂ ਤਸਵੀਰਾਂ ਵੀ ਆ, ਬਹੁਤ ਸੋਹਣੀਆਂ। ਔਰ ਕਹਿੰਦੇ ਭਾਈ ਦੱਸੋ ਜੀ ਕਿਵੇਂ ਭੁੱਲਾਂ ਭੁੱਲ ਜਾਈਏ ਇਹਨਾਂ ਚਿਹਰਿਆਂ ਨੂੰ, ਨਹੀਂ ਜੀ ਕਿੱਥੇ ਭੁੱਲ ਹੁੰਦੇ ਆ। ਮੈਂ ਵੀ ਅਜੇ ਵੀ ਜਦੋਂ ਕਿਤੇ ਹੁੰਦਾ ਨਾ ਟਾਈਮ, ਮੈਂ ਆਪਣੀ ਐਲਬਮ ਖੋਲ ਕੇ ਜ਼ਰੂਰ ਬੈਠ ਜਾਂਦੀ ਹਾਂ ਔਰ ਤੇ ਫਿਰ ਪਹੁੰਚ ਜਾਂਦੀ ਹੁੰਦੀ ਉਹਨਾਂ ਦਿਨਾਂ ਦੇ ਵਿੱਚ ਹੀ। ਤੇ ਕਹਿੰਦੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੀਆਂ ਇਹ ਤਸਵੀਰਾਂ ਜਿੰਦ ਜਾਨ, ਬਿਲਕੁਲ ਸਹੀ ਗੱਲ ਆ। ਇਹ ਜਿਹੜੇ ਕਾਲਜ ਹੁੰਦੇ ਜਿੱਦਾਂ ਅਰਸ਼ ਕਹਿ ਕੇ ਗਿਆ ਸਭ ਤੋਂ ਵਧੀਆ ਕਾਲਜ ਜਿਹੜਾ ਆ ਉਹ ਮਹਿੰਦਰਾ ਕਾਲਜ ਆ, ਪਰ ਜਿਹੜੇ ਕਾਲਜ ਚ ਤੁਸੀਂ ਪੜ੍ਹੇ ਹੁੰਦੇ ਆ, ਜਿੱਦਾਂ ਪਟਿਆਲੇ ਦਾ ਮਹਿੰਦਰਾ ਕਾਲਜ ਬੜਾ ਸੀਗਾ, ਏਦਾਂ ਹੀ ਜਲੰਧਰ ਦੇ ਵਿੱਚ ਲਾਇਲਪੁਰ ਖਾਲਸਾ ਕਾਲਜ ਲਾਇਲਪੁਰ ਖਾਲਸਾ ਕਾਲਜ ਹੋ ਗਿਆ, ਬੜਾ ਇਹਦਾ ਵੀ ਰੈਪੂਟੇਸ਼ਨ ਸੀ। ਕੁੜੀਆਂ ਦੇ ਜਿਹੜੇ ਸੀ ਐਚ ਐਮ ਵੀ ਹੋ ਗਿਆ, ਕੇ ਐਮ ਵੀ ਹੋ ਗਿਆ, ਉਹ ਬੜੇ ਰੈਪੂਟੇਟਿਡ ਸੀ। ਉਧਰ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਖਾਲਸਾ ਕਾਲਜ ਨੂੰ ਕਿਵੇਂ ਭੁੱਲ ਸਕਦੇ ਆ। ਸੋ ਇਹ ਜਿਹੜੇ ਜ਼ਿੰਦਗੀ ਚ ਗੁੰਦੀਆਂ ਹੋਈਆਂ ਚੀਜ਼ਾਂ ਆ, ਇਹ ਜਿਹੜੇ ਸਾਡੇ ਕਾਲਜ ਯੂਨੀਵਰਸਿਟੀ ਟਾਈਮ ਸੀਗੇ ਨਾ, ਇਹ ਸਾਡੀਆਂ ਜ਼ਿੰਦਗੀਆਂ, ਹਰ ਇੱਕ ਲਮਹਾ ਜਿਹੜਾ ਹੁੰਦਾ ਸਾਡੀ ਜ਼ਿੰਦਗੀ ਚ ਗੁੰਦ ਹੁੰਦਾ ਚਲਾ ਜਾਂਦਾ ਆ ਔਰ ਐਂਡ ਤੱਕ ਚਲਾ ਜਾਂਦਾ ਜਦੋਂ ਤੱਕ ਸਾਡੀ ਉਹ ਜ਼ਿੰਦਗੀ ਹੁੰਦੀ ਆ। ਔਰ ਇਹਨਾਂ ਲਮਹਿਆਂ ਨੂੰ ਗੁੰਦਦੇ ਰਹਿਣ ਦਾ ਨਾਮ ਹੀ ਜ਼ਿੰਦਗੀ ਆ। ਔਰ ਇਹ ਯਾਦਾਂ ਜਿਹੜੀਆਂ ਇਹ ਸਾਡੀ ਜ਼ਿੰਦਗੀ ਦਾ ਸਰਮਾਇਆ ਹੁੰਦੀਆਂ। ਔਰ ਇੱਕ ਉਹਨਾਂ ਨੇ ਹੋਰ ਬਹੁਤ ਸੋਹਣੀ ਫੋਟੋ ਮੈਨੂੰ ਭੇਜੀ ਆ, ਨਾਲ ਲਿਖਿਆ ਕਿ ਸਪੈਂਡ 10 ਈਅਰਸ ਦੇਅਰ ਐਂਡ ਮੈਂ ਉੱਥੇ ਹੀ ਸੀ ਜਦੋਂ 100 ਈਅਰਸ ਆਫ ਲਾਇਲਪੁਰ ਖਾਲਸਾ ਕਾਲਜ ਸੈਲੀਬ੍ਰੇਟ ਕੀਤਾ ਗਿਆ ਸੀ ਤੇ 4 ਦਿਨ ਲਗਾਤਾਰ ਫੰਕਸ਼ਨ ਚੱਲੇ ਸੀ, ਬਹੁਤ ਹੀ ਜ਼ਿਆਦਾ ਵਧੀਆ ਟਾਈਮ ਸੀ। ਬਿਲਕੁਲ ਜੀ, ਔਰ ਬਹੁਤ ਹੀ ਸੋਹਣੀਆਂ ਤਸਵੀਰਾਂ ਦੇਖ ਕੇ ਪਤਾ ਲੱਗਦਾ ਭਾਈ ਕਿੰਨਾ ਵਧੀਆ ਟਾਈਮ ਹੋਊਗਾ ਔਰ ਤੁਸੀਂ ਕਿੰਨੀ ਇੰਜੋਇਮੈਂਟ ਕੀਤੀ ਹੋਣੀ ਆ ਉੱਥੇ ਉਹਨਾਂ ਦਿਨਾਂ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਇਹ ਸਾਰਾ ਕੁਝ ਸਾਡੇ ਨਾਲ ਸਾਂਝਾ ਕਰਨ ਦੇ ਲਈ। ਉਸ ਤੋਂ ਬਾਅਦ ਯੂਨੀਵਰਸਿਟੀ ਦੇ ਦਿਨਾਂ ਨੂੰ ਸਾਂਝਾ ਕੀਤਾ ਮੇਰੇ ਨਾਲ ਦੀਪਜੋਤ ਸਿੰਘ ਸੋਈ ਹੁਣਾਂ ਨੇ ਸਿਡਨੀ ਤੋਂ। ਕਹਿੰਦੇ ਭੈਣ ਜੀ ਸਤਿ ਸ੍ਰੀ ਅਕਾਲ, ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ। ਜਗਤਾਰ ਭਾਜੀ ਨੇ ਸਹੀ ਕਿਹਾ, ਲੋਕਲ ਨੇਤਾਗਿਰੀ ਜਿਹੜੀ ਉਹ ਯੂਨੀਵਰਸਿਟੀ ਤੋਂ ਸ਼ੁਰੂ ਹੁੰਦੀ ਸੀ। ਬਿਲਕੁਲ ਸਹੀ ਗੱਲ ਆ, ਇਹ ਚੀਜ਼ ਦੇਖੀ ਹੋਈ ਆ। ਕਹਿੰਦੇ ਸਾਡੇ ਵੇਲੇ ਕੁਲਜੀਤ ਨਾਗਰਾ ਪ੍ਰਧਾਨ ਹੁੰਦਾ ਸੀ, ਉਹ ਹੁਣ ਫਤਿਹਗੜ੍ਹ ਸਾਹਿਬ ਤੋਂ MP ਹੈ। ਯੂਨੀਵਰਸਿਟੀ 90-95 ਵਿੱਚ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਦਿਵਸ ਮਨਾਉਂਦੇ ਸੀ, ਬੜਾ ਉਤਸ਼ਾਹ ਹੁੰਦਾ ਸੀਗਾ। ਬਹੁਤ ਵਧੀਆ, ਸਹੀ ਗੱਲ ਆ, 90-95 ਦੇ ਦਿਨਾਂ ਦੇ ਵਿੱਚ। ਬਟ ਜਦੋਂ ਮੈਂ ਉਸ ਤੋਂ ਬਾਅਦ ਮੈਂ 2000 ਦੇ ਵਿੱਚ ਐਡਮਿਸ਼ਨ ਲਿਆ ਉੱਥੇ ਯੂਨੀਵਰਸਿਟੀ ਦੇ ਵਿੱਚ, ਤੇ ਉਦੋਂ ਵੀ ਬਟ ਨਾਗਰਾ ਹੁੰਦਾ ਸੀਗਾ ਪ੍ਰਧਾਨ ਕੋਈ, ਪਰ ਉਹ ਕੋਈ ਹੋਰ ਹੁੰਦਾ ਸੀ, ਕੁਲਜੀਤ ਨਾਗਰਾ ਨਹੀਂ ਹੁੰਦਾ ਸੀ ਫਿਰ ਮੈਨੂੰ ਲੱਗਦਾ। ਰੰਧਾਵਾ ਹੁੰਦਾ ਸੀ, ਨਾਗਰਾ ਹੁੰਦਾ ਸੀ, ਇਹ ਪ੍ਰਧਾਨ ਉਹਨਾਂ ਸਮਿਆਂ ਦੇ ਵਿੱਚ ਰਹੇ ਆ। ਪਰ ਕਮਾਲ ਹੀ ਹੁੰਦੀ ਸੀ, ਜ਼ਿਆਦਾਤਰ ਜਿਹੜੇ ਪ੍ਰਧਾਨ ਹੁੰਦੇ ਸੀ ਉਹ ਜਿਹੜਾ ਲਾਅ ਡਿਪਾਰਟਮੈਂਟ ਹੁੰਦਾ ਸੀਗਾ ਨਾ, ਉਹਦੇ ਮੁੰਡੇ ਜਿਹੜੇ ਉਹਨਾਂ ਵਿੱਚੋਂ ਹੁੰਦੇ ਸੀ, ਸਾਰੇ ਚੰਗੇ ਉੱਚੇ ਲੰਮੇ, ਔਰ ਵਾਹ ਦੇਖ ਕੇ ਲੱਗਦਾ ਹੁੰਦਾ ਸੀ ਵੀ ਹਾਂ ਪੋਲੀਟੀਸ਼ੀਅਨਸ ਬਣ ਗਏ ਇਹ ਕਦੀ ਜ਼ਰੂਰ। ਸੋ ਗੱਲਾਂ ਬਹੁਤ ਸਾਰੀਆਂ ਹੋਰ ਨੇ ਯੂਨੀਵਰਸਿਟੀ ਦੇ ਨਾਲ ਜੁੜੀਆਂ ਹੋਈਆਂ ਵੀ, ਹਜੇ ਤਾਂ ਯੂਨੀਵਰਸਿਟੀ ਦੀ ਗੱਲ ਤੇ ਮੈਂ ਆਈ ਨਹੀਂ ਸੀ, ਮਾੜੀ ਜਿਹੀ ਗੱਲ ਹੋਈ ਸੀਗੀ, ਪਰ ਕੋਈ ਨੀ ਜੀ। ਤੇ ਅਰਸ਼ ਮੱਲੀ ਵੀ ਕਹਿ ਰਹੇ ਜਗਤਾਰ ਭਾਜੀ ਨੇ ਰੌਣਕਾਂ ਲਾ ਦਿੱਤੀਆਂ, ਵਾਹ ਬਿਲਕੁਲ ਸਹੀ ਗੱਲ ਆ, ਤੁਸੀਂ ਸਾਰੇ ਜਦੋਂ ਆਉਂਦੇ ਆ ਪ੍ਰੋਗਰਾਮ ਚ ਲਹਿਰਾਂ ਲੱਗ ਜਾਂਦੀਆਂ, ਮੈਂ ਤੇ ਬਸ ਗੱਲ ਹੀ ਸ਼ੁਰੂ ਕਰਦੀ ਹੁੰਦੀ ਆ, ਪ੍ਰੋਗਰਾਮ ਸਾਰਾ ਤੁਹਾਡਾ ਆਪਣਾ ਹੁੰਦਾ। ਸੋ ਅਗਲੇ ਹਫਤੇ ਫੇਰ ਯਾਦਾਂ ਕਰਾਂਗੇ, ਮੈਨੂੰ ਲੱਗਦਾ ਜਿਹੜੀਆਂ ਯੂਨੀਵਰਸਿਟੀ ਦੀਆਂ ਯਾਦਾਂ ਸਾਡੀਆਂ ਕੁਝ ਰਹਿ ਗਈਆਂ ਤੇ ਹੋਸਟਲ ਨਾਲ ਜੁੜੀਆਂ ਯਾਦਾਂ ਰਹਿ ਗਈਆਂ, ਉਹਨਾਂ ਦੇ ਉੱਤੇ ਗੱਲ ਕਰਾਂਗੇ। ਤੁਹਾਨੂੰ ਸਾਰਿਆਂ ਨੂੰ ਹੁਣੇ ਤੋਂ ਸੱਦਾ ਤੇ ਜ਼ਰੂਰ ਆਉਣਾ ਔਰ ਆਪਣੀਆਂ ਯਾਦਾਂ ਸਾਂਝੀਆਂ ਕਰਨੀਆਂ, ਮੈਨੂੰ ਬੜਾ ਚੰਗਾ ਲੱਗਦਾ ਤੁਹਾਡੇ ਸਾਰਿਆਂ ਤੋਂ ਤੁਹਾਡੀਆਂ ਯਾਦਾਂ ਸੁਣਨ ਦਾ। ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਲਈ, ਉਹਨਾਂ ਸਾਰਿਆਂ ਦਾ ਜੋ ਚੁੱਪਚਾਪ ਪ੍ਰੋਗਰਾਮ ਸੁਣ ਕੇ ਆਪਣੇ ਕਾਲਜ ਦੇ ਦਿਨ ਯਾਦ ਕਰਦੇ ਰਹੇ ਤੇ ਮੁਸਕਰਾਉਂਦੇ ਰਹੇ, ਔਰ ਉਹਨਾਂ ਦਾ ਵੀ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਔਰ ਮੈਸੇਜਸ ਕੀਤੇ। ਤੇ ਰਮਨਦੀਪ ਹੁਣਾਂ ਦਾ ਮੈਸੇਜ ਆਇਆ, ਕਹਿੰਦੇ ਸਤਿ ਸ੍ਰੀ ਅਕਾਲ ਟੂ ਆਲ, ਕਹਿੰਦੇ ਖਾਲਸਾ ਕਾਲਜ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵੁਮਨ ਦਸੂਆ ਯੂਥ ਫੈਸਟੀਵਲ ਕਾਲਜ ਟੂ ਅਰ ਫਰੈਂਡਸ ਵੀ ਨੈਵਰ ਫੋਰਗੇਟ ਇਨ ਲਾਈਫ। ਵਾਹ ਰਮਨਦੀਪ, ਤੁਸੀਂ ਤਾਂ ਫਿਰ ਸਾਡੇ ਇਲਾਕੇ ਦੀਆਂ ਹੈ, ਦਸੂਏ ਤੋਂ ਕੀਤੀ ਆ। ਮੈਂ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਯੂਥ ਫੈਸਟੀਵਲ ਦੇ ਲਈ ਕੁਝ ਫੈਸਟੀਵਲ ਦੇ ਲਈ ਮੈਂ ਉੱਥੇ ਜ਼ਰੂਰ ਗਈ ਹਾਂ ਪਰਫਾਰਮ ਕਰਨ, ਮੈਨੂੰ ਪਤਾ ਵੀ ਮੈਂ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਸੂਏ ਵੀ ਪਰਫਾਰਮ ਕੀਤਾ, ਸ਼ਬਦ ਗਾਇਨ ਸੀਗਾ ਜਾਂ ਮੈਨੂੰ ਲੱਗਦਾ ਗਜ਼ਲ ਦਾ ਕੁਝ ਕੀਤਾ ਹੋਇਆ ਪਰਫਾਰਮੈਂਸ ਉੱਥੇ ਵੀ ਮੈਂ। ਸੋ ਬਿਲਕੁਲ ਜੀ, ਇਹ ਯਾਦਾਂ ਜਿਹੜੀਆਂ ਕਦੀ ਨੀ ਖਤਮ ਹੋਣੀਆਂ ਤੇ ਤੁਰਦੀਆਂ ਰਹਿਣੀਆਂ ਸਾਡੀਆਂ, ਔਰ ਇਹ ਯਾਦਾਂ ਦਾ ਕਾਰਵਾ ਏਦਾਂ ਹੀ ਚੱਲਦਾ ਰਹਿਣਾ ਬੁੱਧਵਾਰ ਨੂੰ ਹਰਮਨ ਰੇਡੀਓ ਤੇ ਲਹਿਰਾਂ ਦੇ ਵਿੱਚ। ਸੋ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸ਼ੁਕਰੀਆ, ਅਗਲੇ ਹਫਤੇ ਫੇਰ ਮਿਲਾਂਗੀ, ਤੇ ਅੱਜ ਦੇ ਲਈ ਇੰਨਾ ਹੀ, ਮੈਨੂੰ ਦਿਓ ਜੀ ਇਜਾਜ਼ਤ, ਆਪਣਾ ਧਿਆਨ ਰੱਖੋ, ਚੜ੍ਹਦੀ ਕਲਾ ਤੇ ਰੱਬ ਰੱਖਾ।